आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
ਪਰਮਿੰਦਰ ਸੋਢੀ ਦੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਵਿੱਚੋਂ ਦੋ ਕਹਾਵਤਾਂ ਪੇਸ਼ ਨੇ। ਇੱਕ ਕਹਾਵਤ ਅਨੁਸਾਰ ਸ਼ਹਿਰ ਦੀ ਪੂਛ ਬਣਨ ਨਾਲੋਂ ਪਿੰਡ ਦਾ ਸਿਰ ਹੋਣਾ ਚੰਗਾ ਹੁੰਦਾ ਹੈ। ਔਰ ਚੀਨੀ ਕਹਾਵਤ ਅਨੁਸਾਰ ਹੜ੍ਹ ਤੋਂ ਬਚਣ ਲਈ ਸ਼ੇਰ ਦੀ ਪੂਛ ਨਹੀਂ ਫੜ ਲੈਣੀ ਚਾਹੀਦੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
जी दोस्तों स्वागत है प्रोग्राम लहरां दे विच। मैं थोड़ा होस्ट अमनदीप सिद्धू हाजिर हां जी कॉफ सार्वर स्टूडियो तो अज दा प्रोग्राम लैके। और सुखप्रीत एडलेड वाले छुट्टी दे गए हुए ने ते उनां दी गैर हाजिरी दे विच मैं कुछ हफ्ते दे लई प्रोग्राम कर रहा ते इन्हां प्रोग्रामां दे विच लहरां बहरां लगदियां ने साडियां गल्लां तुहाडे नाल तुहाडियां गल्लां साडे नाल बहुत सारियां खबरां मौसम जानकारियां की हो रहा आस्ट्रेलिया दे विच सारा कुछ असीं सांझा करदे आं। तुहाडे सुनेहे आउण दा पता है जी टैलीग्राम। टैलीग्राम एक एप्लीकेशन है जिहड़ी तुसीं अपने फोनां दे उत्ते कंप्यूटर दे उत्ते इंस्टॉल कर सकदे हो ते किसे भी तरह व्हाट्सएप मंग रही है किसे भी तरह तुसीं अपनी फोटोआं मैसेज भेज सकदे हो साडे ज़रिए ते ईमेल अक्सर दी तरह 6-7 साल हो गए इक्को ही है request@harmanradio.com इस ते ਤੁਸੀਂ ਈਮੇਲ ਪਾ ਕੇ ਸਾਡੇ ਸਟੂਡੀਓ ਦੇ ਵਿੱਚ ਜਿੱਥੋਂ ਵੀ ਪ੍ਰੋਗਰਾਮ ਚੱਲਦਾ ਉੱਥੇ ਸੰਪਰਕ ਕਰ ਸਕਦੇ ਹੋ। ਸੋ ਜੀ ਆਇਆਂ ਨੂੰ ਆਪ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਘੜੀ 8:03 ਦਿਖਾ ਰਹੀ ਹੈ ਅੱਜ 7 ਤਰੀਕ ਹੈ ਦਸੰਬਰ ਦੀ 2016 ਸਾਲ ਦੀ ਔਰ ਅੱਜ ਦਿਨ ਹੈਗਾ ਜੀ ਬੁੱਧਵਾਰ ਜੀ ਤੇ ਸਮਾਂ ਜਿਹੜਾ ਆ ਉਹ 7:03 ਹੋਏ ਨੇ ਬ੍ਰਿਸਬਨ ਦੇ ਵਿੱਚ 7:33 ਹੋਏ ਨੇ ਐਡਲੇਡ ਦੇ ਵਿੱਚ ਤੇ 5:03 ਸਵੇਰ ਦੇ ਪਰਥ ਦੇ ਵਿੱਚ ਹੋਏ ਨੇ। ਤੜਕਾ ਤੇ ਵੱਡਾ ਤੜਕਾ ਪਰਥ ਤੇ ਮਿਡਲ ਈਸਟ ਅੱਧੀ ਰਾਤ ਹੋਣ ਵਾਲੀ ਆ ਇੰਗਲੈਂਡ ਯੂਕੇ ਦੇ ਵਿੱਚ ਤੇ ਅਜੇ ਪਿਛਲੀ ਤਰੀਕ ਮੰਗਲਵਾਰ ਦੀਆਂ ਦੁਪਹਿਰਾਂ ਤੇ ਸ਼ਾਮਾਂ ਅਮਰੀਕਾ ਮਹਾਂਦੀਪਾਂ ਦੇ ਵਿੱਚ ਚੱਲ ਰਹੀਆਂ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜੀ ਦੇਰ ਬਾਅਦ ਮਿੰਟੂ ਬਰਾਜ ਜੀ ਸਾਡੇ ਨਾਲ ਸ਼ਾਮਲ ਹੋਣਗੇ ਐਡਲੇਡ ਸਟੂਡੀਓ ਤੋਂ। ਇਸ ਤੋਂ ਇਲਾਵਾ ਹੋਰ ਅਸੀਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਸੁਨੇਹੇ ਤੇ ਹੋਰ ਚਿੰਤਨ ਕੀਤਾ ਜਾਊਗਾ ਤੇ ਦੱਸਦਾ ਅੱਜ ਕੇ ਪ੍ਰੋਗਰਾਮ ਇਹ ਚੱਲ ਰਿਹਾ ਕੌਫ ਸਾਰਬਰ ਤੋਂ ਪਰ ਤਕਨੀਕੀ ਸਪੋਰਟ ਮੈਨੂੰ ਦੇ ਰਹੇ ਨੇ ਸਰਬਜੀਤ ਸਿੰਘ ਪਟਿਆਲਾ ਤੋਂ। ਇਸ ਦਾ ਕਾਰਨ ਇਹ ਹੈ ਕਿ ਪਰਸੋਂ ਬਹੁਤ ਹਨੇਰੀ ਝੱਖੜ ਆਇਆ ਜੀ ਕੌਫ ਸਾਰਬਰ ਇਲਾਕੇ ਦੇ ਵਿੱਚ ਤੇ ਬ੍ਰਿਸਬਨ ਤੱਕ ਹੀ ਇਹ ਮੌਸਮ ਇਸ ਤਰ੍ਹਾਂ ਦਾ ਹੀ ਸੀ ਪਰ ਦੁਖਦਾਈ ਖਬਰ ਇਹ ਆ ਕਿ ਸਾਡੇ ਏਰੀਏ ਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਖੇਤੀਬਾੜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਖਬਰਾਂ ਇਹ ਮਿਲ ਰਹੀਆਂ ਨੇ ਕਿ 70% ਜਿਹੜੀ ਫਸਲ ਹੈ ਉਹ ਨੁਕਸਾਨ ਹੋ ਚੁੱਕੀ ਹੈ। ਕੱਲਾ ਫਸਲ ਦਾ ਹੀ ਨੁਕਸਾਨ ਨਹੀਂ ਹੋਰ ਵੀ ਜਿਹੜਾ ਇਨਫਰਾਸਟ੍ਰਕਚਰ ਜਾਲ ਬੇਰੀਆਂ ਦੇ ਉੱਤੇ ਪਾਏ ਨੇ ਫਸਲਾਂ ਦੇ ਉੱਤੇ ਪਾਏ ਨੇ ਉਹ ਵੀ ਕਈ ਥਾਂ ਪਾਟ ਚੁੱਕੇ ਨੇ। ਸਾਡੇ ਆਪਣੇ ਫਾਰਮ ਦੇ ਉੱਤੇ ਤਕਰੀਬਨ 10-12 ਏਕੜ ਜਿਹੜਾ ਜਾਲ ਹੈ ਉਹ ਫਟਿਆ। ਖੈਰ ਕੁਦਰਤ ਦੇ ਨਾਲ ਹੀ ਆ। ਇਸ ਤੋਂ ਇਲਾਵਾ ਜਿਹੜੀ ਲਸ਼ਕੀ ਆ ਉਸ ਦੇ ਨਾਲ ਸਾਡਾ ਜੀ ਜਿਹੜਾ NVN ਕਨੈਕਸ਼ਨ ਹੈ ਉਹ ਵੀ ਸੜ ਚੁੱਕਾ ਹੈ। ਸੋ ਉਸ ਦੀ ਰਿਪੇਅਰ ਕਰਨ ਦੇ ਲਈ ਕੱਲ ਨੂੰ ਟੈਕਨੀਸ਼ੀਅਨ ਆ ਰਹੇ ਨੇ ਪਰ ਫਿਰ ਵੀ ਜਿੱਦਾਂ ਨਾ ਕਿੱਦਾਂ ਅਸੀਂ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਪਟਿਆਲੇ ਤੋਂ ਸਰਬਜੀਤ ਸਿੰਘ। ਸੋ ਸੱਜਣ ਮਿੱਤਰ ਜੁੜ ਰਹੇ ਨੇ ਪ੍ਰੋਗਰਾਮ ਦੇ ਵਿੱਚ ਦਲਜੀਤ ਸਿੰਘ ਮਹਿਤਾ ਚੌਂਕ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਇੱਕ ਬਹੁਤ ਹੀ ਸੋਹਣਾ ਵਿਚਾਰ ਭੇਜਿਆ ਸਵੇਰੇ ਸਵੇਰੇ ਕਹਿੰਦੇ ਵਕਤ ਕੀ ਇੱਕ ਆਦਤ ਬਹੁਤ ਅੱਛੀ ਹੈ ਜੈਸਾ ਵੀ ਹੋ ਗੁਜ਼ਰ ਜਾਤਾ ਹੈ ਕਾਮਯਾਬ ਇਨਸਾਨ ਖੁਸ਼ ਰਹੇ ਨਾ ਰਹੇ ਖੁਸ਼ ਰਹਿਣੇ ਵਾਲਾ ਇਨਸਾਨ ਕਾਮਯਾਬ ਜ਼ਰੂਰ ਹੋ ਜਾਤਾ ਹੈ। ਹੈਵ ਅ ਨਾਈਸ ਡੇ। ਬਹੁਤ ਵਧੀਆ ਵਿਚਾਰ ਮੈਨੂੰ ਲੱਗਿਆ ਕਿ ਜਿਹੜਾ ਸਮਾਂ ਹੈ ਉਹਦੀ ਆਦਤ ਬਹੁਤ ਸੋਹਣੀ ਹੈ ਕਿ ਜਿੱਦਾਂ ਦਾ ਵੀ ਵਕਤ ਹੋਵੇ ਉਹ ਲੰਘ ਜਾਂਦਾ ਹੈ। ਜਿਸ ਤਰ੍ਹਾਂ ਹੁਣ ਸਾਡੇ ਏਰੀਏ ਦੇ ਵਿੱਚ ਕਾਫੀ ਨੁਕਸਾਨ ਹੋਇਆ ਪਹਿਲਾਂ ਮੈਂ ਮਲਡੂਰਾ ਜਾ ਕੇ ਆਇਆ ਸਾਊਥ ਆਸਟ੍ਰੇਲੀਆ ਵੀ ਆਪਣੇ ਰੈਨਮਾਰਕ ਏਰੀਏ ਚ ਵੀ ਬਹੁਤ ਨੁਕਸਾਨ ਹੋਏ ਨੇ ਖੇਤੀਬਾੜੀ ਵਾਲੇ ਮਤਲਬ ਕਾਫੀ ਪਰੇਸ਼ਾਨ ਨੇ ਪਰ ਇੱਕ ਗੱਲ ਦੇਖੀ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਕਿਉਂਕਿ ਜਦੋਂ ਬੰਦਾ ਖੇਤੀ ਦਾ ਕੰਮ ਕਰਦਾ ਗਰਾਊਂਡ ਲੈਵਲ ਤੇ ਤਾਂ ਨੇਰੀਆਂ ਚੱਕੜ ਕੁਦਰਤ ਦੇ ਨਾਲ ਫਿਰ ਉਹ ਜੂਝਦਾ ਆ ਤੇ ਉਹਦਾ ਹਿਰਦਾ ਵੀ ਬੜਾ ਵਿਸ਼ਾਲ ਹੋ ਜਾਂਦਾ ਆ। ਸੋ ਉਹੀ ਬੰਦੇ ਜੀ ਕਾਮਯਾਬ ਰਹਿੰਦੇ ਨੇ ਜਿਹੜੇ ਏਦਾਂ ਦੀ ਸੋਚ ਰੱਖਦੇ ਨੇ। ਕਹਿੰਦੇ ਕਿ ਕਾਮਯਾਬ ਇਨਸਾਨ ਖੁਸ਼ ਰਹੇ ਨਾ ਰਹੇ, ਖੁਸ਼ ਰਹਿਣੇ ਵਾਲਾ ਇਨਸਾਨ ਕਾਮਯਾਬ ਜ਼ਰੂਰ ਹੋ ਜਾਂਦਾ। ਬਹੁਤ ਸੋਹਣਾ ਵਿਚਾਰ ਲੱਗਾ ਮੈਨੂੰ। ਸੋ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ। ਤੇ ਬਾਕੀ ਜਿਹੜੀ ਅਸਲੀ ਖੁਸ਼ੀ ਆ ਜੀ, ਅਸਲੀ ਖੁਸ਼ੀ ਤਾਂ ਪਰਮਾਤਮਾ ਦੇ ਨਾਮ ਦੀ ਹੈ, ਪਰਮਾਤਮਾ ਨੂੰ ਮਿਲਣ ਦੀ ਹੈ। ਇਹੀ ਸਾਰਿਆਂ ਨੂੰ ਵੱਡੀ ਖੁਸ਼ੀ ਹੈ ਪਰਮਾਤਮਾ ਦੇ ਨਾਮ ਦੀ। ਤੁਸੀਂ ਗੁਰਬਾਣੀ ਦੇ ਵਿੱਚ ਵੀ ਇਹ ਗੱਲਾਂ ਖੁਸ਼ੀਆਂ ਪਾਸ ਆਈਆਂ, ਜੇ ਸਤਿਗੁਰ ਨਦਰ ਕਰੇ। ਸੋ ਖੁਸ਼ੀਆਂ ਤਾਂ ਹੀ ਮਿਲਦੀਆਂ ਨੇ ਜੇ ਪਰਮਾਤਮਾ ਸਤਿਗੁਰੂ ਨਦਰ ਕਰੇ। ਇਸ ਵਿਚਾਰ ਨੂੰ ਹੋਰ ਅੱਗੇ ਤੋਰਦੇ ਹੋਏ ਰਾਮਦਾਸ ਪਾਤਸ਼ਾਹ ਜੀ ਨੇ ਪੰਨਾ 317 ਤੇ ਲਿਖਿਆ ਕਿ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੇ ਕਿ ਸਤਿਗੁਰ ਪੂਰੇ ਪਾਵੇ, ਕਿ ਪੂਰੇ ਸਤਿਗੁਰ ਪਾਵੇ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੇ ਕਿ ਪੂਰੇ ਸਤਿਗੁਰ ਪਾਵੇ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ ਆਵੇ। ਸੋ ਸਤਿਗੁਰੂ ਜਦੋਂ ਪ੍ਰਗਟ ਹੁੰਦਾ ਅੰਦਰ, ਜਾਣੀ ਕਿ ਸ਼ਬਦ ਤੇ ਨਾਮ ਪ੍ਰਗਟ ਹੁੰਦਾ ਹੈ ਮਨੁੱਖ ਦੇ ਅੰਦਰ, ਬੰਦੇ ਦੇ ਅੰਦਰ, ਤਾਂ ਅਸਲੀ ਖੁਸ਼ੀ ਉਦੋਂ ਆਉਂਦੀ ਹੈ ਜਦੋਂ ਮਿਹਰ ਹੁੰਦੀ ਹੈ। ਸੋ ਆਓ ਤੁਹਾਨੂੰ ਇੱਕ ਪਹਿਲਾਂ ਗੀਤ ਸੁਣਾਉਂਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਤੇ ਫਿਰ ਆਪਾਂ ਮੌਸਮ ਤੇ ਹੋਰ ਗੱਲਾਂ ਬਾਤਾਂ ਜਾਰੀ ਰੱਖਾਂਗੇ।
ਨਸ਼ਿਆਂ ਚ ਡੁੱਬ ਚੱਲਿਆ ਗੱਲ ਚੁੱਪ ਗਈ ਚੁੱਪ ਗਈ ਕਾਲ ਜੇ ਮੇਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਉਹ ਸੁਣੋ ਚੁੱਪ ਰੋ ਸੁਣੋ ਕੰਨ ਲਾ ਕੇ ਓਏ ਪੁੱਤ ਗੋਬਿੰਦ ਸਿੰਘ ਦੇ ਸੱਜਣਾ ਸੱਜਣਾ ਪਰ ਪਿੰਡ ਨਸ਼ਿਆਂ ਦਾ ਫਾਹਾ ਵੱਜਣਾ ਫਾਹਾ ਵੱਜਣਾ ਫਾਹਾ ਵੱਜਣਾ ਹੁਣ ਫਾਹਾ ਵੱਜਣਾ
ਆਰ ਗੁਰੂ
ਨਹੀਂ ਸੀ ਰੰਗਲੇ ਪੰਜਾਬ ਦੀਆਂ ਰੀਤਾਂ। ਇਹ ਜਿਹੜੇ ਇਹੋ ਜਿਹੇ ਗੀਤ ਚੱਲ ਰਹੇ ਨੇ ਜਾਂ ਜੋ ਵੀ ਕੁਛ ਹੋ ਰਿਹਾ, ਇਹ ਨਹੀਂ ਸੀ ਰੀਤਾਂ। ਪੰਜਾਬ ਦੇ ਵਿੱਚ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸਨ, ਸਦਾਚਾਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ। ਗੁਰਬਾਣੀ ਦੀ ਮਿੱਠੀ ਧੁਨ ਹਵਾ ਦੇ ਪੌਣਾ ਦੇ ਵਿਚ ਰਲ ਰਹੀ ਸੀ। ਸੋ ਇਹ ਸੀ ਰੀਤਾਂ। ਪਰ ਖੈਰ ਇਸ ਤੇ ਕਾਫੀ ਲੰਬੀ ਚੌੜੀ ਗੱਲਬਾਤ ਪਹਿਲਾਂ ਵੀ ਹੋ ਚੁੱਕੀ ਹੈ ਪ੍ਰੋਗਰਾਮਾਂ ਦੇ ਵਿਚ, ਤੇ ਹੁਣ ਜਿਹੜੀਆਂ ਹਵਾਵਾਂ ਕੀ ਕਰ ਰਹੀਆਂ ਨੇ ਆਸਟ੍ਰੇਲੀਆ ਦੇ ਵਿਚ ਉਸ ਦੀ ਗੱਲ ਕਰਦੇ ਆ ਜੀ। ਕਾਫ ਸਰਬਰ ਜਿੱਥੋਂ ਇਹ ਪ੍ਰੋਗਰਾਮ ਚੱਲ ਰਿਹਾ, ਤੁਹਾਨੂੰ ਦੱਸਦਾ ਕਿ ਦਿਨ ਜਿਹੜਾ ਨਾ ਝੜੀ ਵਾਲਾ ਹੈ ਅੱਜ। ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ ਤੇ ਸੰਘਣੇ ਬੱਦਲ ਛਾਏ ਹੋਏ ਨੇ ਤੇ ਸਵੇਰ ਦੀ ਧੁੰਦ ਵੀ ਨਾਲ ਪਈ ਹੋਈ ਹੈ। ਬਿਲਕੁਲ ਹਨੇਰਾ, ਜਿਸ ਤਰ੍ਹਾਂ ਉੱਠਦੇ ਸਾਰ ਬਰਸਾਤਾਂ ਨੂੰ ਹਨੇਰਾ ਹੋ ਜਾਂਦਾ ਨਾ, ਇਸੇ ਤਰ੍ਹਾਂ ਹੀ ਹੈ। ਬੱਤੀਆਂ ਜਗੀਆਂ ਹੋਈਆਂ ਨੇ ਘਰਾਂ ਦੇ ਵਿਚ। ਸੋ ਮੌਸਮ ਜਿਹੜਾ ਹੈ 25 ਡਿਗਰੀ ਇਸ ਵੇਲੇ ਸੂਈ ਦਿਖਾ ਰਹੀ ਹੈ ਤਾਪਮਾਨ ਦੀ, ਤੇ ਇਸੇ ਤਰ੍ਹਾਂ ਹੀ ਰਹੇਗਾ। ਖੈਰ ਹੁਣ 23 ਡਿਗਰੀ ਹੈ ਪਰ 25 ਤੱਕ ਵੱਧ ਤੋਂ ਵੱਧ ਪਹੁੰਚੇਗਾ। ਬ੍ਰਿਸਬੇਨ ਗਰਮ ਰਹੇਗਾ ਜੀ 32 ਡਿਗਰੀ, ਉੱਥੇ ਗਰਜ ਨਾਲ ਛਿੱਟਾਂ ਦੱਸੀਆਂ ਗਈਆਂ ਨੇ। ਕੇਨਸ ਦੇ ਵਿਚ 33 ਡਿਗਰੀ, ਉੱਥੇ ਵੀ ਬੱਦਲਵਾਈ ਅੱਜ ਹੋਣ ਦੀ ਸੰਭਾਵਨਾ ਹੈ। ਸਿਡਨੀ ਦੇ ਵਿਚ ਵੀ ਮੀਂਹ ਦੱਸੇ ਗਏ ਨੇ। ਸ਼ਾਵਰ 25 ਡਿਗਰੀ, ਕੈਨਬਰਾ ਦੇ ਵਿਚ ਬੱਦਲਵਾਈ 28 ਡਿਗਰੀ, ਮੈਲਬਰਨ ਦੇ ਵਿਚ 26 ਡਿਗਰੀ ਤੇ ਬਾਅਦ ਦੁਪਹਿਰ ਬੱਦਲ ਹੋਣ ਦੀ ਸੰਭਾਵਨਾ ਹੈ, ਤੇ ਮੀਂਹ ਹਲਕਾ ਹਲਕਾ ਐਡਲੇਡ ਦੇ ਵਿਚ ਵੀ ਦੱਸਿਆ ਗਿਆ ਹੈ। 31 ਡਿਗਰੀ ਗਰਮ ਤੇ 24 ਡਿਗਰੀ ਪਰਥ ਦੱਸਿਆ ਜਾ ਰਿਹਾ ਤੇ ਉੱਥੇ ਬੱਦਲਵਾਈ ਹੋਣ ਦੀ ਸੰਭਾਵਨਾ ਹੈ। ਡਾਰਵਿਨ ਦੇ ਵਿਚ 34 ਡਿਗਰੀ ਤਾਪਮਾਨ ਅੱਜ ਵੱਧ ਤੋਂ ਵੱਧ ਜਾਵੇਗਾ ਤੇ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ। ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਈਸਟ ਕੋਸਟ ਯਾਨੀ ਕਿ ਸਿਡਨੀ ਤੋਂ ਨਾਰਥ ਵੱਲ ਨੂੰ ਸਨਸ਼ਾਈਨ ਬ੍ਰਿਸਬੇਨ ਕੋਸਟ ਤੱਕ ਕਾਫੀ ਮੌਸਮ ਖਰਾਬ ਰਿਹਾ ਤੇ ਇਸ ਦੇ ਮੱਦੇਨਜ਼ਰ ਇੱਕ ਮੌਤ ਵੀ ਹੋਈ ਆ ਮਾਊਂਟ ਵਾਰਨਿੰਗ ਕੈਂਪਰਸ ਦੇ ਵਿਚ, ਤੇ ਜਿੱਥੇ ਇੱਕ ਇੰਟਰਨੈਸ਼ਨਲ ਟੂਰਿਸਟ ਬੈਕਪੈਕਰ ਦੀ ਮੌਤ ਹੋਈ ਹੈ ਤੇ ਬੜੀ ਦਰਦਨਾਕ ਮੌਤ ਹੋਈ ਹੈ ਜੀ। ਕਿਉਂਕਿ ਇਹ ਜੋ ਜੋੜਾ ਸੀ 24 ਸਾਲ ਇਹਦੀ ਲੜਕੇ ਦੀ ਉਮਰ ਸੀ, ਅਮੈਰੀਕਨ ਬੈਕਪੈਕਰ ਸੀ ਜੋ ਆਸਟ੍ਰੇਲੀਆ ਘੁੰਮਣ ਆਇਆ ਸੀ। ਇੱਕ ਸਾਲ ਵਾਸਤੇ ਵਰਲਡ ਟੂਰ ਤੇ ਨਿਕਲੇ ਸੀ ਜੀ, ਤੇ ਉਹ ਹਜੇ ਉਹਨਾਂ ਨੇ ਸ਼ੁਰੂ ਹੀ ਕੀਤਾ ਸੀ। ਕੈਂਪ ਲਾਇਆ ਹੋਇਆ ਸੀ ਪਾਰਕ ਦੇ ਵਿਚ ਤੇ ਮੀਂਹ ਆਇਆ, ਬੱਦਲ ਕਰਕੇ ਲਿਸ਼ਕਿਆ ਤੇ ਉਸ ਵਿਚਾਰੇ ਦੀ ਮੌਤ ਹੋ ਗਈ। ਤੇ ਵੈਦਰ ਬਿਊਰੋ ਦੱਸ ਰਿਹਾ ਕਿ ਇਹ ਜਿਹੜੇ ਸਮਰ ਹੈ ਕਾਫੀ ਖਰਾਬ ਰਹਿਣ ਦੇ ਆਸਾਰ ਨੇ, ਮੌਸਮ ਬੜਾ ਫਲਕਚੁਏਟ ਹੋਣ ਵਾਲਾ ਹੈ। ਸੋ ਸਾਰੇ ਆਪਣਾ ਬਚਾਅ ਕਰ ਲੈਣ। ਤੇ ਆਸਟ੍ਰੇਲੀਆ ਦੇ ਉੱਪਰ ਵਾਲੇ ਹਿੱਸੇ ਦੇ ਵਿਚ ਵਾਰਨਿੰਗ ਦਿੱਤੀ ਗਈ ਹੈ ਕਿ ਉਹ ਸ਼ਾਇਦ ਕ੍ਰਿਸਮਸ ਤੱਕ ਉੱਥੇ ਮੀਂਹ ਬਹੁਤਾ ਨਾ ਪਵੇ ਤੇ ਉਸ ਤੋਂ ਬਾਅਦ ਉਸ ਇਲਾਕੇ ਦੇ ਵਿਚ ਤੁਹਾਨੂੰ ਪਤਾ ਹੈ ਕਿ ਸਾਈਕਲੋਨ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਸੋ ਇਹ ਸੀ ਜੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਤੇ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 12 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ। ਹਲਕੀ ਹਲਕੀ ਜ਼ਮੀਨੀ ਧੁੰਦ ਪਈ ਹੋਈ ਹੈ ਤੇ ਦਿਨਾਂ ਨੂੰ ਹਲਕੇ ਹਲਕੇ ਬੱਦਲ ਰਹਿਣ ਦੀ ਸੰਭਾਵਨਾ ਹੈ, ਪਰ 27 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਨਾਲ ਦੀ ਨਾਲ ਕੁਛ ਸੁਨੇਹੇ ਵੀ ਸਾਡੇ ਦੋਸਤਾਂ ਦੇ ਪਹੁੰਚੇ ਨੇ। ਅਰਸ਼ ਸਾਡੇ ਨਾਲ ਜੁੜੇ ਨੇ ਤੇ ਅਰਸ਼ ਮੱਲੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਗੁਰਵਿੰਦਰ ਬਰਾੜ ਦਾ ਇੱਕ ਗੀਤ ਸੁਣਨਾ ਚਾਹੁੰਦੇ ਨੇ ਜੀ। ਪਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਿਆ ਹੈ। ਸੋ ਇਹ ਗੀਤ ਆਪਾਂ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਸੁਣਾਉਣ ਦੀ ਥੋੜੀ ਦੇਰ ਬਾਅਦ। ਤੇ ਨਿਰਵੈਰ ਨਬੀ ਜੀ ਵੀ ਆ ਗਏ ਨੇ ਤੇ ਉੱਥੇ ਬਰਫੋ ਬਰਫੀ ਹੋਈ ਪਈ ਆ, ਫੋਟੋਆਂ ਭੇਜ ਰਹੇ ਨੇ ਜੀ। ਗੱਡੀਆਂ ਦੇ ਉੱਤੇ ਬਰਫ ਜੰਮੀ ਪਈ ਆ, ਕਿਆ ਬਸ ਸੰਗਤ ਫੋਟੋ ਦੇਖ ਕੇ ਠੰਡ ਲੱਗਣ ਲੱਗ ਪਈ। ਪਰ ਅਸੀਂ ਘਰੇ ਗਏ ਸੀ ਤੁਹਾਡੇ ਤੇ ਬੜਾ ਵਧੀਆ ਰਿਹਾ ਭਰਿਆ ਪਾਰਕ ਸੀ। ਇਉਂ ਲੱਗਦਾ ਸੀ ਜਿਵੇਂ ਕਦੇ ਇੱਥੇ ਕੋਰਾ ਵੀ ਨੀ ਪਿਆ ਹੁੰਦਾ, ਪਰ ਹੁਣ ਇਉਂ ਦੇ ਲੱਗਦਾ ਕਿ ਜਿੱਦਾਂ ਇੱਥੇ ਕਦੇ ਹਰਿਆਲੀ ਨੀ। ਸੋ ਚਿੱਟਾ ਤੇ ਹਰੇ ਦਾ ਕੰਟਰਾਸਟ। ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਮਹਿੰਦਰ ਵੀ ਸਾਡੇ ਨਾਲ ਜੁੜ ਗਏ ਨੇ। ਰੱਖੀ ਨਿਗਾਹ ਮੇਹਰ ਦੀ ਦਾਤਾ, ਮੈਂ ਮੂਰਖ ਅਣਜਾਣੇ ਤੇ ਚੰਗਾ ਮਾੜਾ ਸਮਾਂ ਗੁਜ਼ਾਰਾਂ ਸਤਿਗੁਰ ਤੇਰੇ ਪਾਣੇ ਤੇ। ਬਹੁਤ ਸੋਹਣਾ, ਬਹੁਤ ਸੋਹਣਾ, ਸੋ ਨਾਈਸ। ਸਤਿ ਸ੍ਰੀ ਅਕਾਲ ਜੀ। ਸੋ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਹਾਂ। ਮਿੰਟੂ ਬਰਾੜ ਜੀ ਵੀ ਸਾਡੇ ਨਾਲ ਜੁੜ ਗਏ ਨੇ ਐਡਲੇਟ ਤੋਂ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਮਿੰਟੂ ਜੀ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਐਡਲੇਟ ਤੋਂ। ਮੌਸਮ ਕਿਹੋ ਜਿਹਾ ਤੁਹਾਡੇ?
ਮੌਸਮ ਸਾਫ਼ ਸੁਥਰਾ ਜੀ, ਥੋੜੀ ਥੋੜੀ ਹਵਾ ਵਗ ਰਹੀ ਹੈ ਤੇ ਪਰ ਫਿਲਹਾਲ ਮੌਸਮ ਵਧੀਆ ਲੱਗਦਾ ਜੀ। ਹੈਲੋ
ਜੀ। ਜੀ ਜੀ ਸੋਰੀ
ਜੀ, ਮੈਨੂੰ ਲੱਗਦਾ ਮੇਰੀ ਆਵਾਜ਼ ਕਿਤੇ ਦਿੱਕਤ ਆਈ ਹੈ
ਜੀ,
ਪਰ ਮੌਸਮ ਬਹੁਤ ਵਧੀਆ ਜੀ ਅੱਜ
ਜੀ। ਚਲੋ ਬਹੁਤ ਵਧੀਆ ਜੀ, ਫਿਰ ਤਾਂ ਕਿਉਂਕਿ ਇੱਧਰ ਈਸਟ ਕੋਸਟ ਤੇ ਕਹਿਰ ਢਾ ਰਿਹਾ ਪਿਛਲੇ ਕਈ ਦਿਨਾਂ ਤੋਂ। ਤੇ ਮਿੰਟੂ ਜੀ ਆਪਾਂ ਥੋੜਾ ਜਿਹਾ ਖਬਰਾਂ ਦੇ ਵੱਲ ਚੱਲੀਏ ਕਿ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਕੀ ਕਰ ਰਹੀਆਂ। ਪਹਿਲਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ।
ਬਿਲਕੁਲ ਬਿਲਕੁਲ ਜੀ,
ਹਾਂਜੀ ਆਸਟ੍ਰੇਲੀਆ ਦੀ ਪਹਿਲਾਂ ਹੀ ਖਬਰ ਦੱਸ ਚੁੱਕੇ ਹਾਂ ਕਿ ਸੈਮ ਬੀਟੀ ਦੀ ਮੌਤ ਹੋਈ ਹੈ, ਜਿਹੜਾ ਹੁਣੇ ਆਪਾਂ ਗੱਲ ਕਰ ਗਏ। ਯੰਗ ਅਮੈਰੀਕਨ ਜਿਹੜਾ ਬੈਕਪੈਕਰ ਸੀਗਾ, ਟੂਰਿਸਟ ਸੀਗਾ, ਆਸਟ੍ਰੇਲੀਆ ਦੇ ਦੌਰੇ ਤੇ ਆਇਆ ਸੀ ਤੇ ਉਹ ਬਿਜਲੀ ਡਿੱਗਣ ਦੇ ਨਾਲ ਉਸਦੀ ਮੌਤ ਹੋਈ ਹੈ। ਇਹ ਅੱਜ ਫਰੰਟ ਪੇਜ ਦੀ ਖਬਰ ਹੈ ਜੀ। ਤੇ ਦੂਸਰੀ ਖਬਰ ਇਹ ਹੈ ਕਿ ਜਿਹੜੀ ਨੈਸ਼ਨਲ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਪੱਧਰ ਦੇ ਉੱਤੇ ਪਹਿਲਾਂ ਕਾਰਬਨ ਟੈਕਸ ਨੂੰ ਖਤਮ ਕਰ ਦਿੱਤਾ ਗਿਆ ਸੀ, ਉਸ ਦੀ ਗੱਲਬਾਤ ਫੇਰ ਚੱਲ ਰਹੀ ਹੈ। ਤੇ ਉਸ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ, ਲਿਬਰਲ ਨੈਸ਼ਨਲ ਪਾਰਟੀ ਦੇ ਲਿਬਰਲ ਖਾਸ ਕਰਕੇ ਲਿਬਰਲ ਸੈਨੇਟਰ ਹੈ, ਕਾਫੀ ਖਫਾ ਨੇ। ਤੇ ਇਸ ਦਾ ਜਿਹੜਾ ਕਹਿੰਦੇ ਅਗਲੇ ਸਾਲ ਰਿਵਿਊ ਕਰਨਾ ਹੈ ਕਾਰਬਨ ਟੈਕਸ ਦਾ, ਕਿ ਲਾਉਣਾ ਚਾਹੀਦਾ ਹੈ ਜਾਂ ਨਹੀਂ। ਸੋ ਇਹ ਵੀ ਖਬਰ ਚੱਲ ਰਹੀ ਹੈ। ਤੇ ਦੂਜੀ ਜਿਹੜੀ ਹਾਂਜੀ ਇੱਕ ਕੰਪਨੀ ਹੈ ਜੀਨਾ ਰਾਇਨਹਾਰਟ, ਜਿਹੜੀ ਕਿ ਆਸਟ੍ਰੇਲੀਆ ਦੀ ਸਾਰਿਆਂ ਨਾਲੋਂ ਅਮੀਰ ਔਰਤ ਹੈ, ਮਾਈਨਿੰਗ ਦੇ ਵਿੱਚ ਉਸਨੇ ਆਪਣਾ ਪੈਸਾ ਬਣਾਇਆ, ਉਹਦੇ ਫੈਮਿਲੀ ਦਾ ਚੱਲ ਰਿਹਾ ਆਉਂਦਾ। ਤੇ ਉਹਨਾਂ ਦੀ ਇੱਕ ਕੰਪਨੀ ਨੇ ਜੀ ਵਿਕਟੋਰੀਆ ਦੀ ਸਰਕਾਰ ਨੂੰ ਤਕਰੀਬਨ $2.2 billion ਦਾ ਕੇਸ ਕੀਤਾ ਜੀ ਨੁਕਸਾਨ ਦਾ। ਤੇ ਇਹ ਵੀ ਇੱਕ ਬਹੁਤ ਵੱਡੀ ਖਬਰ ਬਣੀ ਆ। ਹੁਣ ਇਸ ਤੋਂ ਪਹਿਲਾਂ ਦੱਸ ਦਿੰਦੇ ਹਾਂ ਕਿ ਜਦੋਂ ਮੌਜੂਦਾ ਲੇਬਰ ਸਰਕਾਰ ਬਣੀ ਆ ਵਿਕਟੋਰੀਆ ਦੇ ਵਿੱਚ, ਤਾਂ ਇਹਨਾਂ ਦਾ ਕੰਟਰੈਕਟ ਜਿਹੜਾ ਇੱਕ ਈਸਟ ਵੈਸਟ ਫ੍ਰੀਵੇ ਬਣਾਉਣ ਦਾ ਸੀਗਾ, ਉੱਥੇ ਇਹਨਾਂ ਨੇ ਕੈਂਸਲ ਕੀਤਾ ਜੀ ਉਹ। ਤੇ ਉਹ $1.3 billion ਉਹਨਾਂ ਨੇ ਕੰਪਨੀ ਨੂੰ ਹਰਜਾਨਾ ਦਿੱਤਾ ਸਿਰਫ ਨਾਂ ਬਣਾਉਣ ਦਾ, ਨਾਂ ਬਣਾਉਣ ਦੇ ਲਈ। ਤੇ ਉਹ ਵੀ ਇੱਕ ਬਹੁਤ ਹੀ ਮਾੜਾ ਫੈਸਲਾ ਦੱਸਿਆ ਜਾ ਰਿਹਾ ਸੀ। ਤੇ ਉਸ ਤੋਂ ਬਾਅਦ ਵਿਕਟੋਰੀਆ ਸਰਕਾਰ ਨੇ ਵਿਕਟੋਰੀਆ ਦੇ ਵਿੱਚ ਗੈਸ ਜਾਂ ਕੋਲੇ ਦੀ ਭਾਲ ਦੇ ਲਈ ਜਿਹੜੀਆਂ ਕੰਪਨੀਆਂ ਨੂੰ ਠੇਕੇ ਮਿਲਦੇ ਸਨ ਜਾਂ ਮਿਲੇ ਸਨ, ਉਹਨਾਂ ਨੂੰ ਇੱਕਦਮ ਬੰਦ ਕਰ ਦਿੱਤਾ। ਇਹ ਬੰਦ ਕਰ ਦੇਣਾ ਸਾਰਾ ਕੁਝ। ਤੇ ਇਸ ਦੇ ਮੱਦੇਨਜ਼ਰ ਰੱਖਦੇ ਜਿਹੜੀਆਂ ਪਿਛਲੇ 20-25 ਸਾਲ ਤੋਂ ਕੰਪਨੀਆਂ ਆਪਰੇਟ ਕਰ ਰਹੀਆਂ ਸੀ ਵਿਕਟੋਰੀਆ ਦੇ ਵਿੱਚ, ਉਹਨਾਂ ਨੇ ਇਕੱਠੇ ਹੋ ਕੇ ਇਹ ਐਕਸ਼ਨ ਲਿਆ ਕੋਰਟ ਦੇ ਵਿੱਚ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਹੁਤ ਚਰਚਿਤ ਰਹੇਗਾ ਇਹ ਕੋਰਟ ਕੇਸ। ਤੇ ਹੋ ਸਕਦਾ ਵਿਕਟੋਰੀਆ ਨੂੰ ਤਕਰੀਬਨ $1.5 billion ਦਾ ਨੁਕਸਾਨ ਵੀ ਭਰਨਾ ਪਵੇ ਇਹਨਾਂ ਕੰਪਨੀਆਂ ਨੂੰ। ਸੋ ਇਹ ਜਿਹੜੇ ਫੈਸਲੇ ਨੇ ਲੀਡਰਾਂ ਦੇ, ਇਹ ਕਾਫੀ ਚਿੰਤਾਜਨਕ ਨੇ। ਤੇ ਉਧਰ ਮਿੰਟੂ ਜੀ ਯੂਰਪ ਦੇ ਵਿੱਚ ਵੀ ਕਾਫੀ ਨਰਵਸ ਹੈ, ਸਾਰੇ ਬੜੇ ਚਿੰਤਤ ਨੇ, ਕਿਉਂਕਿ ਪਹਿਲਾਂ ਇੰਗਲੈਂਡ ਦੇ ਵਿੱਚ ਬ੍ਰੈਗਜ਼ਿਟ ਹੋਇਆ, ਫਿਰ ਡੋਨਲਡ ਟਰੰਪ ਇਕਦਮ ਜਿੱਤ ਗਿਆ ਤੇ ਉਹ ਜਿਸ ਦੀ ਉਮੀਦ ਨਹੀਂ ਸੀ, ਤੇ ਹੁਣ ਕਈ ਦੇਸ਼ਾਂ ਦੇ ਵਿੱਚ ਜਿਹੜੇ ਨੇ ਉਹ ਲੀਡਰ ਜਿੱਤ ਰਹੇ ਨੇ ਜਿਹੜੇ ਵਿਦਰੋਹ ਦੀ ਗੱਲ ਕਰਦੇ ਨੇ, ਖਾਸ ਕਰਕੇ ਯੂਰਪ ਦੇ ਵਿੱਚ ਹੁਣ ਇਹ ਹਵਾ ਚੱਲ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਦੇਖੋ ਗੱਲ ਜਦੋਂ ਕੋਈ ਵੀ ਕਿਆ ਸਾਰੀ ਉਲਟ ਹੋ ਜਾਂਦੀ ਹੈ ਉਦੋਂ ਫਰਕ ਤਾਂ ਪੈਂਦਾ ਹੀ ਹੈ ਗੱਲ ਦੇ ਉੱਤੇ। ਅੱਜ ਅਖਬਾਰਾਂ ਚ ਵੀ ਚੀਨ ਦੀ ਪਰੇਸ਼ਾਨੀ ਵੀ ਜ਼ਾਹਿਰ ਕੀਤੀ ਗਈ ਹੈ ਵੀ ਟਰੰਪ ਕਾਰਡ ਨਾਲ ਚੀਨ ਆ ਜਿਹੜਾ ਉਹ ਹੈਰਾਨ ਪਰੇਸ਼ਾਨ ਹੋਇਆ ਹੋਇਆ ਵੀ ਉਹਦਾ ਝੁਕਾ ਜਿਹੜਾ ਅਮੈਰੀਕਾ ਦਾ ਉਹ ਭਾਰਤ ਕੰਨੀ ਹੋ ਰਿਹਾ। ਸੋ ਜਿੰਨੇ ਵੀ ਇਹ ਸਰਕਾਰੇ ਦੁਨੀਆਂ ਦੇ ਵਿੱਚ ਸੋਚ ਤੋਂ ਬਾਹਰ ਹੋਏ ਆ ਉਹਨਾਂ ਦਾ ਆਮ ਲੋਕਾਂ ਦੇ ਉੱਤੇ ਅਸਰ ਪੈਣਾ ਤਾਂ ਲਾਜ਼ਮੀ ਸੀ
ਜੀ। ਸੋ ਜਿਹੜੇ ਜ਼ਿਆਦਾ ਲੋਕ ਪਰੇਸ਼ਾਨ ਨੇ ਉਹ ਪਰੇਸ਼ਾਨ ਜਿਹੜੇ ਮਿਡਲ ਈਸਟ ਦੇ ਵਿੱਚ ਲੜਾਈ ਚੱਲ ਰਹੀ ਹੈ ਔਰ ਉੱਥੇ ਬਹੁਤ ਪੈਸਾ ਖਰਚਿਆ ਜਾ ਰਿਹਾ ਤੇ ਉੱਥੋਂ ਜਿਹੜੇ ਦੇਸ਼ਾਂ ਦੇ ਦੇਸ਼ ਪੱਟ ਹੋ ਰਹੇ ਨੇ ਤੇ ਉਹਨਾਂ ਨੂੰ ਥਾਂ ਵੀ ਚਾਹੀਦਾ ਹੈ ਵਸਣ ਦੇ ਲਈ, ਰਿਫਿਊਜੀ ਵੀ ਆਉਂਦੇ ਨੇ। ਤੇ ਜਦੋਂ ਰਿਫਿਊਜੀ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਜਿਹੜੀ ਬਛਿੰਦੇ ਹੁੰਦੇ ਨੇ ਉਸ ਏਰੀਏ ਦੇ, ਉਹ ਆਪਣੇ ਆਪ ਨੂੰ ਡਿਸਟਰਬ ਫੀਲ ਕਰਦੇ ਨੇ। ਤੇ ਇਹੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਇਹਨਾਂ ਪਾਲਿਸੀਆਂ ਤੋਂ ਨੂੰ ਖਾਰਜ ਕਰ ਰਹੇ ਨੇ। ਪਰ ਤੁਹਾਨੂੰ ਨਹੀਂ ਲੱਗਦਾ ਵੀ ਇਹ ਇਸ ਗੱਲ ਨੂੰ ਮੰਨਣ ਦੇ ਲਈ ਕਈ ਤਿਆਰ ਨਹੀਂ ਹੈਗੇ ਵੀ ਨਹੀਂ ਇਹ ਕਾਰਨ ਨਹੀਂ ਹੈਗਾ?
ਦੇਖੋ ਮੰਨਣਾ ਤਾਂ ਹਰ ਬੰਦੇ ਦੀ ਆਪਦੀ ਮਰਜ਼ੀ ਹੈ ਤੇ ਆਪਦੀ ਆਜ਼ਾਦੀ ਆ, ਹਰ ਬੰਦਾ ਆਪਦੀ ਆਜ਼ਾਦੀ ਮੁਤਾਬਕ ਸੋਚ ਸਕਦਾ ਮੰਨ ਸਕਦਾ। ਪਰ ਕਈ ਵਾਰੀ ਜਿਹੜੇ ਹੁੰਦੇ ਆ ਸਿਆਸੀ ਜਿਹੜੇ ਸਮੀਕਰਨ ਹੁੰਦੇ ਆ ਜਾਂ ਸਿਆਸੀ ਸਮੀਕਰਨ ਲਾਏ ਜਾਂਦੇ ਆ ਸੀਨੀਅਰ ਲੋਕਾਂ ਮੰਨਿਓ ਸੀਨੀਅਰ ਮੀਡੀਆ ਬੰਨਿਓ ਤਾਂ ਉਹਦੇ ਨਤੀਜੇ ਤਕਰੀਬਨ ਸੇਮ ਹੀ ਹੁੰਦੇ ਆ, ਕਿਉਂਕਿ ਤਜਰਬਾ ਬਹੁਤ ਵੱਡੀ ਚੀਜ਼ ਹੁੰਦੀ ਹੈ। ਤਜਰਬੇ ਦੇ ਆਧਾਰ ਤੇ ਬੰਦਾ ਬਹੁਤ ਕੁਛ ਗੱਲਾਂ ਕਰ ਸਕਦਾ ਕਹਿ ਸਕਦਾ। ਸੋ ਅਸੀਂ ਇਹਨੂੰ 100 ਮੁੱਢੋਂ ਜਿਹਨੂੰ ਕਹਿੰਦੇ ਨਾ ਮੁੱਢੋਂ ਨਹੀਂ ਨਕਾਰ ਸਕਦੇ ਇਹਨਾਂ ਗੱਲਾਂ ਨੂੰ। ਜੇ ਕੋਈ ਬੰਦਾ ਮੁੱਢੋਂ ਨਕਾਰਦਾ ਵੀ ਏਦਾਂ ਨਹੀਂ ਹੋ ਰਿਹਾ ਏਦਾਂ ਹੀ ਹੋਵੇਗਾ ਤਾਂ ਉਹ ਮੈਨੂੰ ਲੱਗਦਾ ਉਹਨੂੰ ਆਪਦੇ ਆਪ ਨੂੰ ਭਰਮ ਭੁਲੇਖੇ ਚ ਪਾ ਰਿਹਾ ਹੁੰਦਾ। ਸੋ ਹੁਣ ਜੇ ਅੱਜ ਇਸੇ ਵਿਸ਼ੇ ਨੂੰ ਆਪਾਂ ਪੰਜਾਬ ਦੇ ਉੱਤੇ ਜੋੜ ਕੇ ਦੇਖੀਏ, ਪੰਜਾਬ ਦੀ ਸਿਆਸਤ ਤੇ ਜੋੜ ਕੇ ਦੇਖੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਤਕਰੀਬਨ ਪਿਛਲੇ ਇੱਕ ਸਾਲ ਤੋਂ ਕਿੰਨੇ ਵਾਰੀ ਉਥਲ ਪੁਥਲ ਆ ਚੁੱਕੀ ਆ, ਕਿੰਨੇ ਵਾਰੀ ਕਿਹੋ ਜਿਹੇ ਸਮੀਕਰਨ ਬਣ ਚੁੱਕੇ ਆ। ਪਰ ਤੁਸੀਂ ਪੁਰਾਣੀਆਂ ਰਿਪੋਰਟਾਂ ਜਾਂ ਸੀਨੀਅਰ ਬੰਦਿਆਂ ਦੀਆਂ ਰਿਪੋਰਟਾਂ ਸੁਣ ਕੇ ਦੇਖੋ, ਪੜ੍ਹ ਕੇ ਦੇਖੋ, ਉਹ ਉਹਨਾਂ ਨੇ ਚੀਜ਼ਾਂ ਪਹਿਲਾਂ ਹੀ ਦੱਸਤੀਆਂ ਸੀ। ਜਦੋਂ ਬਹੁਤ ਜ਼ਿਆਦਾ ਹਨੇਰੀ ਕਿਸੇ ਵੀ ਇੱਕ ਪਾਰਟੀ ਦੀ ਵਗਦੀ ਆ ਤਾਂ, ਪਰ ਉਹ ਉਹਨਾਂ ਦੀ ਸਮੀਖਿਆ ਉਹ ਢੰਗ ਨਾਲ ਸੀ ਵੀ ਐਂਡ ਤੱਕ ਜਾਂਦੇ ਜਾਂਦੇ ਕੀ ਹੋਊਗਾ। ਪਰ ਸਾਨੂੰ ਕਈ ਵਾਰੀ ਅਸੀਂ ਮੰਨਣ ਦੇ ਨਹੀਂ, ਉਹ ਗੱਲਾਂ ਮੰਨਣੀਆਂ ਸਾਨੂੰ ਐਂ ਲੱਗਦੀਆਂ ਵੀ ਇਹ ਸਾਡੇ ਉਲਟ ਜਾ ਰਹੀਆਂ ਜਾਂ ਏਦਾਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਸਾਡੀ ਪਸੰਦ ਨਾ ਪਸੰਦ ਜੋੜ ਲੈਂਦੇ ਅਸੀਂ ਵਿੱਚ। ਪਰ ਸਭ ਤੋਂ ਬਿਹਤਰ ਜਿਹੜੀ ਇਹ ਹੁੰਦੀ ਹੈ ਨਾ ਜਿਹੜੀ ਸਮੀਖਿਆ, ਉਹ ਸਮੀਖਿਆ ਨੂੰ ਜ਼ਰੂਰ ਤੁਸੀਂ, ਜ਼ਰੂਰੀ ਨਹੀਂ ਇੱਕ ਬੰਦੇ ਦੀ 10 ਜਾਂ 5 ਬੰਦਿਆਂ ਦੀ ਸਮੀਖਿਆ ਸੁਣੋ, 10 ਬੰਦਿਆਂ ਦੀ ਸਮੀਖਿਆ ਦੇ ਵਿੱਚੋਂ ਫਿਰ ਤੁਸੀਂ ਆਪਦਾ ਅੰਦਾਜ਼ਾ ਕੱਢ ਸਕਦੇ ਹੋ। ਸੋ ਜੇ ਕੋਈ ਨਹੀਂ ਮੰਨ ਰਿਹਾ ਇਹਨਾਂ ਚੀਜ਼ਾਂ ਨੂੰ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਆਪਦੇ ਆਪ ਨੂੰ ਭਰਮ ਚ ਪਾਲਣ ਦੀਆਂ ਗੱਲਾਂ ਵੀ ਹੁੰਦੀਆਂ ਇਹ।
ਜੀ ਜੀ, ਤੇ ਹੋਰ ਖਬਰਾਂ ਵੱਲ ਚੱਲਦੇ ਆ ਤੇ ਉਧਰ ਸੀਰੀਆ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਆ ਉਸ ਦੇ ਵਿੱਚ ਸੀਰੀਆ ਨੇ ਕਿਹਾ ਕਿ ਅਲੈਪੋ ਸ਼ਹਿਰ ਜਿਹੜਾ ਹੈ ਉਹ ਉਸ ਦਾ ਜਿਹੜਾ ਈਸਟਰਨ ਜਾਂ ਚੜ੍ਹਦੇ ਵਾਲਾ ਪਾਸਾ ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਵਿਦਰੋਹੀਆਂ ਦੇ ਕਬਜ਼ੇ ਵਿੱਚ ਸੀ ਉਸ ਨੂੰ ਤਕਰੀਬਨ 75% ਉਹਨਾਂ ਨੇ ਵਾਪਸ ਖੋ ਲਿਆ ਤੇ ਇਸ ਲੜਾਈ ਦੇ ਵਿੱਚ ਤਕਰੀਬਨ 2.5 ਲੱਖ ਵਿਅਕਤੀ ਮਾਰੇ ਜਾ ਚੁੱਕੇ ਨੇ। ਪਰ ਨਾਲ ਦੀ ਨਾਲ ਮੋਜ਼ਲ ਇਰਾਕ ਦੇ ਵਿੱਚ ਵੀ ਲੜਾਈ ਚੱਲ ਰਹੀ ਹੈ ਜਿੱਥੇ ਇਰਾਕੀ ਫੌਜਾਂ ਤੇ ਅਮਰੀਕਾ ਲੜ ਰਹੇ ਨੇ ਇਸਲਾਮਿਕ ਸਟੇਟ ਨਾਲ, ਉਸ ਦੀ ਕੋਈ ਖਬਰ ਦਿਖਾਈ ਦੇ ਰਹੀ। ਮਿੰਟੋ ਜੀ, ਪਹਿਲਾਂ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਜਾਂ ਇਸ ਤਰ੍ਹਾਂ ਦਾਅਵੇ ਕੀਤੇ ਜਾ ਰਹੇ ਨੇ ਤੇ ਲੈ ਗਏ ਤੇ ਆਏ, ਕਬਜ਼ਾ ਕੀਤਾ ਕਿ ਕੀਤਾ, ਇਹ ਤਾਂ ਗੱਲੇ ਕੋਈ ਨੀ, ਥੋੜੇ ਦਿਨਾਂ ਦੀ ਗੱਲ ਹੈ। ਪਰ ਉਥੇ ਲੜਾਈ ਕਾਫੀ ਘਮਾਸਾਨ ਚੱਲ ਰਹੀ ਹੈ ਤੇ ਅਲੈਪੋ ਸ਼ਹਿਰ ਦੇ ਵਿੱਚ ਤਕਰੀਬਨ 3.5 ਲੱਖ ਜਿਹੜੇ ਲੋਕ ਫਸੇ ਹੋਏ ਨੇ ਪਰ ਮੋਜ਼ਲ ਦੇ ਵਿੱਚ ਤਕਰੀਬਨ 7.5 ਲੱਖ ਲੋਕ ਫਸੇ ਹੋਏ ਨੇ। ਤਾਂ ਹੁਣ ਇੱਕ ਪਾਸੇ ਮਤਲਬ ਰਸ਼ੀਆ ਦੇ ਉੱਤੇ ਜਾਂ ਸੀਰੀਆ ਦੇ ਉੱਤੇ ਇਹ ਦੋਸ਼ ਲਾਏ ਜਾ ਰਹੇ ਨੇ ਕਿ ਅਲੈਪੋ ਦੇ ਵਿੱਚ ਜੀ ਉਹ ਘਾਣ ਕਰ ਰਹੇ ਨੇ, ਪਰ ਉਸ ਦੇ ਬਰਾਬਰ ਬਿਲਕੁਲ ਇਹੋ ਜਿਹਾ ਆਪਰੇਸ਼ਨ ਅਮਰੀਕਾ ਤੇ ਇਰਾਕ ਤੇ ਉਹਦੇ ਸਾਥੀ ਕਰ ਰਹੇ ਨੇ, ਉਹਨਾਂ ਦੀ ਕੋਈ ਖਬਰ ਨਹੀਂ ਦਿਖਾਈ ਦੇ ਰਹੀ ਕਿਤੇ ਵੀ ਅਖਬਾਰ ਦੇ ਵਿੱਚ। ਤੇ ਜਿਹੜਾ ਇਹ ਅੰਦਾਜ਼ਾ ਸੀ ਵੀ ਲੈ ਗਏ ਕਿ ਆਏ, ਉਹ ਮੈਨੂੰ ਲੱਗਦਾ ਕਿ ਬੈਕਫਾਇਰ ਕਰ ਰਿਹਾ ਹੁਣ।
ਜੀ ਜੀ ਬਿਲਕੁਲ, ਦੇਖੋ ਕਈ ਵਾਰੀ ਕਿਸੇ ਨੂੰ ਘਾਟਾ ਅੰਕਣਾ ਵੀ ਤੁਹਾਡੇ ਲਈ ਨੁਕਸਾਨਦਾਇਕ ਹੁੰਦਾ। ਸੋ ਬਾਕੀ ਜਦੋਂ ਕਿਸੇ ਦੇ ਘਰ ਦੇ ਵਿੱਚ ਵੜ ਕੇ ਤੁਸੀਂ ਉਹਨੂੰ ਲਤਾੜਨਾ ਚਾਹੋਗੇ ਨਾ, ਤਾਂ ਉਦੋਂ ਤੁਹਾਨੂੰ ਉਹ ਘਰ ਦੇ ਵਿੱਚ ਇੱਕ ਬੰਦਾ ਇੱਕ ਮੋਰਚੇ ਚ ਬੈਠਾ ਹੁੰਦਾ ਇੱਕ ਥਾਂ ਦੇ ਉੱਤੇ, ਉਹਦੀ ਆਪਦਾ ਏਰੀਆ ਹੁੰਦਾ, ਆਪਦਾ ਮਾਹੌਲ ਹੁੰਦਾ, ਤਾਂ ਉਹ ਇਹ ਨਹੀਂ ਹੁੰਦਾ ਵੀ ਉਹ ਸਿੱਧਾ ਹੀ ਤੁਹਾਨੂੰ ਆਤਮ ਸਮਰਪਣ ਕਰ ਦੂ, ਟੱਕਰ ਤਾਂ ਦਿੰਦਾ ਹੀ ਦਿੰਦਾ। ਸੋ ਇਹੀ ਟੱਕਰ ਮਿਲ ਰਹੀ ਹੈ ਜੀ।
ਜੀ, ਸੋ ਇਹ ਸਨ ਅੰਤਰਰਾਸ਼ਟਰੀ ਖਬਰਾਂ ਜਿਹੜੀਆਂ ਅਸੀਂ ਸਾਂਝੇ ਕਰ ਰਹੇ ਸੀ ਤੁਹਾਡੇ ਨਾਲ। ਤੇ ਹੁਣ ਥੋੜੇ ਜਿਹੇ ਸੁਨੇਹੇ ਲੈ ਲੈਂਦੇ ਹਾਂ ਜੀ। ਅਮਨ ਧਾਲੀਵਾਲ ਜਿਹੜੇ ਕਿ ਬਹੁਤ ਸੋਹਣੇ ਸੋਹਣੀਆਂ ਫੋਟੋਆਂ ਭੇਜਦੇ ਰਹਿੰਦੇ ਨੇ ਸਾਨੂੰ ਕੈਨਬਰਾ ਦੀਆਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਨੇ ਕਿ ਕੈਨਬਰਾ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੋ ਗਿਆ, ਪੂਰੀ ਧੁੱਪ ਨਿਕਲ ਆਈ ਆ, ਅਸੀਂ ਹੁਣੇ ਹੀ ਅਲਾਈਜ਼ਾ ਨੂੰ ਪਾਰਕ ਦੇ ਵਿੱਚ ਘੁਮਾ ਕੇ ਲਿਆਏ ਹਾਂ, ਛੋਟੀ ਬੱਚੀ ਹੈ ਜੀ, ਹੁਣ ਬ੍ਰੇਕਫਾਸਟ ਕਰਕੇ ਵੱਡੇ ਪਲੇ ਗਰਾਊਂਡ ਲੈ ਕੇ ਜਾਣਾ ਹੈ। ਤੇ ਫੋਟੋ ਭੇਜੀ ਹੈ, ਕੱਲ ਸ਼ਾਮ ਨੂੰ ਕਲਿੱਕ ਕੀਤੀ ਸੀ, ਬਹੁਤ ਸੋਹਣੀ ਫੋਟੋ ਹੈ। ਤੇ ਉਹਨਾਂ ਨੇ ਇੱਕ ਗੱਲ ਕਲੀਅਰ ਕਹਿੰਦੇ ਕਰਿਓ ਜੀ ਕਿ ਸਿੱਧੂ ਦੇ ਬਰਾੜ ਸੇਮ ਹੀ ਆ, ਮੇਰੇ ਨਾਨਕੇ ਵੀ ਬਰਾੜ ਹੈ, ਕਹਿੰਦੇ ਸੀ ਸਿੱਧੂ ਵੀ ਬਰਾੜ ਵੀ ਹੁੰਦੇ ਆ, ਦੱਸ ਦਿਓ ਜੀ ਫੇਰ ਬਰਾੜ ਸਾਹਿਬ।
ਬਿਲਕੁਲ ਜੀ ਬਿਲਕੁਲ, ਅਸੀਂ ਵੀ ਸਾਡਾ ਤਕਰੀਬਨ ਅੱਧੇ ਤੋਂ ਜ਼ਿਆਦਾ ਖਾਨਦਾਨ ਹਜੇ ਵੀ ਆਪਣੇ ਨਾਂ ਨਾਲ ਸਿੱਧੂ ਲਿਖਦਾ। ਤੇ ਉਹ ਸ਼ੁਰੂਆਤ ਦਾ ਜਦੋਂ ਮੈਂ ਬਚਪਨ ਤੋਂ ਦੇਖਿਆ ਵੀ ਇਹ ਕੀ ਆ ਸਿੱਧੂ ਬਰਾੜ ਦਾ ਕੀ ਮਾਜਰਾ, ਤਾਂ ਮੈਨੂੰ ਮੇਰੇ ਤਾਇਆ ਜੀ ਆ ਜੀ, ਉਹ ZMU ਰਿਟਾਇਰ ਹੋਏ ਆ, ਕਾਫੀ ਉਹਨਾਂ ਨੇ ਰਿਸਰਚ ਕੀਤੀ ਆ ਬਹੁਤ ਸਾਰੀਆਂ ਚੀਜ਼ਾਂ ਤੇ, ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਦਾ ਮੌਕਾ ਮਿਲਦਾ ਤੇ ਪਿਛੋਕੜ ਫਰੋਲਣ ਦਾ ਮੌਕਾ ਮਿਲਦਾ। ਤਾਂ ਅਸੀਂ ਫਿਰ ਜਦੋਂ ਮੂਹੀਆਂ ਫਰੋਲੀਆਂ ਸਾਡੀਆਂ, ਵੀ ਮੂਹੀਆਂ ਕਿਹੜੀਆਂ, ਕਿ ਇੱਕ ਮੂਹੀਆਂ ਹੁੰਦੀਆਂ ਜੀ ਗੋਤਾਂ ਦੇ ਵਿੱਚ, ਇੱਕ ਤੋਂ ਬਾਅਦ ਫਿਰ ਅੱਗੇ ਕਈ ਬਣਦੇ ਆ, ਜਿੱਦਾਂ ਕਿ ਇਹ ਕਿਹਾ ਜਾਂਦਾ ਵੀ ਸਿੱਧੂ ਇੱਕ ਇੱਕ ਇਨਸਾਨ ਸੀ, ਇੱਕ ਬੰਦਾ ਸੀਗਾ, ਬਾਬਾ ਸਿੱਧ ਵੀ ਕਹਿਣ ਲੱਗ ਗਏ ਸੀ ਉਹਨੂੰ ਹੋਰ ਵੀ, ਤਾਂ ਉਹਦੀਆਂ ਗਾਂਹ ਫਿਰ ਜਿਹੜੀਆਂ ਬੱਚੇ ਹੋਏ ਸੀ ਉਹਨਾਂ ਨੇ ਬੱਚਿਆਂ ਦੀਆਂ ਮੂਹੀਆਂ ਚੱਲੀਆਂ ਅੱਡੋ ਅੱਡ, ਤੇ ਜਿਹੜਾ ਬਰਾੜਾ ਸੀਗਾ ਉਹਦਾ ਜਿਹੜਾ ਖਾਨਦਾਨ ਉਹ ਬਰਾੜ ਬਣ ਗਿਆ, ਕਿ ਸਿੱਧੂ ਭਾਈ ਕੇ ਬਣ ਗਏ, ਕਿ ਸਿੱਧੂ ਮਹਾਰਾਜ ਕੇ ਬਣ ਗਏ। ਸੋ ਏਦਾਂ ਕਰਕੇ ਕਈ ਕਿਸਮ ਦੀਆਂ ਜਿਹੜੀਆਂ ਸਿੱਧੂਆਂ ਦੀਆਂ ਮਹੀਆਂ ਨਿਕਲ ਕੇ ਆਈਆਂ। ਜੇ ਤੁਸੀਂ ਜ਼ਿਆਦਾ ਪੜ੍ਹਨੀ ਚਾਹੁੰਦੇ ਹੋ ਤਾਂ ਸਿੱਧੂ ਬਰਾੜ ਬਿਹਾਰ ਸੁਧਾਰ ਇਹ ਨਾਂ ਦੀ ਇੱਕ ਕਿਤਾਬ ਛਪੀ ਹੋਈ ਹੈ ਜੀ, ਤੇ ਓਹਦੇ ਚ ਤੁਹਾਨੂੰ ਇਸ ਗੋਤ ਬਾਰੇ ਬਹੁਤ ਸਾਰੀ ਜਾਣਕਾਰੀ ਮਿਲ ਜੂਗੀ। ਪਰ ਮੈਂ ਜਿੰਨੀ ਕ ਸਟੱਡੀ ਕੀਤੀ, ਕਈ ਚੀਜ਼ਾਂ ਅੱਖਾਂ ਮੀਚ ਕੇ ਮਗਰ ਲੱਗਣ ਵਾਲੀ ਗੱਲਾਂ ਨੀ ਸੀ, ਕਈ ਚੀਜ਼ਾਂ ਦੀਆਂ ਜਿਹੜੇ ਅੰਸ਼ ਆ ਉਹ ਕਿਸੇ ਪਾਸੇ ਹੋਰ ਨਿਕਲਦੇ ਜਾਂਦੇ ਆ, ਜੁੜਦੇ ਜਾਂਦੇ ਆ। ਮੇਰੀ ਕਹਿਣ ਦੀ ਭਾਵ ਆ ਵੀ ਸਿੱਧੂਆਂ ਦੀ ਇੱਕ ਸਬ ਕਲਾਸਾਂ ਜੀ, ਤੇ ਉਸ ਕਲਾਸ ਦੇ ਵਿੱਚੋਂ ਫਿਰ ਉਹ ਜਿਵੇਂ ਮੈਂ ਬਰਾੜ ਅਪਣਾਇਆ ਤਾਂ ਉਵੇਂ ਜਿੱਕ ਸਾਡੇ ਵੀ ਅੱਧਿਆਂ ਕੁ ਨੇ ਬਰਾੜ ਅਪਣਾ ਲਿਆ, ਅੱਧੇ ਕੁ ਹਜੇ ਵੀ ਸਿੱਧੂ ਲਿਖਦੇ ਆ, ਇਹ ਵੱਖਰੀ ਗੱਲ ਆ। ਪਰ ਉਸ ਤੋਂ ਬਾਹਰ ਵੀ ਨਾ ਤੁਸੀਂ ਆਪਦੀ ਸੋਝੀ ਮੁਤਾਬਕ ਜਾਂ ਆਪਦੇ ਰਿਸੋਰਸ ਮੁਤਾਬਕ ਹੋਰ ਆਪਦੇ ਪਿੰਡ ਪਿਛੋਕੜ ਗੋਤ ਬਾਰੇ ਫਰੋਲ ਸਕਦੇ ਹੋ, ਜੇ ਤੁਸੀਂ ਥੋੜੀ ਜਿਹੀ ਹਿੰਮਤ ਕਰੋ, ਖੇਚਲ ਕਰੋ, ਟਾਈਮ ਕੱਢੋ। ਹੋ ਸਕਦਾ ਇਸ ਦੌਰਾਨ ਤੁਹਾਨੂੰ ਹਰਿਦੁਆਰ ਤੋਂ ਵੀ ਰਿਕਾਰਡ ਕਢਾਉਣਾ ਪਵੇ, ਤੇ ਹੋ ਸਕਦਾ ਤੁਹਾਨੂੰ ਤਹਿਸੀਲਾਂ ਚੋਂ ਜਿਹੜੇ ਖਸਰੇ ਵਾਸਤੇ ਨੰਬਰ ਕਢਾਉਣੇ ਪੈਣ, ਤਾਂ ਫਿਰ ਤੁਹਾਨੂੰ ਸਹੀ ਪਤਾ ਲੱਗੂਗਾ ਵੀ ਤੁਸੀਂ ਕੀ ਹੋ
ਜੀ। ਤੇ ਚਲੋ ਖੈਰ, ਸਿੱਧੂ ਬਰਾੜ ਤਕਰੀਬਨ ਇੱਕੋ ਹੀ ਸਾਡਾ ਅੰਸ਼ ਹੈ ਜੀ ਸਾਰੇ ਪਾਸੇ। ਤੇ ਇਹਦੇ ਬਾਰੇ ਕਿਤਾਬਾਂ ਜਿਸ ਤਰ੍ਹਾਂ ਦੱਸਿਆ ਕਿ ਜੱਟਾਂ ਦੇ ਗੋਤ ਵੀ ਕਿਤਾਬ ਆਈ ਹੈ, ਉਹ ਵੀ ਤੁਸੀਂ ਪੜ੍ਹ ਸਕਦੇ ਹੋ, ਤੇ ਬਾਕੀ ਹਰਿਦੁਆਰ ਤੋਂ ਵੀ ਡਾਟਾ ਕਢਾ ਸਕਦੇ ਹੋ। ਖੈਰ ਆਪਾਂ ਗੱਲ ਅੱਗੇ ਕਰਾਂਗੇ ਖਬਰਾਂ ਦੀ, ਤੇ ਮੈਸੇਜ ਵੀ ਆਪਾਂ ਨਾਲ ਦੀ ਨਾਲ ਲੈਣੇ ਆ। ਤੇ ਸਾਡੇ ਨਾਲ ਮਨੀਸ਼ ਜੁੜੇ ਨੇ ਜੀ, ਤੇ ਸਸਕਾਚੂਅਨ ਤੋਂ, ਕੈਨੇਡਾ ਤੋਂ। ਤੁਹਾਨੂੰ ਪਤਾ ਜੀ ਇਹ ਨਵਾਂ ਹੀ ਬਹੁਤ ਔਖਾ ਲੈਣਾ
ਆਪਣੇ ਮਿੰਟੋ ਜੀ, ਮੈਂ ਤਾਂ ਲੈਂਦਾ ਹੀ ਨਹੀਂ ਹੁੰਦਾ, ਮੈਂ ਕਹਿੰਦਾ ਨਾ ਉਹੀ ਜਿਹੜਾ ਵਿਨੀਪੈਗ ਤੇ ਐਡਮਿੰਟਨ ਦੇ ਵਿਚਾਲੇ ਆ,
ਵਿਚਾਲੇ ਆ ਸਸਕਾਚੂਅਨ। ਤੇ ਉੱਥੇ ਟੈਂਪਰੇਚਰ ਪਤਾ ਕਿੰਨਾ, ਹਲਕੇ ਹਲਕੇ ਬੱਦਲ ਆ ਜੀ, ਤੇ -20 degrees ਸਿਰਫ, -20 ਤੇ ਫੀਲ ਲਾਈਕ ਪਤਾ ਕਿੰਨਾ ਲੱਗਦਾ, ਪਤਾ ਕਿੰਨਾ, ਸਿਰਫ -34। ਕਿਆ ਬਾਤ ਹੈ ਜੀ, ਤੁਸੀਂ ਤਾਂ ਬਰਫ਼ ਚ ਲੱਗੇ ਹੋਏ ਹੋ ਸਸਕੈਚੂਅਨ ਦੇ ਵਿੱਚ। ਇਹ ਮੈਨੂੰ ਵੀ ਬਹੁਤ ਪ੍ਰੈਕਟਿਸ ਕਰਨੀ ਪਈ ਸੀਗੀ ਇਹ ਨਾਮ ਚੇਤੇ ਕਰਨ ਦੀ, ਮੈਂ ਅੰਕਲ ਨੂੰ ਬਾਰ ਬਾਰ ਪੁੱਛਿਆ, ਮੈਂ ਕਿਹਾ ਮੈਨੂੰ ਸਿਖਾ ਲਓ ਇਹ ਨਾਮ ਲੈਂਦੇ ਕਿੱਦਾਂ, ਇਹ ਨਾਮ ਲੈਂਦੇ ਕਹਿੰਦੇ। ਤੇ ਉਹ ਕਹਿੰਦੇ ਵੀ ਜਿਹੜਾ ਪਹਿਲਾਂ ਏਦਾਂ ਕਹਿਣਾ, ਜਿਹੜਾ ਸਤਿ ਸ੍ਰੀ ਅਕਾਲ ਦਾ ਕਾਲ ਨੀ ਕਹਿਣਾ, ਸਸਕਾ ਕਹਿ ਦੇਣਾ, ਤੇ ਫਿਰ ਚਵਾਨ ਕਹਿ ਦੇਣਾ ਸਸਕੈਚੂਅਨ, ਸਸਕੈਚੂਅਨ
ਮਨੀਸ਼ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜੇ ਤੁਹਾਨੂੰ ਟਾਈਮ ਮਿਲੇ ਤਾਂ ਉਹ ਬੰਦਾ ਲੱਭਿਓ ਜਿਹਨੇ ਇਹੋ ਜਿਹਾ ਨਾਂ ਰੱਖਿਆ, ਵੀ ਉਹ ਤੋਂ ਫਿਰ ਪੁੱਛੀਏ ਤੁਸੀਂ ਵੀ ਤੈਨੂੰ ਕੀ ਲੱਭਿਆ ਰੱਖਣ ਦੇ।
ਮੈਨੂੰ ਤਾਂ ਆਉਂਦਾ ਕਹਿਣਾ ਜੀ, ਕੋਈ ਚੱਕਰ ਨੀ। ਤੇ ਗੁਰਜੀਤ ਸਿੱਖ ਲਹਿਰਾਂ ਦੇ ਵਿੱਚ ਲਹਿਰਾਂ ਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੇ ਸੁਣ ਰਹੇ ਜੀ। ਤੇ ਕੱਲ ਮੈਂ ਕਹਿੰਦੇ ਨਿਊਜ਼ ਪੜ੍ਹੀ ਸੀ, ਕਪਿਲ ਸ਼ਰਮਾ ਨੇ ਸੋਨੀ ਚੈਲੇਂਜ ਨੂੰ ਆਪਣਾ ਕੰਟਰੈਕਟ ਰਿਨਿਊ ਕੀਤਾ ਜੀ, 110 crore ਪ੍ਰਤੀ ਸਾਲ। ਇੱਕ ਟਾਈਮ ਸੀ ਜਦੋਂ ਉਸਦੇ ਕੋਲ ਆਪਣੇ ਬਾਪ ਦੇ ਸੰਸਕਾਰ ਦੇ ਲਈ ਪੈਸੇ ਨਹੀਂ ਸੀ, ਤੇ ਅੱਜ ਦਾ ਟਾਈਮ ਦੇਖੋ, ਇਹਨੂੰ ਕਹਿੰਦੇ ਆ ਜੀ ਮਿਹਨਤ ਤੇ ਤਰੱਕੀ। ਉਹਦੇ ਪਾਸਟ ਵੱਲ ਦੇਖ ਕੇ ਜੋ ਅਜਿਹੀ ਤਰੱਕੀ ਦੇਖ ਕੇ ਕਿਸੇ ਦੇ ਵੀ ਮਨ ਦੇ ਵਿੱਚ ਨੂੰ ਖੁਸ਼ੀ ਹੋਏਗੀ ਜੀ ਉਹਦੇ ਲਈ। ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ। ਬਹੁਤ ਵਧੀਆ ਜੀ, ਦੇਖੋ ਮਤਲਬ ਮਿਹਨਤ ਦਾ ਰੰਗ ਲਾਉਂਦੀ ਆ, ਇਹ ਤੋਂ ਇਹ ਸਿੱਧ ਹੁੰਦਾ ਜੀ। ਮਿੰਟੂ ਜੀ
ਬਿਲਕੁਲ ਜੀ ਬਿਲਕੁਲ, ਦੇਖੋ ਕਿਸਮਤ ਕਦੋਂ ਵੀ ਕਿਤੇ ਵੀ ਕੱਲੀ ਮਿਹਨਤ ਨਾ ਅਸੀਂ ਕਹਿ ਸਕਦੇ, ਇੱਥੇ ਮਿਹਨਤ ਦੇ ਨਾਲ ਸਾਨੂੰ ਇੱਥੇ ਕਿਸਮਤ ਵੀ ਜੋੜਨੀ ਪੈਣੀ ਆ। ਚਾਹੇ ਬਹੁਤ ਸਾਰੇ ਲੋਕ ਕਿਸਮਤ 'ਚ ਵਿਸ਼ਵਾਸ ਨਹੀਂ ਕਰਦੇ, ਉਹ ਇੱਕ ਵੱਖਰੀ ਚੀਜ਼ ਆ। ਉਹ ਮੇਰੀ ਜਿਹੜੀ ਲੋਕ ਉਹ ਕਿਸਮਤ ਦੀ ਗੱਲ ਹੋਰ ਹੁੰਦੀ ਆ ਵੀ ਜਿਹੜੀ ਭਵਿੱਖਬਾਣੀ ਆ ਜਾਂ ਉਹਦੇ ਤੇ ਸਹਾਰੇ ਬੈਠੇ ਰਹਿੰਦੇ ਆ, ਉਹ ਨਹੀਂ। ਪਰ ਕਿਤੇ ਨਾ ਕਿਤੇ ਕੁੱਝ ਨਾ ਕੁੱਝ ਗੁਰੂ ਬੰਨੀਆਂ ਦਿੱਤੀਆਂ, ਵਾਹਿਗੁਰੂ ਬੰਨੀਆਂ ਦਿੱਤੀਆਂ ਦਾਤਾਂ ਵੀ ਹੁੰਦੀਆਂ। ਨਹੀਂ ਤਾਂ ਮਿਹਨਤ ਤਾਂ ਮੈਂ ਤੁਹਾਨੂੰ ਇਹੋ ਜਿਹੇ ਬੰਦੇ ਦਿਖਾ ਦਿੰਦਾ ਜਿਹੜੇ ਦਿਨ ਰਾਤ ਕਰਦੇ ਆ, ਦਿਨ ਰਾਤ ਇੰਨੀ ਸਖ਼ਤ ਮਿਹਨਤ ਕਰਦੇ ਆ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਖੂਹੀਆਂ ਲਾਉਣ ਵਾਲਾ ਬੰਦਾ ਮੈਂ ਜਾਣਦਾ, ਇੱਕ ਮੇਰੇ ਬਜ਼ੁਰਗ ਆ ਸਾਡੇ ਪਿੰਡ ਦੇ ਵਿੱਚ, ਜਿਹੜਾ ਖੂਹੀ ਲਾਉਣ ਚ ਮਾਹਰ ਆ, ਜਿਹੜੀਆਂ ਅਕਸਰ ਅਸੀਂ ਪਿੰਡਾਂ ਦੇ ਵਿੱਚ ਖੂਹੀਆਂ ਘਰਾਂ ਚ ਪਟਵਾਉਣੇ ਆ, ਤੇ ਉਹ 2.5 feet ਦਾ ਟੋਹਾ ਹੁੰਦਾ, 3 ਵੀ ਨੀ ਪੂਰਾ ਹੁੰਦਾ, 1 meter ਘੇਰਾ ਹੁੰਦਾ ਨੀ ਉਹਦਾ ਪੂਰਾ, ਤੇ ਉਹ 1 meter ਦੇ ਘੇਰੇ ਚੋਂ 40-40, 50-50 feet ਥੱਲੇ ਬਾਟੀ ਨਾਲ ਖੁਰਚ ਖੁਰਚ ਕੇ ਮਿੱਟੀ ਕੱਢਦੇ ਦੀ ਉਹਦੀ ਸਾਰੀ ਉਮਰ ਨਿਕਲ ਗਈ। ਉਦੋਂ ਸਖ਼ਤ ਮਿਹਨਤ ਤਾਂ ਮੈਨੂੰ ਨੀ ਲੱਗਦਾ ਕੋਈ ਕਰਦਾ ਹੋਣਾ, ਤੇ ਪਰ ਫੇਰ ਉਹ ਕਪਿਲ ਸ਼ਰਮਾ ਨਹੀਂ ਬਣਿਆ। ਸੋ ਇਹ ਨੀ ਅਸੀਂ ਕਹਿ ਸਕਦੇ ਵੀ ਸਖ਼ਤ ਮਿਹਨਤ ਦੇ ਜ਼ਰੀਏ ਉਹਨੂੰ ਵਾਹਿਗੁਰੂ ਬੰਨੀਆਂ ਮਿਲੀਆਂ ਹੋਈਆਂ ਦਾਤਾਂ, ਤੇ ਉਹ ਦਾਤਾਂ ਦੇ ਵਿੱਚੋਂ ਉਹਨੂੰ ਕਲਾ ਦੀ ਬਖਸ਼ਿਸ਼ ਹੋਈ ਆ। ਉਹ ਕਲਾ ਉਹਨੂੰ ਇੱਕ ਕਿਸਮਤ ਨਾਲ ਮਿਲੀ, ਲਾ ਲਓ ਚਾਹੇ ਕਿਵੇਂ ਵੀ ਲਾਓ, ਤੇ ਉਹਨੂੰ ਜਿਹੜਾ ਮਾੜਾ ਟਾਈਮ ਸ਼ੁਰੂ ਦੇ ਵਿੱਚ ਦਿਖਾਇਆ, ਤਾਂ ਉਹਦੇ ਲਈ ਉਹ ਹੁੰਦਾ ਵੀ ਉਸ ਬੰਦੇ ਨੂੰ ਤਰਾਸ਼ਣ ਲਈ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਜਿਹੜੀਆਂ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਕਾਲੇ ਪੈ ਜਾਂਦੇ ਹਾਂ ਥੋੜੀ ਜਿਹੀ ਗੱਲਾਂ ਦੇ ਵਿੱਚ, ਸਾਨੂੰ ਐਂ ਲੱਗਦਾ ਵੀ ਮੇਰੇ ਤੇ ਕਿਉਂ ਆਇਆ, ਕਾਹਤੋਂ ਆਇਆ। ਜਿਹੜਾ ਉਸ ਮਾੜੇ ਟਾਈਮ ਦੇ ਵਿੱਚੋਂ ਨਿਕਲ ਕੇ ਆ ਗਿਆ ਤਕੜਾ ਹੋ ਕੇ, ਉਹ ਕੁੱਝ ਨਾ ਕੁੱਝ ਸਿੱਖ ਕੇ ਆਊਗਾ। ਸੋ ਇਹ ਚੀਜ਼ਾਂ ਕਈ ਚੀਜ਼ਾਂ ਰਲ ਗਈਆਂ ਜੀ ਇੱਥੇ ਉਹਨਾਂ ਦੀ ਜਿਹੜੀ ਉਹਨਾਂ ਚ ਕਲਾ ਉਹਨਾਂ ਨੂੰ ਗੋਡ ਗਿਫਟਡ ਕਲਾ ਮਿਲੀ ਆ ਉਹ ਹੋ ਗਈ ਫਿਰ ਮਿਹਨਤ ਤਾਂ ਤੁਸੀਂ ਦੇਖੋ ਵੀ ਮਿਹਨਤ ਤੁਸੀਂ ਕਹੀ ਚਲਾਉਣ ਨੂੰ ਮਿਹਨਤ ਮੰਨਦੇ ਹੋ ਕਿ ਟਾਈ ਸ਼ਾਈ ਲਾ ਕੇ ਸਟੇਜ ਤੇ ਗੱਲਾਂ ਕਰਨ ਨੂੰ ਮਿਹਨਤ ਮੰਨਦੇ ਹੋ ਇਹ ਇਹ ਹੁਣ ਇੱਕ ਪਾਸੇ ਜੇ ਅਸੀਂ ਕਹੀਏ ਤਾਂ ਇਹ ਤਾਂ ਵਿਹਲੜਾਂ ਦਾ ਕੰਮ ਆ ਮਿਹਨਤ ਚ ਕਿਹੜੀ ਹੋ ਗਈ ਇਹ ਤਾਂ ਕਹਿੰਦੇ ਨੀ ਉਹਦੀਆਂ ਤਾਂ ਗੱਲੀ ਬੀਤੀ ਗੱਲੀ ਬੱਤੀ ਸੱਤਾਂ ਦੇ ਵੀਹ ਹੁੰਦੇ ਆ ਕੀ ਕਹਿੰਦੇ ਹੁੰਦੇ ਇਹ ਜੀ ਕੋਈ ਕਹਾਵਤ ਵੀ ਆ ਤੇ ਉਹ ਗੱਲੀ ਬਾਤੀ ਵੱਡੀ ਵਾਲੀ ਗੱਲ ਵੀ ਹੋ ਜਾਂਦੀ ਆ ਉਹ ਗੱਲਾਂ ਬਾਤਾਂ ਨੂੰ ਅਸੀਂ ਮਿਹਨਤ ਨੀ ਕਹਿ ਸਕਦੇ ਉਹ ਉਹ ਮਿਹਨਤ ਨੀ ਹੈ ਉਹ ਉਹਨਾਂ ਦੀ ਮੁਕੱਦਰ ਚਮਕਿਆ ਉਹਨਾਂ ਚ ਕਲਾ ਮਿਲੀ ਆ ਗੋਡ ਗਿਫਟਡ ਜਿਵੇਂ ਕਿਸੇ ਨੂੰ ਗਾਉਣ ਦੀ ਕਲਾ ਮਿਲ ਜਾਂਦੀ ਆ ਕਿਸੇ ਨੂੰ ਨੱਚਣ ਦੀ ਕਲਾ ਮਿਲ ਜਾਂਦੀ ਉਹਨਾਂ ਵਾਂਗੂ ਕਪਿਲ ਸ਼ਰਮੇ ਕੋਲੇ ਇੱਕ ਕਲਾ ਜਿਹੜਾ ਇਹਦੇ ਵਿੱਚ ਉਹ ਬਹੁਤ ਵਧੀਆ ਹਿਊਮਰ ਪੈਦਾ ਕਰ ਲੈਂਦਾ ਜਿਹਦੇ ਵਿੱਚ ਉਹ ਹਾਜ਼ਰ ਜਵਾਬ ਆ ਤੇ ਉਹਨੂੰ ਉਹਨੂੰ ਐਕਟਿੰਗ ਵੀ ਆਉਂਦੀ ਆ ਉਹ ਗਾ ਵੀ ਥੋੜਾ ਬਹੁਤ ਸਕਦਾ ਉਹ ਚੀਜ਼ਾਂ ਰਲ ਮਿਲ ਕੇ ਤੇ ਉਹਨੂੰ ਅਚਾਨਕ ਜਿਹੜਾ ਪਲੇਟਫਾਰਮ ਸ਼ੁਰੂ ਹੋ ਗਿਆ ਉਦੋਂ ਕਮੇਡੀ ਦੀ ਜਿਹੜੇ ਕੰਪੀਟੀਸ਼ਨ ਸੀ ਤੇ ਹਾਲਾਂਕਿ ਉਹ ਪਹਿਲੇ ਦੌਰ ਚੋਂ ਕੰਪੀਟੀਸ਼ਨ ਚੋਂ ਵੀ ਬਾਹਰ ਹੋ ਗਿਆ ਪਰ ਉਹਨੇ ਫੇਰ ਵੀ ਹੌਸਲਾ ਨਹੀਂ ਛੱਡਿਆ ਫੇਰ ਉਹ ਦੁਬਾਰਾ ਟਰਾਈ ਕਰੀ ਤੇ ਅਖੀਰ ਅੱਜ ਉਹ ਦੇਖ ਲਓ ਵੀ 110 ਕਰੋੜ ਦਾ ਜਿਹੜਾ ਇੱਕ ਉਹਨੇ ਸਾਈਨ ਕੀਤਾ 52 ਹਫ਼ਤੇ ਆ ਮੀਨਸ ਇਹਦਾ ਮਤਲਬ ਉਹਨੇ ਘੱਟੋ ਘੱਟ 2 ਕਰੋੜ ਇੱਕ ਐਪੀਸੋਡ ਦਾ 2 ਕਰੋੜ ਤੋਂ ਵੱਧ ਲੈ ਰਿਹਾ ਇੱਕ ਐਪੀਸੋਡ ਦਾ
ਠੀਕ ਹੈ ਪਰ ਅਸੀਂ ਗੱਲ ਸੁਣਦੇ ਹੁੰਦੇ ਸੀ ਜਦੋਂ ਕੌਣ ਬਣੇਗਾ ਕਰੋੜਪਤੀ ਚੱਲਦਾ ਹੁੰਦਾ ਸੀ ਉਦੋਂ ਕਹਿੰਦੇ ਹੁੰਦੇ ਸੀ ਕਿ ਲਓ ਜੀ ਅਮਿਤਾਭ ਬੱਚਨ ਇੱਕ ਐਪੀਸੋਡ ਦਾ 1 ਕਰੋੜ ਲੈਂਦਾ ਆ ਇਹ 10-15 ਸਾਲ ਪਹਿਲਾਂ ਦੀ ਗੱਲ ਹੋਏਗੀ ਤੇ ਉਸ ਤੋਂ ਬਾਅਦ ਸ਼ਾਹਰੁਖ ਖਾਨ ਵੀ ਕੋਈ 1.5 ਕਰੋੜ ਲੈਂਦਾ ਹੋਏਗਾ ਪਰ ਦੈਟਸ ਓਕੇ ਹੈ ਨਾ ਮਤਲਬ ਉਹਦੀ ਕਾਫੀ ਵਿਊਅਰਸ਼ਿਪ ਹੈ ਲੋਕ ਨੂੰ ਕਾਫੀ ਪਸੰਦ ਕਰਦੇ ਨੇ ਕਪਿਲ ਸ਼ਰਮਾ ਨੂੰ ਖੈਰ ਆਪਾਂ ਅੱਗੇ ਚੱਲਦੇ ਹਾਂ ਤੇ ਕੁਲਦੀਪ ਬਲ ਸਾਡੇ ਨਾਲ ਆ ਗਏ ਨੇ ਉਹ ਵੀ ਜੁਆਇਨ ਕਰ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਲ ਚਾਲ ਪੁੱਛ ਰਹੇ ਨੇ ਹਾਲ ਚਾਲ ਬਹੁਤ ਵਧੀਆ ਜੀ ਤੇ ਸਾਡੇ ਸਤਿਕਾਰਯੋਗ ਜਗਤਾਰ ਗਿੱਲ ਭਾਜੀ ਹਾਂਗਕਾਂਗ ਵਾਲੇ ਵੀ ਬਹੁਤ ਸੋਹਣੀ ਫੋਟੋ ਇੱਕ ਛੋਟੇ ਜਿਹੇ ਬੂਟੇ ਦੀ ਡਾਣੀ ਲਟਕਦੀ ਤੇ ਭੇਜ ਰਹੇ ਨੇ ਕਹਿੰਦੇ ਮੁਕਾਬਲੇ ਨਾਲੋਂ ਯੋਗਦਾਨ ਜ਼ਿਆਦਾ ਅਹਿਮੀਅਤ ਰੱਖਦਾ ਹੈ ਕਿਸੇ ਨੂੰ ਹਰਾਉਣ ਨਾਲੋਂ ਦਿਲ ਜਿੱਤਣ ਚ ਜ਼ਿਆਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਸ਼ੁਭ ਸਵੇਰ ਦੋਸਤੋ ਬਿਲਕੁਲ ਜੀ ਰਾਜ ਮਹਿੰਦਰ ਜੀ ਇੱਕ ਗੀਤ ਸੁਣਨਾ ਚਾਹੁੰਦੇ ਨੇ ਯਾਰੀ ਤੋੜ ਲਈ ਤੜਕ ਜਗਮੋਹਨ ਕੌਰ ਉਹਨਾਂ ਦਾ ਸੁਣਾ ਦਿਓ ਜੀ ਮੈਂ ਕੋਸ਼ਿਸ਼ ਕਰਦਾ ਅਗਰ ਹੋਇਆ ਤਾਂ ਸਰਬਜੀਤ ਜ਼ਰੂਰ ਸੁਣਾਉਣਗੇ ਤੇ ਬਚਿੱਤਰ ਮੌਟ ਭੁੱਲਰ ਵੀ ਸਾਡੇ ਨਾਲ ਜੁੜ ਗਏ ਨੇ ਜੀ ਫਿਰੋਜ਼ਪੁਰੀਏ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਕਹਿੰਦੇ ਪ੍ਰੋਗਰਾਮ ਸੁਣ ਰਹੇ ਵਧੀਆ ਲੱਗ ਰਿਹਾ ਤੇ ਇੱਧਰ ਹਰਪ੍ਰੀਤ ਰਾਜੂ ਮਾਂਗਲੀ ਵੀ ਸਾਡੇ ਨਾਲ ਜੁੜ ਗਏ ਨੇ ਮੈਲਬਨ ਤੋਂ ਅਥਲੀਟ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਕੁਝ ਫੋਟੋ ਭੇਜ ਰਹੇ ਹਾਂ ਜੀ ਡਾਕਟਰ ਬੀ ਆਰ ਅੰਬੇਦਕਰ ਕਬੱਡੀ ਵਰਲਡ ਕੱਪ 2016 ਦੀਆਂ ਮੈਨੂੰ ਲੱਗਦਾ ਇਹ ਭਾਰਤ ਤੋਂ ਉਹਨਾਂ ਨੇ ਫੋਟੋਆਂ ਭੇਜੀਆਂ ਨੇ 5 ਫੋਟੋਆਂ ਆਈਆਂ ਨੇ ਤੇ ਕੋਸ਼ਿਸ਼ ਕਰਾਂਗੇ ਸ਼ੇਅਰ ਕਰਨ ਦੀਆਂ ਬਹੁਤ ਚੰਗਾ ਜੀ ਇੰਡੀਆ ਗਏ ਹੋਏ ਸਨ ਪਿੱਛੇ ਦੇ ਤੇ ਮੈਨੂੰ ਲੱਗਦਾ ਇਹ ਕਬੱਡੀ ਦੇਖ ਕੇ ਵੀ ਆਏ ਹੋਣ ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ ਮੈਂ ਗੁਜ਼ਾਰਿਸ਼ ਕਰਾਂਗਾ ਸਰਬਜੀਤ ਨੂੰ ਕਿ ਇੱਕ ਗੀਤ ਸਾਨੂੰ ਜ਼ਰੂਰ ਸੁਣਾ ਦਿਓ ਜੀ
ਸ਼ਹਿਰੀ ਜਾਂਦੇ ਪੀੜੀਆਂ ਜਰਦੇ ਵੇਖੇ ਮੈਡੀਕਲ ਸਟੋਰਾਂ ਉੱਤੇ ਮਿਲਦੀ ਘੱਟ ਦਵਾਈ ਫੈਂਸੀਆਂ ਗੋਲੀਆਂ ਟੀਕੇ ਵੇਚ ਕੇ ਪਾਪੀ ਕਰਨ ਕਮਾਈ ਸੁੱਤੀਆਂ ਹੋਈਆਂ ਸਰਕਾਰਾਂ ਦੇ ਅਪਰਾਧੀ ਨੇ ਜਾਗੇ ਪਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ ਪਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ ਤੂੰ ਟੁੱਕ ਤੂੰ ਮਾਰ ਤੂੰ ਕਰਦੇ ਗੀਤ ਜੋ ਗਾਉਂਦੇ ਬਾਈ ਫੁਕਰ ਬਾਜੀਆਂ ਕਿਉਂ ਵੰਡਦੇ ਜੇ ਵੰਡਣੀ ਨਹੀਂ ਚੰਗਿਆਈ ਐਡੇ ਹੀ ਜੇ ਸੂਰ ਮੈਂ ਜਾ ਕੇ ਫੌਜ ਚ ਹੋ ਜਾਓ ਭਰਤੀ ਜਾਓ ਵਿੱਚ ਕਸ਼ਮੀਰ ਤੇ ਜਿੱਤੇ ਸਿਰ ਮੰਗਦੀ ਏ ਧਰਤੀ ਸਾਂਭੋ ਹਿੰਦ ਦੀ ਚਿੱਟੀ ਚਾਦਰ ਲਾ ਦੁਸ਼ਮਣ ਨਾਲ ਆਡੇ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ ਪਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ ਕੋਈ ਖਿਡਾਉਣਾ ਪਿਸਤਲ ਲੈ ਕੇ ਦੇਵੇ ਜੇ ਹੋ ਜਿਹੇ ਰੁੱਖ ਲਾਵੋਗੇ ਵੈਸੇ ਲੱਗਣੇ ਮੇਰੇ ਅਦਰੜਕੇ ਨੂੰ ਪੀਵਣ ਵਾਲੇ ਭੁੱਲ ਕੇ ਪੀਣੀ ਲੱਸੀ ਪਿਆਸ ਲੱਸੀ ਦੇ ਹੱਥ ਵਿੱਚ ਫਿਰਦੇ ਕੋਕਾ ਕੋਲਾ ਚੱਕੀ ਦੀਵੇ ਥੱਲੇ ਹਨੇਰਾ ਚਾਨਣ ਪਹੁੰਚੇ ਦੂਰ ਦੁਰਾਡੇ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ ਪਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ ਜੋ ਹੈ ਨੀਚਾ ਸੋਈ ਊਚਾ ਕਹਿੰਦੀ ਏ ਗੁਰਬਾਣੀ ਸਦੀਆਂ ਤੋਂ ਅਸੀਂ ਮੱਥੇ ਟੇਕੇ ਨਾ ਸਮਝੀ ਨਾ ਜਾਣੀ ਰੁੱਖੀ ਮਿੱਸੀ ਖਾਵਣ ਵਾਲੀਆਂ ਗੱਲਾਂ ਤਾਂ ਸਭ ਛੱਡੀਆਂ ਉਪਦੇਸ਼ ਦੇਣ ਵਾਲੇ ਨੇ ਰੱਖਦੇ ਵੀਹ ਲੱਖ ਦੀਆਂ ਗੱਡੀਆਂ ਉਹ ਦਸ ਦਸ ਬਾਡੀ ਗਾਰਡ ਰੱਖਦੇ ਉਂਝ ਕਹਾਉਂਦੇ ਬਾਬੇ ਪਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ ਪਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ ਸ਼ੋਹਰਤ ਮਾਂ ਪੰਜਾਬੀ ਜਿਨ੍ਹਾਂ ਨੂੰ ਹੈ ਦਿੰਦੀ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਅਕਸਰ ਬੋਲਣ ਹਿੰਦੀ ਹੋਰ ਕਿਸੇ ਦੇ ਕੀ ਹੋਵਣਗੇ ਜੋ ਨਾ ਮਾਂ ਦੇ ਹੋਏ ਪਾਤਰ ਮਾਨ ਤੇ ਦੇਵੀ ਵਰਗੇ ਗਲ ਲੱਗ ਮਾਂ ਦੇ ਰੋਏ ਗੁਰਵਿੰਦਰ ਬਰਾੜਾ ਭੁੱਲ ਨਾ ਜਾਣੀ ਕਿਧਰ ਖੂੰਬੀਆਂ ਵਾਜੇ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ ਪਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ ਪਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਦਾਦੇ
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਡਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਡਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ
ਜੀ ਧੰਨਵਾਦੀ ਆ ਜੀ ਸਾਰੇ ਸਪੋਂਸਰ ਦਾ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਸਾਡਾ ਸਹਿਯੋਗ ਦਿੰਦੇ ਨੇ ਸਾਥ ਦਿੰਦੇ ਨੇ ਹੌਸਲਾ ਮਿਲਦਾ ਪ੍ਰੋਗਰਾਮ ਅੱਗੇ ਜਾਰੀ ਰੱਖਣ ਤੇ ਹੋਰ ਇਹਨਾਂ ਦੇ ਵਿਚ ਵਾਧਾ ਕਰਨ ਦੇ ਲਈ ਸੋ ਇੱਕ ਵਾਰੀ ਫੇਰ ਤਹਿ ਦਿਲੋਂ ਧੰਨਵਾਦ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਰ ਸਾਰਵਰ ਸਟੂਡੀਓ ਤੋਂ ਔਰ ਮੇਰੇ ਨਾਲ ਮਿੰਟੂ ਬਰਾੜ ਜੀ ਐਡਲੇਡ ਤੋਂ ਸ਼ਾਮਲ ਨੇ ਅੱਜ ਦਾ ਪ੍ਰੋਗਰਾਮ ਵੈਸੇ ਸੁਖਪ੍ਰੀਤ ਐਡਲੇਡ ਤੋਂ ਕਰਦੇ ਨੇ ਪਰ ਕੁਛ ਹਫ਼ਤਿਆਂ ਦੀ ਛੁੱਟੀ ਦੇ ਲਈ ਉਹ ਭਾਰਤ ਗਏ ਹੋਏ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿਚ ਮੈਂ ਪ੍ਰੋਗਰਾਮ ਕਰ ਰਿਹਾ ਸੋ ਮਿੰਟੂ ਜੀ ਇਹੀ ਹੈਰਾਨੀ ਪ੍ਰਗਟ ਕੀਤੀ ਹੈ ਜੀ ਕੁਲਵਿੰਦਰ ਹੁਣਾਂ ਨੇ ਗੋਲਡ ਕੋਸਟ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਵੀਰੋ ਤੇ ਹੁਣੇ ਹੁਣੇ ਰੇਡੀਓ ਦਾ ਕੰਨ ਮਰੋੜਿਆ ਤੇ ਸੁਣ ਕੇ ਹੈਰਾਨੀ ਹੋ ਗਈ ਕਿ ਅੱਜ ਵੀਕਐਂਡ ਹੈ ਕਿ ਵੀਕ ਡੇ ਆ ਸਾਨੂੰ ਦੋਨਾਂ ਨੂੰ ਸੁਣ ਕੇ ਸੋ ਕੋਈ ਨੀ ਜੀ ਹੈਰਾਨ ਨਾ ਹੋਵੋ ਤੇ ਅੱਜ ਵੀਕ ਡੇ ਹੀ ਆ ਕਿਤੇ ਛੁੱਟੀ ਨਾ ਕਰ ਬੈਠੇ ਘਰੇ ਜਾ ਕੇ ਮਨੀਸ਼ ਉਹਨਾਂ ਨੇ ਮੈਸੇਜ ਭੇਜਿਆ ਉਹ ਜਿਹੜਾ ਸਸਕੈਚਵਿਨ ਦਾ ਆਪਾਂ ਪੁੱਛਿਆ ਸੀ ਨਾ ਵੀ ਨਾਮ ਕਿਨ ਰੱਖਿਆ ਤੇ ਉੱਥੇ ਜੀ ਨਹਿਰ ਦਾ ਨਾਂ ਆਇਆ ਸਸਕੈਚਵਿਨ ਰਿਵਰ ਆ ਉਹਦੇ ਨਾਮ ਤੋਂ
ਫੇਰ ਨੀ ਸਮਝੇ ਮੈਂ ਇਹ ਥੋੜਾ ਕਿਹਾ ਵੀ ਤੁਹਾਡੇ ਏਰੀਏ ਦਾ ਨਾਂ ਕੀ ਨੇ ਜਿਹਨੇ ਵੀ ਇਹ ਨਾਂ ਆਜ਼ਾਦ ਕੀਤਾ ਚਾਹੇ ਨਹਿਰ ਦਾ ਕੀਤਾ ਉਹ ਵੀ ਤਾਂ ਨਾ ਹੀ ਕੀਤਾ ਨਾ
ਉਹ ਵੀ ਦੱਸਿਆ ਉਹਨਾਂ ਨੇ
ਚੋਰ ਦੀ ਮਾਰ ਮਾਰਨੀ ਆ ਆਪਾਂ ਚੋਰ ਨੀ ਮਾਰਨਾ
ਹਾਂਜੀ ਉਹ ਫੜ ਲਿਆ ਜੀ ਉਹ ਕਹਿੰਦੇ ਵੀ ਜਿਹੜੇ ਇਹ ਨਾਮ ਰੱਖਿਆ ਨਾ ਇਹ ਸਸਕੈਚਵਿਨ ਅਸਲ ਦੇ ਵਿਚ ਹੁਣ ਮੈਨੂੰ ਉਹ ਵੀ ਨੀ ਸਮਝ ਆਉਂਦੀ ਉਹ ਕਿੱਦਾਂ ਕਹਾਂ ਚਲ ਸਸਕੈਚਵਿਨ ਹੀ ਕਹਿ ਲੋ ਸਸਕੈਚਵਿਨੀ ਸਿਟੀ ਇਹਦਾ ਨਾਂ ਆ ਇਹਦਾ ਮਤਲਬ ਹੈ ਉਹ ਜਿਹੜੀ ਭਾਸ਼ਾ ਉੱਥੇ ਕ੍ਰੀ ਭਾਸ਼ਾ ਆ ਉਸ ਇਲਾਕੇ ਦੀ ਜਿਹੜੀ ਓਰਿਜਨਲ ਭਾਸ਼ਾ ਉੱਥੇ ਦੇ ਬਛਿੰਦਿਆਂ ਦੀ ਕੈਨੇਡਾ ਦੇ ਜਿਹੜੇ ਪਹਿਲੇ ਬਛਿੰਦੇ ਹੋਏ ਨੇ ਉਹਨਾਂ ਦੀ ਇਹ ਭਾਸ਼ਾ ਕ੍ਰੀ ਭਾਸ਼ਾ ਤੇ ਉਹਦੇ ਵਿਚ ਇਸ ਦਾ ਮਤਲਬ ਹੈ ਕਿ ਬੜੀ ਹੀ ਸੋਹਣੇ ਤਰੀਕੇ ਨਾਲ ਚੱਲਦੀ ਹੋਈ ਨਹਿਰ ਮਤਲਬ ਸਵਿਫਟ ਫਲੋਇੰਗ ਰਿਵਰ ਮਤਲਬ ਠਾਠਾ ਮਾਰਦੀ ਹੋਈ ਨਹਿਰ ਇਹਦਾ ਮਤਲਬ ਇਹ ਹੈ ਸਸਕੈਚਵਿਨ ਦਾ ਸੋ ਸਸਕੈਚਵਿਨ ਦਾ ਮਤਲਬ ਇਹ ਹੈ ਵੀ ਠਾਠਾ ਮਾਰਦਾ ਹੋਇਆ ਸੂਬਾ ਸੋ ਇਹ ਓਰਿਜਨਲ ਨਾਮ ਹੈ ਜੀ ਕਿਆ ਬਾਤ ਹੈ ਬਹੁਤ ਸੋਹਣਾ ਲੱਗਾ ਜੀ ਨਵੀਂ ਜਾਣਕਾਰੀ ਸਾਨੂੰ ਵੀ ਮਿਲੀ ਆ ਸਾਡੇ ਵੀ ਗਿਆਨ ਚ ਵਾਧਾ ਹੋਇਆ ਕੱਲ ਨੂੰ ਅਸੀਂ ਵੀ ਦਸਾਂ ਬੰਦਿਆਂ ਨੂੰ ਕਵਾਂਗੇ ਲੈ ਵੀ ਸਾਨੂੰ ਵੀ ਗਿਆਨ ਹੈਗਾ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਮਨਦੀਪ ਸਿੰਘ ਜੁੜੇ ਨੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦਾ ਲੱਗਦਾ ਮਿੰਟੂ ਬਰਾੜ ਭਾਜੀ ਨੇ ਨਵਜੋਤ ਸਿੱਧੂ ਤੋਂ ਦੁਖੀ ਹੋ ਕੇ ਆਪਣਾ ਸਰਨੇਮ ਬਰਾੜ ਕਰ ਲਿਆ ਨਹੀਂ ਏਦਾਂ ਦੀ ਗੱਲ
ਨਹੀਂ ਮੈਂ ਤਾਂ ਬਚਪਨ ਹੀ ਕਰ ਲਿਆ ਸੀ ਤੇ ਮੈਨੂੰ ਘਰਦਿਆਂ ਦੀ ਵਿਰੋਧਤਾ ਵੀ ਝੱਲਣੀ ਪਈ ਸੀਗੀ ਵੀ ਇਹ ਤੂੰ ਇਹ ਕੀ ਨਵੀਂ ਚਲਾਤੀ ਫਿਰ ਜਦੋਂ ਮੈਂ ਸਬੂਤਾਂ ਤੇ ਦਲੀਲਾਂ ਨਾਲ ਉਹਨਾਂ ਮੂਹਰੇ ਪੱਖ ਰੱਖਿਆ ਆਪਣਾ ਵੀ ਆਹ ਦੇਖੋ ਜੀ ਅਸਲ ਚ ਤਾਂ ਆਪਾਂ ਫਿਰ ਇਹੀ ਕਹਾਉਣ ਦੇ ਹੱਕਦਾਰ ਆ ਤਾਂ ਫੇਰ ਉਹ ਮੇਰੇ ਮਗਰ ਲੱਗ ਗਏ ਸੀ ਜੀ ਤਕਰੀਬਨ ਅੱਧਾ ਕੁ ਪਰਿਵਾਰ ਲੱਗਿਆ ਹਜੇ ਅੱਧਾ ਕੁ ਤਾਂ ਨੀ ਲੱਗਿਆ
ਚਲੋ 50% ਤਾਂ ਨਾਲ ਹੈ ਨਾ ਤੁਹਾਡੇ ਤਾਂ
ਜੀ ਜੀ ਬਹੁਮਤ ਹੈਗਾ
ਬਰਿੰਦਰ ਨਿੱਜਰ ਬਹੁਮਤ ਹੈ ਬਰਿੰਦਰ ਨਿੱਜਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਹਨਾਂ ਨੇ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਫੋਟੋ ਭੇਜੀ ਹੈ ਜੀ ਕਹਿੰਦੇ ਫੋਟੋ ਜਿਹੜੀ ਆ ਭਾਰਤ ਦੀ ਟ੍ਰਿਪ ਦੀ ਆ ਤੇ ਇੱਕ ਫੋਟੋ ਉਹਨਾਂ ਨੇ ਸੂਰਜ ਚੜ੍ਹਦੇ ਦੀ ਭੇਜੀ ਆ ਧੁੰਦ ਪਈ ਹੋਈ ਆ ਕਮਾਦ ਬੰਨਿਆ ਹੋਇਆ ਆ ਹਲਕੀ ਹਲਕੀ ਧੁੰਦ ਪਈ ਹੋਈ ਆ ਬਹੁਤ ਸੋਹਣੀ ਐਵੇਂ ਲੱਗਦਾ ਜਿਵੇਂ ਮੇਰੇ ਪਿੰਡ ਦੀ ਫੋਟੋ ਹੋਵੇ ਬਹੁਤ ਬਹੁਤ ਧੰਨਵਾਦ ਕਮਲ ਬੁੱਟਰ ਸਰੀ ਤੋਂ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਮੈਂ ਮਿੰਟੂ ਭਾਜੀ ਦੀ ਗੱਲ ਨਾਲ ਜੀ ਸਹਿਮਤ ਹੈ ਸਹੀ ਹੈ ਜੀ ਕਿ ਕਿਸਮਤ ਬਿਨ ਕੁਝ ਵੀ ਨਹੀਂ ਬਾਕੀ ਇੱਕ ਜਗਮੋਹਨ ਕੌਰ ਤਾਂ ਜੀ ਸੁਣਨਾ ਚਾਹੁੰਦੇ ਨੇ ਤੇ ਹਰਪ੍ਰੀਤ ਜੀ ਦੇਖਿਓ ਆਪਣੇ ਸੋਰੀ ਹਰਪ੍ਰੀਤ ਦਾ ਮੈਸੇਜ ਆਇਆ ਹਰਪ੍ਰੀਤ ਜੀ ਦੇਖਣਗੇ ਇਸ ਨੂੰ ਤੇ ਹਰਪ੍ਰੀਤ ਸਿੰਘ ਕੋਹਲੀ ਸਾਡੇ ਨਾਲ ਜੁੜੇ ਨੇ ਤੇ ਉਹ ਕਹਿੰਦੇ ਨੇ ਕਿ ਬੰਦੂਕ ਇੱਕ ਕਟਿੰਗ ਭੇਜੀ ਹੈ ਉਹਨਾਂ ਨੇ ਅਖਬਾਰ ਦੀ ਬੰਦੂਕ ਰਾਜ ਪੰਜਾਬ ਦੇ ਵਿਚ ਪੁਲਿਸ ਕੋਲ 70,000 ਬੰਦੂਕਾਂ ਨੇ ਤੇ ਲੋਕਾਂ ਕੋਲ ਲਗਭਗ 17,00,000 ਬੰਦੂਕਾਂ ਨੇ ਕਿਆ ਬਾਤ ਹੈ ਜੀ
ਬਿਲਕੁਲ
ਨਜ਼ਾਰਾ ਹੀ ਹੈ ਨਾ ਦੇਖ ਲੋ ਕੀ ਚੱਲ ਰਿਹਾ ਸੋ ਇਹ ਜਿਹੜੇ ਇਸ ਦੇ ਉੱਤੇ ਮੈਂ ਹੋਰ ਟਿੱਪਣੀ ਕਰਨਾ ਚਾਹਾਂਗਾ ਕਿ ਇਹ ਪਹਿਲਾਂ ਹਰਿਆਣੇ ਦੇ ਵਿਚ ਵੀ ਇੱਕ ਗੋਲੀ ਚੱਲੀ ਸੀ ਤਕਰੀਬਨ 2-3 ਹਫ਼ਤੇ ਪਹਿਲਾਂ ਇੱਕ ਬਹੁਤ ਹੀ ਤੇਜ ਤਰਾਰ ਸਾਧਵੀ ਨੇ ਵੀ ਕਤਲ ਹੋਇਆ ਸੀ ਉਹਦੇ ਹੱਥੋਂ ਵੀ ਕਤਲ ਹੋਇਆ ਸੀ ਗੋਲੀ ਚਲਾਉਣ ਤੇ ਉਹਨੂੰ ਗ੍ਰਿਫ਼ਤਾਰ ਕੀਤਾ ਸੀ ਉਹਦੀ ਤਾਂ ਵੈਸੇ ਕੋਈ ਬਾਅਦ ਦੇ ਵਿਚ ਖ਼ਬਰ ਨਹੀਂ ਸੁਣਾਈ ਦਿੱਤੀ ਤੇ ਕੀ ਹੋਇਆ ਪਰ ਹਰਿਆਣੇ ਨੇ ਇੱਕ ਨਵਾਂ ਜਿਹੜਾ ਕਾਨੂੰਨ ਹੈ ਉਹ ਅੱਗੇ ਲਿਆਂਦਾ ਜਿਹੜਾ ਕਿ ਸ਼ਾਇਦ ਪਾਸ ਵੀ ਹੋ ਜਾਵੇ ਕਿ ਵਿਆਹਾਂ ਸ਼ਾਦੀਆਂ ਜਾਂ ਫੰਕਸ਼ਨਾਂ ਦੇ ਵਿਚ ਜਿਹੜਾ ਹਵਾਈ ਫਾਇਰ ਕਰਨ ਦੇ ਲਈ 6 ਮਹੀਨੇ ਦੀ ਸਜ਼ਾ ਤੇ ਹੋਏਗੀ ਤੇ ਜੁਰਮਾਨਾ ਹੋਏਗਾ ਤੇ ਸ਼ਾਇਦ 144 ਧਾਰਾ ਜਿਹੜੀ ਆ ਉਹ ਲਾਗੂ ਕੀਤੀ ਜਾਵੇਗੀ ਮਿੰਟੂ ਜੀ ਹੈ ਕੋਈ ਇਹਦੇ ਬਾਰੇ ਹੋਰ ਵਾਧੂ ਜਾਣਕਾਰੀ
ਦੇਖੋ ਜਾਣਕਾਰੀ ਜ਼ਿਆਦਾ ਤਾਂ ਨਹੀਂ ਹੈ ਪਰ ਹਜੇ ਤਜਵੀਜ਼ ਆਈ ਹੈ। ਤਜਵੀਜ਼ ਦੇ ਮੁਤਾਬਕ ਇਹੀ ਹੈ ਵੀ ਕੋਈ ਤਾਂ ਡਰ ਦਾ ਹਥੌੜਾ ਜਿਹੜਾ ਉਹ ਰੱਖਿਆ ਜਾਵੇ ਤਾਂ ਕਿ ਅਗਲਾ ਹਥਿਆਰ ਚਲਾਉਣ ਤੋਂ ਪਹਿਲਾਂ ਸੋਚੇ, ਚੋਰੀ ਛੁਪੇ ਚਲਾਉਂਦਾ ਜਾਂ ਹੋਰ ਕਰਦਾ ਤਾਂ ਉਹ ਪਤਾ ਲੱਗੇ। ਅੱਜ ਕੱਲ੍ਹ ਸਭ ਨੂੰ ਪਤਾ ਵੀ ਕੈਮਰੇ ਲੱਗੇ ਆ ਥਾਂ ਥਾਂ ਦੇ ਉੱਤੇ ਤੇ ਕੈਚ ਅਸੀਂ ਹੋ ਜਾਣਾ, ਤੇ ਉਹ ਡਰ ਦਾ ਹਥੌੜਾ ਰੱਖਿਆ। ਪਰ ਜਿਹੜੀ 144 ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ ਹਲੇ, ਕਿਉਂਕਿ 144 ਧਾਰਾ ਤਾਂ ਜਿਹੜੀ ਕਹਿੰਦੀ ਆ ਵੀ ਤੁਸੀਂ ਅਸਲਾ ਚੱਕ ਨਹੀਂ ਸਕਦੇ ਨਾਲ, ਤਾਂ ਉਹ ਅਸਲਾ ਨਾਲ ਨਾ ਚੱਕਣ ਤੋਂ ਮੈਨੂੰ ਨਹੀਂ ਲੱਗਦਾ ਵੀ ਰੋਕ ਲੂਆ ਕੋਈ, ਤੇ ਉਹ ਤਾਂ ਬਹੁਤ ਸਾਰੇ ਲੋਕਾਂ ਨੂੰ
ਮਿੰਟੂ ਜੀ ਤਜਵੀਜ਼ ਕਰ ਰਹੇ ਨੇ ਕਿ ਵਿਆਹਾਂ ਸ਼ਾਦੀਆਂ ਦੇ ਫੰਕਸ਼ਨਾਂ ਦੇ ਵਿੱਚ ਜਾਂ ਹਾਲਾਂ ਦੇ ਵਿੱਚ ਜਿੱਥੇ ਵੀ ਆ, ਜਿੱਥੇ ਵੀ ਕੋਈ ਇਕੱਠ ਹੋਏਗਾ ਫੈਮਿਲੀ ਪਰਿਵਾਰਕ, ਉੱਥੇ ਉਹ 144 ਲਾਗੂ ਕਰੇਗੇ, ਮਤਲਬ ਕਰਨਗੇ ਉਹ।
ਦੇਖੋ
ਟੈਕਨੀਕਲੀ ਤਾਂ ਬਣਦਾ ਆ, ਮਤਲਬ
ਪਰ ਕੁੱਲ ਮਿਲਾ ਕੇ ਕਰਨਾ ਪੈਣਾ ਹੀ ਆ।
ਕਰਨਾ ਪੈਣਾ ਹੈ। ਤੇ ਇੱਕ ਇਹੋ ਜਿਹਾ ਕਾਰਡ ਹਰਪ੍ਰੀਤ ਹੁਣਾਂ ਨੇ ਭੇਜਿਆ ਕੋਹਲੀ ਨੇ, ਉਹਦੇ ਕਾਰਡ ਦੇ ਹੇਠਾਂ ਲਿਖਿਆ ਕਿਰਪਾ ਕਰਕੇ ਆਪਣਾ ਅਸਲਾ ਘਰ ਰੱਖ ਕੇ ਹੀ ਆਉਣਾ ਜੀ, ਇਹ ਕਾਰਡ ਦੇ ਹੇਠਾਂ ਲਿਖਿਆ ਹੋਇਆ। ਹੁਣ ਮਿੰਟੂ ਜੀ ਗੱਲ 144 ਦੀ ਚੱਲੀ ਹੈ ਕਿ ਅਸਲਾ ਚੱਕੇ ਨਹੀਂ ਸਕਦੇ, ਤੇ ਮੈਨੂੰ ਲੱਗਦਾ ਹੈ ਕਿ ਅਗਰ ਹੁਣ ਆਪਾਂ ਟੈਕਨੀਕਲੀ ਦੇਖੀਏ ਲੋਕਾਂ ਦੀ ਮੰਗ ਹੈ, ਮਤਲਬ ਨਹੀਂ ਚਾਹੀਦਾ ਨਾ ਅਸਲਾ ਉੱਥੇ ਜਦੋਂ ਤੁਸੀਂ ਵਿਆਹ ਸ਼ਾਦੀ ਗਏ ਆ, ਜੇ ਤੁਹਾਨੂੰ ਖਤਰਾ ਹੈ ਜਾਨ ਤੋਂ, ਤੁਹਾਨੂੰ ਮਤਲਬ ਕਿਸੇ ਨੂੰ ਵੀ ਬੰਦੇ ਨੂੰ ਆਪਣੇ ਨੂੰ ਜਾਨ ਤੋਂ ਖਤਰਾ ਹੈ, ਉਹਨੂੰ ਪਤਾ ਹੈ ਮੈਂ ਵਿਆਹ 'ਚ ਚਲ ਗਿਆ ਮੈਨੂੰ ਗੋਲੀ ਮਾਰ ਸਕਦਾ ਕੋਈ ਜਾਂ ਮਾਰ ਸਕਦਾ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਉਹ ਹੋਰ ਨਾ ਲੋਕਾਂ ਦੀ ਵੀ ਜਾਨ ਖਤਰੇ 'ਚ ਪਾ ਰਿਹਾ ਵਿਆਹ ਦੇ ਵਿੱਚ ਜਾ ਕੇ? ਉਹਨੂੰ ਆਪ ਹੀ ਨਹੀਂ ਜਾਣਾ ਚਾਹੀਦਾ ਫਿਰ ਵਿਆਹ ਦੇ ਵਿੱਚ?
ਦੇਖੋ ਇਹ ਇੱਕ ਜਿਹੜੀ ਸਿਰਫ ਤੇ ਸਿਰਫ ਜੇ ਕੋਈ ਗੱਲ ਆਉਂਦੀ ਆ ਤਾਂ ਉਹਦੇ ਵਿੱਚ ਫੁਕਰਾਪਨ ਤੋਂ ਸਿਵਾਏ ਹੋਰ ਦੂਜੀ ਚੀਜ਼ ਹੀ ਨਹੀਂ ਨਿਕਲ ਕੇ ਆ ਰਹੀ, ਇੱਕੋ ਹੀ ਗੱਲ ਨਿਕਲ ਕੇ ਆ ਰਹੀ ਹੈ ਇਹਦੇ ਮੀਨਸ ਵੀ ਫੁਕਰਾਪਨ। ਤਾਂ ਫੁਕਰਾਪਨ ਜੇ ਹੁਣ ਬੰਦਾ ਅਸਲੇ ਨਾਲ ਹੀ ਤੁਸੀਂ ਆਪਦੇ ਆਪ ਨੂੰ ਵੱਡਾ ਸ਼ੋਅ ਕਰਦੇ ਹੋ ਜਾਂ ਅਸਲਾ ਹੱਥ ਨਾਲ ਹੀ ਤੁਸੀਂ ਆਪਦੇ ਆਪ ਨੂੰ ਦਲੇਰ ਸ਼ੋਅ ਕਰਦੇ ਹੋ ਤਾਂ ਮੇਰੇ ਹਿਸਾਬ ਨਾਲ ਉਹ ਲੋਕ ਤੁਹਾਡੇ ਤੇ ਹੱਸ ਰਹੇ ਹੁੰਦੇ ਆ, ਨਾ ਕਿ ਲੋਕ ਤੁਹਾਡੇ ਤੋਂ ਸਹਿਮ ਰਹੇ ਹੁੰਦੇ ਆ ਜਾਂ ਤੁਹਾਨੂੰ ਮਹਾਨ ਸਮਝ ਰਹੇ ਹੁੰਦੇ ਆ। ਤੇ ਹੁਣ ਤਾਂ ਲੋਕ ਹੱਸਦੇ ਆ ਮਜ਼ਾਕ ਕਰਦੇ ਆ ਵੀ ਯਾਰ ਕੀ ਇਹ ਬਚਪਨਾਂ ਦੇ ਕੀ ਗੱਲਾਂ ਦਿਖਾ ਰਿਹਾ, ਪਰ ਉਹ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਨਾ ਪੜ੍ਹਾਈ ਲਿਖਾਈ ਦੀ ਕਮੀ ਜਾਂ ਅਵੇਅਰਨੈਸ ਦੀ ਕਮੀ ਤੇ ਜਾਂ ਪਿੰਡਾਂ ਦੇ ਵਿੱਚ ਜਿਹੜੇ ਜਿਵੇਂ ਗਾਇਕ ਤੇ ਆ ਚੀਜ਼ਾਂ ਅੱਜ ਕੱਲ੍ਹ ਅਸਰ ਪਾਉਂਦੇ ਆ ਉਹਨਾਂ ਚੀਜ਼ਾਂ ਦੇ ਵਿੱਚ ਹੀ ਜਿਹੜਾ ਅਟਕ ਕੇ ਲੈ ਰਹੇ ਹੋਏ ਲੋਕ। ਨੌਜਵਾਨਾਂ ਨੂੰ ਤਾਂ ਚੱਲ ਮੰਨ ਸਕਦੇ ਹਾਂ ਹਜੇ ਤੱਕ ਉਨੀ ਸੋਝੀ ਨਹੀਂ ਹੈ, ਪਰ ਮੈਨੂੰ ਬਹੁਤ ਥਾਵਾਂ ਦੇ ਉੱਤੇ ਸਿਆਣੇ ਬੰਦੇ ਜਿਹੜੇ 50 ਉਮਰ ਭੋਗ ਚੁੱਕੇ ਆ ਉਹ ਬੰਦੇ ਵੀ ਹਵਾ ਦੇ ਵਿੱਚ ਇਹ ਜਿਹਾ ਕੁਛ ਕਰਦੇ ਦੇਖੇ ਆ।
ਜੀ ਮਿੰਟੂ ਜੀ ਇਹੀ ਮਤਲਬ ਕਹਿਣਾ ਚਾਹੁੰਦਾ ਵੀ ਚਾਹੇ 144 ਹੋਵੇ ਚਾਹੇ ਕੋਈ ਵੀ ਧਾਰਾ ਹੋਵੇ ਉਹ ਲੱਗਣੀ ਚਾਹੀਦੀ ਆ, ਖਾਸ ਕਰਕੇ ਪਬਲਿਕ ਫੰਕਸ਼ਨਾਂ ਦੇ ਵਿੱਚ, ਪਬਲਿਕ ਪਲੇਸਿਸ ਦੇ ਵਿੱਚ ਜਿੱਥੇ ਸਾਂਝੀ ਗੈਦਰਿੰਗ ਹੋਵੇ ਉੱਥੇ ਅਸਲਾ ਲੈ ਕੇ ਜਾਣਾ ਬਿਲਕੁਲ ਗੁਨਾਹ ਹੋਣਾ ਚਾਹੀਦਾ। ਜੇ ਕਿਸੇ ਬੰਦੇ ਨੂੰ ਆਪਣੀ ਜਾਨ ਦਾ ਖਤਰਾ ਆ ਤਾਂ ਉਹਨੂੰ ਕੋਈ ਹੱਕ ਨਹੀਂ ਬਣਦਾ ਕਿ ਉਹ ਪਬਲਿਕ ਦੇ ਵਿੱਚ ਜਾਵੇ, ਪਬਲਿਕ ਪਲੇਸਿਸ ਦੇ ਵਿੱਚ ਜਾਵੇ, ਪ੍ਰਾਈਵੇਟ ਫੰਕਸ਼ਨਾਂ ਦੇ ਵਿੱਚ ਜਾ ਕੇ। ਆਪਣੀ ਤਾਂ ਜਾਨ ਉਹਦੀ ਖਤਰੇ 'ਚ ਹੁੰਦੀ ਆ, ਉਹਨੂੰ ਪਤਾ ਹੁੰਦਾ ਆ, ਉਹ ਦੂਸਰਿਆਂ ਦੀ ਜਾਨ ਖਤਰੇ ਦੇ ਵਿੱਚ ਕਿਉਂ ਪਾ ਰਿਹਾ ਆ? ਉਹ ਇਸ ਕਰਕੇ ਉਹਨੂੰ ਜਾਣਾ ਹੀ ਨਹੀਂ ਚਾਹੀਦਾ ਅਗਰ ਉਹਨੂੰ ਜਾਨ ਦਾ ਖਤਰਾ, ਕਿਉਂਕਿ ਲਾਇਸੈਂਸ ਜਿਹੜਾ ਹਥਿਆਰ ਦਾ ਲਾਇਸੈਂਸ ਤਾਂ ਇਹ ਕਹਿ ਕੇ ਲੈ ਜਾਂਦਾ ਵੀ ਮੈਂ ਆਪਣੀ ਸੈਲਫ ਡਿਫੈਂਸ ਲਈ ਲੈ ਰਿਹਾ ਜਾਂ ਮੈਨੂੰ ਖਤਰਾ ਆ, ਹਨਾ। ਸੋ ਉਹਤੇ ਕੰਡੀਸ਼ਨ ਲੱਗਣੀ ਚਾਹੀਦੀ ਆ ਲਾਇਸੈਂਸ ਦੇਣ ਵੇਲੇ ਵੀ ਤੂੰ ਪਬਲਿਕ ਪਲੇਸਿਸ 'ਚ ਨਹੀਂ ਇਹ ਹਥਿਆਰ ਲੈ ਕੇ ਜਾ ਸਕਦਾ ਜਿੱਥੇ ਭੀੜ ਹੈ, ਠੀਕ ਹੈ? ਟਰਾਂਸਪੋਰਟ ਜਾਣਾ, ਤੁਸੀਂ ਆਪਣੀ ਗੱਡੀ 'ਚ ਜਾਣਾ ਜਾਂ
ਦੇਖੋ ਜੇ ਕੱਲੀ 144 ਵੀ ਲਾ ਦਿੰਦੇ ਆ, ਜੇ ਧਾਰਾ 144 ਲੱਗ ਜਾਂਦੀ ਆ ਤਾਂ ਕੋਈ ਹੋਰ ਨਵਾਂ ਕਾਨੂੰਨ ਮੈਨੂੰ ਨੀ ਲੱਗਦਾ ਵੀ, ਕਿਉਂਕਿ ਨਵਾਂ ਕਾਨੂੰਨ ਐਡਾ ਸੌਖਾ ਨਹੀਂ ਬਣਦਾ, ਐਡਾ ਸੌਖਾ ਉਹਨੂੰ ਪਾਸ ਨਹੀਂ ਹੁੰਦਾ, ਬਹੁਤ ਸਾਰੀਆਂ ਉਹਨੂੰ ਪੈਮਾਨਿਆਂ ਚੋਂ ਨਿਕਲ ਕੇ ਆਉਣਾ ਪੈਂਦਾ, ਕਈ ਵਾਰੀ ਸਾਲਾਂ ਬੱਧੀ ਲੱਗ ਜਾਂਦੇ ਆ। ਪਰ ਉਦੋਂ ਬਿਹਤਰ ਆ ਵੀ ਧਾਰਾ ਜਿਹੜੀ 144 ਆ ਬਣੀ ਬਣਾਈ ਧਾਰਾ ਤੇ ਜਿਹਦੇ ਚ ਕਲੀਅਰ ਕੱਟ ਲਿਖਿਆ ਹੋਇਆ ਵੀ ਭਾਈ ਜੇ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਦੂਜੇ ਨੂੰ ਨੁਕਸਾਨ ਪਹੁੰਚਾ ਸਕਦੀ ਹੋਵੇ, ਜਾਨ ਲੈ ਸਕਦੀ ਹੋਵੇ, ਉਹਨੂੰ ਹਾਰਟ ਕਰ ਸਕਦੇ ਹੋ, ਜ਼ਖਮੀ ਕਰ ਸਕਦੇ ਹੋ, ਉਹ ਉਹਨੂੰ ਜੇ ਉਸ ਏਰੀਏ 'ਚ ਜਿੱਥੇ ਧਾਰਾ ਲੱਗੀ ਹੈ ਜੇ ਉਹ ਚੱਕ ਕੇ ਲਿਜਾਂਦਾ ਤਾਂ ਮਿਨੀਮਮ ਉਹਨੂੰ 2 ਦੀ ਤਾਂ ਪਹਿਲੇ ਉਹ ਆ ਸਜ਼ਾ, ਬਾਕੀ ਮਾਹੌਲ ਮੁਤਾਬਕ ਹੋਰ ਬਹੁਤ ਕੁਛ ਮੌਕੇ ਤੇ ਦੇਖਿਆ ਜਾਊਗਾ। ਉਹ 'ਚ ਫਾਈਨ ਤੇ ਸਜ਼ਾ ਜਿਹੜੀ ਮੁੱਢਲੀ ਉਹ 2 ਹੈਗੀ ਆ, ਪਰ ਉਦੋਂ ਬਾਅਦ ਮੌਕੇ ਮੁਤਾਬਕ ਉਹ ਵੱਧ ਵੀ ਸਕਦੀ ਆ। ਸੋ ਇਹ ਜਿਹੜੀ ਧਾਰਾ 144 ਦੀ ਮੇਨ ਡਿਸਕ੍ਰਿਪਸ਼ਨ ਆ, ਫਿਰ ਮੈਨੂੰ ਨੀ ਲੱਗਦਾ ਵੀ ਹੋਰ ਕਾਨੂੰਨ ਬਣਾਉਣ ਦੀ ਲੋੜ ਆ। ਸਿੱਧੀ ਕਹਿ ਦੇਣ ਜੀ 144 ਲੱਗੀ ਆ ਜੀ ਇੱਥੇ ਇਸ ਏਰੀਏ ਦੇ ਵਿੱਚ, ਹਰ ਮੈਰਿਜ ਪੈਲੇਸ ਦੇ ਵਿੱਚ 144 ਲੱਗੀ ਆ, ਤਾਂ ਉਹ ਉਹ ਚੀਜ਼ ਚੱਕ ਹੀ ਨੀ ਸਕਦੇ ਜਿਹਦੇ ਨਾਲ ਕਿਸੇ ਦੀ ਜਾਨ ਜਾਂਦੀ ਹੋਵੇ
ਜੀ। ਇੱਕ ਤਾਂ ਇਹ ਵੀ ਗੱਲ ਹੈ, ਉੱਧਰ ਮੈਨੂੰ ਆਪਣਾ ਖਤਰਾ ਪਿਆ ਹੋਇਆ, ਕਿਉਂਕਿ ਅਸੀਂ ਵੀ ਇੰਡੀਆ ਜਾ ਰਹੇ ਹਾਂ ਜਨਵਰੀ ਦੇ ਵਿੱਚ, ਸਾਡੇ ਦਲਜੀਤ ਸਿੰਘ ਬ੍ਰਿਸਬੇਨ ਵਾਲੇ ਹੈ ਨਾ, ਪ੍ਰੋਗਰਾਮ ਕਰਦੇ ਹੁੰਦੇ ਨੇ ਦਲਜੀਤ, ਤੇ ਉਹਨਾਂ ਦੇ ਚਾਚੇ ਦੇ ਮੁੰਡੇ ਦਾ ਵਿਆਹ ਹੈ ਜੀ ਸਿਰਨੀ ਵਾਲਿਆਂ ਦਾ, ਤੇ ਕਾਰਡ ਵੀ ਆਇਆ ਹੋਇਆ ਸਾਨੂੰ, ਤੇ ਹੁਣ ਅਸੀਂ ਪਟੀਸ਼ਨ ਪਾਣੀ ਹੈ ਰਲ ਕੇ ਦਲਜੀਤ ਹੋਣਾ ਨੂੰ, ਤੇ ਵਿਆਹ ਤੇ ਤਾਂ ਅਸੀਂ ਆਉਣ ਨੂੰ ਸਾਰੇ ਤਿਆਰ ਹੈ, ਸਰ ਵੀ ਤਿਆਰ ਹੈ, ਉਧਰ ਹਰਪ੍ਰੀਤ ਹੋਣੀ ਵੀ, ਮਨਦੀਪ ਹੋਣੀ ਵੀ, ਸਾਰੇ ਅਸੀਂ ਜਾਣਾ ਆਪਣੇ ਰਾਜਪੁਰੇ ਹੋਣੀ ਚ ਜਾਣਾ ਆ। ਹੁਣ ਇਹ ਹੈ ਵੀ ਸਾਨੂੰ ਪਹਿਲਾਂ ਗਰੰਟੀ ਦੋ ਵੀ ਉਹ ਹੁਣ ਕਹੀ ਜਾਂਦੇ ਭਾਜੀ ਹਥਿਆਰ ਲੈ ਕੇ ਆਣੇ ਆਪਣੇ, ਪੂਰਾ ਸੌਦਾ ਨਾਲ ਲੈ ਕੇ ਆਇਓ। ਹੁਣ ਸਾਨੂੰ ਇਹ ਨੀ ਸਮਝ ਆਉਂਦੀ ਸੌਦਾ ਸਾਡੇ ਕੋਲ ਤਾਂ ਗੱਲਾਂ ਦਾ ਹੀ ਆ, ਹੋਰ ਤਾਂ ਕੋਈ ਹਥਿਆਰ ਹੀ ਦੇਖੋ, ਕਿਤੇ ਉੱਥੇ ਤਾਂ ਨੀ 144 ਲਵਾ ਦੇਣੀ ਸਾਡੀਆਂ ਗੱਲਾਂ, ਕਿਉਂਕਿ ਇੰਨੇ ਬੰਦੇ ਇਕੱਠੇ
ਹੋਏ, ਬੋਲਣ ਲਈ ਵੀ ਧਾਰਾ ਹੈਗੀ, ਬਿਆਨਬਾਜ਼ੀ ਲਈ ਵੀ ਧਾਰਾ ਹੈਗੀ, ਕਾਨੂੰਨ ਦੇ ਵਿੱਚ ਹਰ ਚੀਜ਼ ਹੈਗਾ। ਤੇ ਉਹ ਧਾਰਾ ਦਾ ਮੈਨੂੰ ਹੁਣ ਐਗਜ਼ੈਕਟ ਨੰਬਰ ਨੀ ਪਤਾ, ਪਰ ਅਕਸਰ ਉਹ ਧਾਰਾ ਲੱਗਦੀ ਆ ਜਿਹੜੀ ਤੇ ਤੁਸੀਂ ਬਿਆਨਬਾਜ਼ੀ ਨਹੀਂ ਕਰ ਸਕਦੇ ਕਿਸੇ ਕਿਸਮ ਦੀ।
ਅੱਛਾ, ਤੋ ਪਤਾ ਨੀ ਹੁਣ ਦਲਜੀਤ ਸਿੰਘ ਉਹਨਾਂ ਨੂੰ ਪੁੱਛਣਾ ਪਊਗਾ ਵੀ ਉਹ ਕਿਹੜਾ ਕਹਿੰਦੇ ਵੀ ਤੁਸੀਂ ਆਪਣੇ ਪੂਰੇ ਕਹਿੰਦੇ ਜੀ ਹਥਿਆਰ ਨਾਲ ਲੈ ਕੇ ਆਇਓ। ਮੈਨੂੰ ਤਾਂ ਲੱਗਦਾ ਉਹ ਗੱਲਾਂ ਵਾਲੇ ਕਹਿੰਦੇ ਹਥਿਆਰ, ਸਾਡੇ ਕੋਲ ਤਾਂ ਉਦਾਂ ਹਥਿਆਰ ਹੈ ਨੀ, ਪਰ ਜੇ ਜਦ ਤੱਕ 144 ਲੱਗ ਗਏ ਮੈਨੂੰ ਲੱਗਦਾ ਕਿਤੇ ਇੰਡੀਆ ਚ ਅੰਦਰ ਕਰਾਉਣ ਦੀ ਸਲਾਹ ਤਾਂ ਨੀ ਇਹਨਾਂ ਨੂੰ, ਇਹਨਾਂ ਦੀ ਸਾਡੀ, ਇਹ ਵੀ ਹੋ ਸਕਦਾ। ਖੈਰ ਕੋਸ਼ਿਸ਼ ਕਰਾਂਗੇ ਜੀ ਕਿ ਵਿਆਹ ਤਾਂ ਆਪਾਂ ਜਾਣਾ ਹੀ ਜਾਣਾ ਆ, ਤੇ ਮੈਨੂੰ ਨੀ ਲੱਗਦਾ ਦਲਜੀਤ ਸਿੰਘ ਹੁਣੀ ਏਦਾਂ ਦੇ ਹੈਗੇ ਆ ਵੀ ਉਹ ਉੱਥੇ ਗੋਲੀਆਂ ਚਲਾਉਣਗੇ। ਉਹਨਾਂ ਨੇ ਵੈਸੇ ਇੱਕ ਗੱਲ ਸੁਣਾਈ ਸੀ ਆਪਣੇ ਵਿਆਹ ਦੀ ਪ੍ਰੋਗਰਾਮ ਦੇ ਵਿੱਚ, ਉਹ ਬੜੀ ਮਸ਼ਹੂਰ ਗੱਲ ਸੀ, ਜੇ ਕਹੋ ਤਾਂ ਮੈਂ ਦੁਬਾਰਾ ਸੁਣਾ ਦਾ।
ਜਰੂਰ ਜਰੂਰ।
ਉਹਨਾਂ ਨੇ ਰੇਡੀਓ ਤੇ ਸੁਣਾਈ ਸੀ, ਮੈਂ ਨਾਲ ਸੀ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ, ਤੇ ਕਹਿੰਦੇ ਜਿੱਦਣ ਉਹਨਾਂ ਦਾ ਵਿਆਹ ਹੋਇਆ ਨਾ ਮੈਰਿਜ ਪੈਲੇਸ ਗਏ, ਤੇ ਮਿਲਣੀ ਹੋਈ ਤੇ ਮਿਲਣੀ ਹੋ ਕੇ ਜਾਂ ਖਤਮ ਹੋਈ ਨਾ, ਤੇ ਜਿਹੜਾ ਉੱਥੇ ਗੇਟ ਦੇ ਉੱਤੇ ਗਨਮੈਨ ਖੜਾ ਸੀ ਉਹਨੂੰ ਦੋ ਗੋਲੀਆਂ ਚਲਾਤੀਆਂ ਹਵਾ ਦੇ, ਹਨਾ ਸਾਰੇ ਡਰ ਗਏ ਵੀ ਇਹ ਕੀ ਹੋਇਆ, ਤੇ ਬਾਅਦ ਦੇ ਵਿੱਚ ਅੰਦਰ ਗਏ, ਚਾਹ ਪਾਣੀ ਪੀਤਾ, ਚਾਹ ਪਾਣੀ ਪੀ ਕੇ ਬਾਹਰ ਆਏ, ਹਨਾ ਫਿਰ ਦੋ ਗੋਲੀਆਂ ਚਲਾਤੀਆਂ, ਠਾ, ਉਹ ਸਾਰੇ ਫੇਰ ਸਹਿਮ ਗਏ ਹਨਾ ਵੀ ਇਹ ਕੀ ਹੋਇਆ, ਤੇ ਬਾਅਦ ਦੇ ਵਿੱਚ ਲਾਵਾਂ ਹੋ ਕੇ ਜਦੋਂ ਰੋਟੀ ਖਾਣ ਲੱਗੇ ਫੇਰ ਗੋਲੀਆਂ ਚਲਾਤੀਆਂ, 6-7 ਗੋਲੀਆਂ ਚਲਾਈਆਂ, ਤੇ ਉਹ ਸਾਰੇ ਡਰੇ ਹੋਏ, ਤਾਂ ਉਹ ਆ ਕੇ ਕਹਿੰਦਾ ਇਹਨਾਂ ਨੂੰ, ਕਹਿੰਦਾ ਜਨਾਬ ਮੈਂ ਕਹਿੰਦਾ ਗੋਲੀਆਂ ਤੇ ਗੋਲੀਆਂ ਚਲਾਈ ਜਾ ਰਿਹਾ, ਤੁਹਾਡੇ ਕੰਨ ਤੇ ਜੂਲੀ ਸਰਕੜੀ, ਤੇ ਕਹਿੰਦਾ ਜੂ ਸਰਕੜੀ ਸਾਡੀ, ਕਹਿੰਦੇ ਤੂੰ ਜਾਨ ਕੱਢੀ ਪਈ ਠਾ ਠਾ ਕਰਕੇ ਵੀ ਤੂੰ ਭਾਲ ਦਾਂਗੀ ਆ, ਕਹਿੰਦਾ ਜੀ ਮੈਂ ਵੀ ਆਪਣੀ ਡਿਊਟੀ ਕਰ ਰਿਹਾ, ਹੁਣ ਸਾਰਿਆਂ ਨੂੰ ਤੁਸੀਂ ਕਹਿੰਦਾ ਕੋਈ ਨਾ ਕੋਈ ਦੇ ਰਹੇ ਹੋ, ਮਤਲਬ ਬਹਿਰਿਆਂ ਨੂੰ ਦੇ ਰਹੇ ਹੋ ਸ਼ਗਨ, ਫਲਾਨੇ ਨੂੰ ਦੇ ਰਹੇ, ਫਲਾਨੇ ਨੂੰ ਦੇ ਰਹੇ ਆ, ਮੇਰਾ ਕਿੱਥੇ ਆ ਜੀ, ਮੈਂ ਵੀ ਤਾਂ ਖੁਸ਼ੀ ਮਨਾ ਰਿਹਾ ਤੁਹਾਡੇ ਵਿਆਹ ਦੀ। ਉਹ ਕਹਿੰਦਾ ਯਾਰ ਆਹ ਕਾਹਦੀ ਖੁਸ਼ੀ ਆ, ਸਾਰੇ ਬਰਾਤ ਦੇ ਕਹਿੰਦੇ ਤੂੰ ਪੈਂਟਾਂ ਗਿੱਲੀਆਂ ਕਰਾਈਆਂ ਪਈਆਂ, ਬੁਰੇ ਹਾਲ ਕੀਤੇ ਪਏ ਆ, ਹਨਾ ਨਿਆਣੇ ਡਰਦੇ ਆ, ਚੀਕ ਝਾੜੇ ਮਾਰੀ ਜਾਂਦੇ ਵੀ ਤੂੰ ਹੁਣ ਇਹ ਕਾਹਦਾ ਸ਼ਗਨ ਹੋ ਗਿਆ। ਕਹਿੰਦਾ ਚਲੋ ਗੱਲਬਾਤ ਕਰਕੇ ਕਹਿੰਦਾ 500 ਰੁਪਈਆ ਸੀ ਅਸੀਂ ਉਹਦੇ ਹੱਥ ਤੇ ਧਰਤਾ। ਉਹ ਕਹਿੰਦਾ ਜਾ ਆ ਜੀ 500 ਰੁਪਈਆ, ਕਹਿੰਦਾ 2000 ਦੀਆਂ ਤਾਂ ਮੈਂ ਗੋਲੀਆਂ ਚਲਾਤੀਆਂ, ਕਹਿੰਦਾ 1500 ਮੈਂ ਕੋਲੋਂ ਪਾਊਂਗਾ, ਕਹਿੰਦਾ ਇਹ ਵੀ ਇੱਕ ਉਹਨਾਂ ਨੇ ਗੱਲ ਸੁਣਾਈ ਸੀਗੀ, ਪੂਰੇ ਅਵੇਅਰ ਨੇ। ਚਲੋ ਆਪਾਂ ਥੋੜਾ ਜਿਹਾ ਖਬਰਾਂ ਵੱਲ ਨੂੰ ਤੇ ਮੈਸੇਜ ਵੱਲ ਨੂੰ ਜਾਈਏ, ਤੇ ਸ਼ਰਨ ਉੱਪਲ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਦੋਨਾਂ ਵੀਰਾਂ ਨੂੰ, ਮਿੰਟੂ ਭਾਜੀ ਤੁਹਾਡਾ ਹਾਲ ਚਾਲ ਪੁੱਛ ਰਹੇ ਨੇ, ਕਹਿੰਦੇ ਜੋਬ ਮਿਲ ਗਈ ਕਿ ਨਹੀਂ।
ਨਾ ਜੀ ਦੇਖੋ ਹਜੇ ਤੱਕ ਬੇਰੁਜ਼ਗਾਰ ਬੰਦਿਆਂ ਨੂੰ ਆਸਟ੍ਰੇਲੀਆ ਇਹ ਕੋਈ ਐ ਨੀ ਹੈਗਾ ਵੀ ਤੜਕੇ ਜੋਬ ਮਿਲ ਜੂਗੀ, ਤੇ ਮਹੀਨੇ ਦੋ ਮਹੀਨੇ ਲੱਗਣੇ ਆ ਜੀ, ਫਿਲਹਾਲ ਤਾਂ ਇੱਧਰ ਉੱਧਰ ਪਾਪੜ ਮਿਲ ਰਹੇ ਆ।
ਠੀਕ ਹੈ ਜੀ, ਤੇ ਮਨਜੀਤ ਸਿੰਘ ਸਾਡੇ ਨਾਲ ਜੁੜੇ ਨੇ, ਵੀਰ ਜੀ ਕਹਿੰਦੇ ਆਪਾਂ ਅਸਲਾ ਬਾਹਰ ਨਹੀਂ ਲਿਜਾ ਸਕਦੇ, ਇੱਥੇ ਵੀ ਅਸਲਾ ਬਾਹਰ ਨਹੀਂ ਲਿਜਾ ਸਕਦੇ ਆਸਟ੍ਰੇਲੀਆ ਦੇ ਵਿੱਚ ਵੀ। ਹਾਂਜੀ ਬਿਲਕੁਲ, ਆਸਟ੍ਰੇਲੀਆ ਦੇ ਲਾਅ ਜਿਹੜੇ ਕਾਫੀ ਸਟ੍ਰਿਕਟ ਨੇ, ਤੁਹਾਨੂੰ ਅੰਦਰ ਰੱਖਣੇ ਪੈਂਦੇ ਨੇ, ਪ੍ਰੋਪਰਟੀ ਦੇ ਉੱਤੇ ਹੀ ਰੱਖਣੇ ਪੈਂਦੇ ਨੇ ਜਿੱਥੇ ਦਾ ਲਾਇਸੈਂਸ ਹੁੰਦਾ। ਤੇ ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਲੰਬਾ ਚੌੜਾ ਮੈਸੇਜ ਭੇਜਿਆ, ਪੋਲੀਟੀਕਲ ਹੈ, ਆਪਾਂ ਥੋੜੀ ਦੇਰ ਬਾਅਦ ਉਹ ਪੜ੍ਹਦੇ ਹਾਂ, ਇੱਥੇ ਗੱਲ ਵੀ ਕਰਨੀ ਆ। ਤੇ ਕੁਲਦੀਪ ਸਿੰਘ ਬਲ ਕਹਿ ਰਹੇ ਨੇ ਪਾ ਕਾਨੂੰਨ ਪੜ ਲਓ ਜੀ, ਤੇ ਮੈਂ ਵੀ ਨੋਟਾਂ ਕਰਕੇ ਪੰਜਾਬ ਦਾ ਟੂਰ ਰੱਦ ਕਰ ਦਿੱਤਾ ਹੈ ਜੀ। ਦੇਖੋ ਅਸੀਂ ਰੱਦ ਨਹੀਂ ਕਰਨਾ, ਜਨਵਰੀ ਦੇ ਵਿੱਚ ਸਾਡੇ ਬਹੁਤ ਸਾਰੇ ਦੋਸਤ ਹੈ ਮਿੰਟੋ ਜੀ, ਸਾਨੂੰ ਤਾਂ ਮੈਨੂੰ ਤਾਂ ਚਾਹ ਬਹੁਤ ਚੜਿਆ ਜਾਣ ਦਾ, ਕਿਉਂਕਿ ਆਪਣੀਆਂ ਪਹਿਲੀ ਗੱਲ ਤਾਂ ਲੋੜਾਂ ਹੀ ਹੈ ਨੀ ਬਹੁਤੀਆਂ, ਹਨਾ ਅਸੀਂ, ਸਾਨੂੰ ਪਤਾ ਵੀ ਅਸੀਂ ਤਾਂ ਗੁਰਦੁਆਰੇ ਜਾ ਕੇ ਲੰਗਰ ਵੀ ਛਕ ਲੈਣਾ, ਬਹੁਤ ਵਧੀਆ ਆ। ਦੂਜੀ ਗੱਲ ਇਹ ਆ ਕਿ ਜਦੋਂ ਅਸੀਂ ਅੱਗੇ ਜਾਂਦੇ ਹੁੰਦੇ ਸੀ ਉਹ ਲਓ ਜੀ ਆ ਗਏ, ਹੁਣ ਆਪਾਂ ਨੂੰ ਹੁਣ ਸਰਵਜੀਤ ਹੋਣੀ ਵੀ ਆ, ਹੁਣ ਆਪਾਂ ਇਹਨਾਂ ਨੂੰ ਟੈਸਟ ਕਰਨਾ ਆ, ਹੁਣ ਤਾਂ ਸਿੱਧਾ ਹੀ ਬਹਾਨਾ ਆ, ਉਹ ਯਾਰ ਪੈਸੇ ਹੈ ਨੀ, ਪੈਸੇ ਦੇ 1,00,000 ਰੁਪਈਆ, 2,00,000 ਰੁਪਈਆ ਦੇ, ਫੇਰ ਦੇਖਦੇ ਆ ਜੀ ਵੀ ਸਾਡੀ ਮਦਦ ਕਿੰਨੀ ਕਰਦੇ ਆ, ਕਿ ਹੁਣ ਸਾਨੂੰ ਲੋੜ ਆ ਨਾ। ਸੋ ਤੁਸੀਂ ਵੀ ਜੀ ਬਲ ਸਾਹਿਬ ਇਹ ਮੌਕਾ ਆ, ਇੰਡੀਆ ਦਾ ਕੈਂਸਲ ਨਾ ਕਰੋ ਟੂਰ, ਤੇ ਬਸ ਜਾ ਕੇ ਆਪਣੇ ਮਿੱਤਰ ਸੱਜਣ ਰਿਸ਼ਤੇਦਾਰ ਟੈਸਟ ਕਰੋ ਜਿਹੜੇ ਅੱਗੇ ਤੁਹਾਡੇ ਪੈਸੇ ਭਾਲਦੇ ਹੁੰਦੇ ਸੀ ਤੇ ਹੁਣ ਦੇਖੋਗੇ ਕੀ ਉਹ ਤੁਹਾਡੀ ਮਦਦ ਕਰਦੇ ਆ ਜਾਂ ਨਹੀਂ ਕਰਦੇ। ਰਮਨਜੀਤ ਸਿੰਘ ਜਡੋਰੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਸਲਾਮ ਬੁਲਾ ਰਹੇ ਨੇ ਸਭ ਨੂੰ। ਤੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਰਿਜ਼ਾਈਨ ਦੇ ਦਿੱਤਾ ਜੌਨ ਕੀਨ। ਤੇ ਬੀਜੇਪੀ ਵਰਕਰ ਕਹਿੰਦੇ ਕਿ 33 ਲੱਖ ਰੁਪਈਏ ਉਹਨਾਂ ਤੋਂ ਫੜਿਆ ਗਿਆ ਤੇ 2000 ਨੋਟਾਂ ਦਾ। ਤੀਜਾ ਜੀ, ਰਸ਼ੀਅਨ ਗਵਰਨਮੈਂਟ ਹੈਪੀ ਨਹੀਂ ਹੈਗੀ ਨੋਟ ਬੈਨ ਤੇ। ਉਹਨਾਂ ਨੇ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਅੰਬੈਸੀ ਹੈ ਦਿੱਲੀ ਦੇ ਵਿੱਚ ਉਹ ਬੜੀ ਮੁਸ਼ਕਲ ਦੇ ਵਿੱਚ ਹੈ ਤੇ ਡੀਸੈਂਟ ਡਿਨਰ ਪੇ ਕਰਨ ਨੂੰ ਵੀ ਪੈਸੇ ਨਹੀਂ ਹੈਗੇ ਅੰਬੈਸੀ ਕੋਲ ਜੀ, ਰਸ਼ੀਆ ਦੀ ਅੰਬੈਸੀ ਕੋਲ। ਤੇ ਦੂਜਾ ਕਹਿੰਦੇ ਕਿ ਭਾਜੀ ਡੋਨਲਡ ਟਰੰਪ ਕੋਲ ਆਰਮਸ ਪਾ ਦੇ, ਵਿਆਹ ਦੇ ਵਿੱਚ ਜਿਹੜੀ ਅਸਲਾ ਨਾ ਰੱਖਣ ਦੇ ਲਈ ਨਾ ਕਹਿੰਦੇ ਵੀ ਕਹੋ ਅਮਰੀਕਾ ਦੇ ਕਿਸੇ ਜਥੇਬੰਦੀ ਨੂੰ ਕਿ ਵਾਈਟ ਹਾਊਸ ਤੇ ਜਾਂ ਉੱਥੇ ਪਟੀਸ਼ਨ ਪਾਓ ਕਿ ਇੰਡੀਆ ਦੇ ਵਿੱਚ ਏਦਾਂ ਹੋਣਾ ਨਹੀਂ ਚਾਹੀਦਾ, ਅਮਰੀਕਾ ਚ ਪਾਓ ਪਟੀਸ਼ਨ ਫੇਰ ਗੱਲ ਬਣਨੀ ਹੈ, ਕਹਿੰਦੇ ਏਦਾਂ ਨਹੀਂ ਹੋਣੀ। ਸੋ ਇੱਕ ਉਹਨਾਂ ਨੇ ਕਟਾਕਸ਼ ਕੱਸਿਆ ਕਿਉਂਕਿ ਤੁਹਾਨੂੰ ਪਤਾ ਕਿ ਚੀਜ਼ ਇੰਡੀਆ ਚ ਹੁੰਦੀ ਹੈ ਤੇ ਪਟੀਸ਼ਨਾਂ ਜਾ ਕੇ ਅਮਰੀਕਾ ਵਾਈਟ ਹਾਊਸ ਦੇ ਵਿੱਚ ਪਾ ਰਹੇ ਹੁੰਦੇ ਨੇ। ਜਗਤਾਰ ਗਿੱਲ ਜੀ, ਠੰਡੇ ਵਾਸਤੇ ਜੀ ਨਹੀਂ ਪਾਇਆ ਤੁਹਾਡਾ ਮੈਸੇਜ ਜੀ, ਅਸੀਂ ਇਹ ਪੋਲੀਟੀਕਲ ਗੱਲ ਕਰਨੀ ਹੈ ਫਿਰ ਉੱਥੇ ਆਪਾਂ ਇਹ ਗੱਲਾਂ ਕਰਨੀਆਂ, ਸੋ ਮਾਫੀ ਚਾਹੁੰਦੇ ਹਾਂ, ਠੰਡਾ ਵਾਸਤਾ ਨਹੀਂ ਹੈਗਾ ਜੀ। ਤੇ ਆਪਣੇ GSK ਅਕਾਊਂਟੈਂਟ ਵਾਲੇ ਸਾਡੇ ਨਾਲ ਜੁੜੇ ਨੇ ਭਾਜੀ ਗੁਰਸ਼ਾਨ ਸਿੰਘ ਕੰਤੋਲਾ, ਤੇ ਕਹਿੰਦੇ ਨੇ ਕਿ ਈਜ਼ੀ ਵੇ ਟੂ ਰਿਮੈਂਬਰ ਸਸਕਾਚਵਨ। ਇਹਨਾਂ ਨੇ ਹੋਰ ਤਰੀਕਾ ਲੱਭ ਲਿਆ ਜੀ, ਕਹਿੰਦੇ ਕਿ ਇਹ ਤੁਹਾਨੂੰ ਇੱਦਾਂ ਯਾਦ ਕਰਨਾ ਚਾਹੀਦਾ ਸਸਕੈਚਵਨ, ਸਾ ਸਕੈਚ ਪੈਨ, ਜਿਦਾ ਸੱਸਾ ਸਾ ਸਕੈਚ ਪੈਨ, ਸਾ ਸਕੈਚ ਪੈਨ, ਹਾਂਜੀ ਉਹ ਸਕੈਚ ਪੈਨ ਬਣ ਜਾਂਦਾ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਹੁਣ ਆਨੇ ਆ ਜੀ ਮੈਸੇਜ ਵੱਲ ਨੂੰ, ਤੇ ਸਾਡੇ ਇੱਕ ਸੱਜਣ ਨੇ ਮੈਸੇਜ ਪਾਇਆ ਸੀ ਈਮੇਲ ਜ਼ਰੀਏ, ਕਹਿੰਦੇ ਕਿ ਪੋਲੀਟੀਕਲ ਪਾਰਟੀਆਂ ਦੇ ਕੁਲਵਿੰਦਰ ਉਹਨਾਂ ਨੇ, ਹਾਂਜੀ ਕੁਲਵਿੰਦਰ ਢਿੱਲੋਂ ਉਹਨਾਂ ਨੇ ਮੈਸੇਜ ਪਾਇਆ ਸੀ ਕਿ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੀ ਵੀਕਲੀ ਪੋਜੀਸ਼ਨ ਬਾਰੇ ਵੀ ਦੱਸਿਆ ਕਰੋ ਜੀ, ਕਿਹੜੀ ਪਾਰਟੀ ਕਿੱਥੇ ਖੜੀ ਹੈ ਤੁਹਾਡੀ ਜ਼ਬਾਨੀ। ਬਸ ਇੱਕ ਮਿੰਟ ਠਹਿਰੋ, ਇੱਧਰ ਨੂੰ ਹੀ ਆ ਰਹੇ ਹਾਂ ਅਸੀਂ। ਤੇ ਇੱਧਰ ਜਗਤਾਰ ਗਿੱਲ ਭਾਜੀ ਦਾ ਮੈਸੇਜ ਪਹਿਲਾਂ ਪੜ੍ਹਨਾ। ਪੰਜਾਬ ਚ ਸਿਆਸਤ ਦੀ ਉਥਲ ਪੁਥਲ ਹੋ ਰਹੀ ਹੈ, ਦੋ ਸਿਟਿੰਗ ਅਕਾਲੀ MLA ਨੇ ਕੀਤੀ ਦਲ ਬਦਲੀ, ਗਏ ਕਾਂਗਰਸ ਦੇ ਵਿਚ, ਇਹ ਰੁਝਾਨ ਕੁਰਸੀ ਦੀ ਭੁੱਖ ਤੋਂ ਸਿਵਾਏ ਕੁਛ ਵੀ ਨਹੀਂ, ਜਨਤਾ ਨੂੰ ਇਸ ਰੁਝਾਨ ਨੂੰ ਸਮਝਣ ਦੀ ਲੋੜ ਹੈ, ਮੌੜ ਮੰਡੀ ਕਾਂਡ ਤੋਂ ਕੁਝ ਸਿੱਖਣ ਦੀ ਜ਼ਰੂਰਤ ਹੈ। ਕੱਲ ਇੱਕ ਰਿਪੋਰਟ ਕਹਿ ਰਹੀ ਸੀ ਕਿ ਪੰਜਾਬ ਪੁਲਿਸ ਕੋਲ ਕੁੱਲ 70,000 ਹਥਿਆਰ ਹਨ, ਪਰ ਪੰਜਾਬ ਦੇ ਲੋਕਾਂ ਦੇ ਕੋਲ ਤਕਰੀਬਨ 17 ਲੱਖ ਲਾਇਸੈਂਸੀ ਹਥਿਆਰ ਹੈ, 5 ਤੋਂ 6 ਲੱਖ ਇਜ਼ਾਫਾ ਪਿਛਲੇ 2-3 ਸਾਲ ਤੋਂ ਹੋਇਆ, ਜਦ ਹਥਿਆਰਾਂ ਦੀ ਬਜਾਏ ਪੰਜਾਬ ਨੂੰ ਹੋਰ ਵਸਤਾਂ ਦੀ ਜ਼ਰੂਰਤ ਹੈ। ਮੈਨੂੰ ਜ਼ਫਰ ਸਾਹਿਬ ਦੀ ਗੱਲ ਯਾਦ ਆ ਗਈ ਕਿ ਪੰਜਾਬ ਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਉਸਨੂੰ ਚਾਹੀਦਾ ਕੀ ਹੈ। ਬਰਾੜ ਸਾਹਿਬ ਤੁਹਾਡਾ ਕੀ ਕਹਿਣਾ ਹੈ?
ਦੇਖੋ ਅਸਲੇ ਦੀ ਗੱਲ ਆਪਾਂ ਮੈਨੂੰ ਤਾਂ ਕਾਫੀ ਕਰ ਲਈ ਆ, ਤੇ ਜਿਹੜੀ ਅਸਲੇ ਦੀ ਜਿਹੜੀ ਬੜੋਤਰੀ ਹੋਈ ਹੈ ਪਿਛਲੇ 5 ਸਾਲਾਂ ਚ ਹੋਈ ਆ, 5 ਤੋਂ 10 ਸਾਲਾਂ ਦੇ ਵਿੱਚ ਇਹ ਗੱਲ ਮੰਨਣੀ ਪੈਣੀ ਆ। ਜਦੋਂ ਤੋਂ ਸਸਤਾ ਅਸਲਾ ਮਿਲਣਾ ਸ਼ੁਰੂ ਹੋਇਆ, ਪਹਿਲਾਂ ਪਿਸਤੌਲ ਸੀ 4-4, 3-3 ਲੱਖ ਦੇ ਬੈਬਲੇ ਦੇ ਮਿਲਦੇ ਸੀ, ਮੁੜ ਕੇ ਆਰਡੀਨੈਂਸ ਦਾ 60,000 ਦਾ ਮਿਲਣ ਲੱਗ ਗਿਆ, ਤੇ ਓਦੋ ਬਾਅਦ ਹੀ ਲਾਇਸੈਂਸ ਬਣਨੇ ਸ਼ੁਰੂ ਹੋਏ। ਦੂਜੀ ਲਾਇਸੈਂਸ ਉਦੋਂ ਬਣਨੇ ਸ਼ੁਰੂ ਹੋਏ ਜਦੋਂ ਪਾਰਟੀ ਪੱਧਰ ਦੇ ਉੱਤੇ ਪਾਰਟੀਆਂ ਨੂੰ ਉਹੀ ਜਿਹੜਾ ਕਲਚਰ ਅਪਣਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਵੀ ਗੁੰਡਾਗਰਦੀ ਵਾਲਾ ਵੀ ਸਾਡੇ ਜੇ ਖਾਸ ਚਹੇਤੇ ਆ ਉਹਨਾਂ ਦੇ ਲਾਇਸੈਂਸ ਬਣਾ ਦਈਏ ਤੇ ਉਹਨਾਂ ਦਾ ਦਬਦਬਾ ਬਣ ਜੂਗਾ, ਤੇ ਉਹ ਫਿਰ ਜਿਹੜੀ ਵੀ ਪਾਰਟੀ ਕਾਬਜ ਹੋਈ ਉਹਨੇ ਆਪਦੇ ਚਹੇਤਿਆਂ ਨੂੰ ਲਾਇਸੈਂਸ ਖੋਲੇ, ਤਾਂ ਉਸਦਾ ਹੀ ਕਾਰਨ ਬਣਿਆ ਜੀ ਵੀ 1,00,000 ਜਿਹੜੇ ਲਾਇਸੈਂਸ ਮਿਲੇ ਆ। ਤੇ ਹੁਣ ਅੱਜ ਜੇ ਪੰਜਾਬ ਪੁਲਿਸ ਦੇ ਨਾਲ ਕਿਤੇ ਮੁਕਾਬਲਾ ਸਿਵਲੀਅਨ ਦਾ ਹੋ ਗਿਆ ਤਾਂ ਇਹਦਾ ਮਤਲਬ ਸਿਵਲੀਅਨ ਭਾਰੂ ਆ, ਉਹਨਾਂ ਕੋਲ ਅਸਲਾ ਇੰਨਾ ਜ਼ਿਆਦਾ ਆ। ਪਰ ਦੇਖੋ ਇਹ ਚੀਜ਼ਾਂ ਆਪਾਂ ਚਿੰਤਾ ਦਾ ਵਿਸ਼ਾ, ਤੇ ਇਹਨਾਂ ਚੀਜ਼ਾਂ ਨੂੰ ਅਸੀਂ ਗਿਣਤੀਆਂ ਅੰਕੜਿਆਂ ਮੰਕੜਿਆਂ ਤੋਂ ਬਾਹਰ ਕੱਢ ਕੇ, ਚਾਹੇ ਸਾਡੇ ਬੰਨਿਓ ਹਰ ਬੰਦੇ ਕੋਲ ਅਸਲਾ ਹੋਵੇ, ਪਰ ਉਹ ਅਸਲਾ ਪਹਿਲੀ ਗੱਲ ਤਾਂ ਅਸੀਂ ਤਾਂ ਮੰਨਦੇ ਨੀ ਵੀ ਅਸਲਾ ਜੀਵਨ ਰੱਖਕ ਆ। ਅਸਲਾ ਨੇ ਜਦੋਂ ਚੱਲਣਾ ਉਹਨੇ ਮਾੜਾ ਹੀ ਕਰਨਾ, ਚਾਹੇ ਜਿੱਦ ਜਿਹਦੇ ਬੱਜੂ ਉਹਦਾ ਮਾੜਾ ਹੋਊਗਾ, ਜਿਹੜਾ ਮਾਰੂਗਾ ਉਹਦਾ ਮਾੜਾ ਹੋਊਗਾ। ਪਰ ਦੂਜੇ ਪਾਸੇ ਇਹ ਆ ਵੀ ਅਸੀਂ ਤਾਂ ਚਾਹੁੰਦੇ ਆ ਵੀ ਜੇ ਕਿਸੇ ਲਿਆ ਵੀ ਅਸਲਾ ਤਾਂ ਉਹਨੂੰ ਯੂਜ਼ ਲਈ ਸਾਂਭ ਕੇ ਰੱਖ ਦਿਓ, ਤੇ ਇਹ ਅਰਦਾਸ ਕਰੋ ਵੀ ਸਾਰੀ ਉਮਰੀ ਤੁਹਾਨੂੰ ਵਰਤਣਾ ਨਾ ਪਵੇ।
ਮਿੰਟੂ ਜੀ, ਮੈਂ ਨਾ ਇੱਕ ਫਿਲਮ ਦੇਖੀ ਸੀ, ਸ਼ਾਇਦ ਹਾਈਵੇ ਫਿਲਮ ਦੇ ਵਿੱਚ ਇੱਕ ਡਾਇਲੋਗ ਸੀਗਾ ਕਿ ਮਤਲਬ ਜਿਹੜਾ ਕਿ ਮੈਨੂੰ ਬੜਾ ਮਤਲਬ ਮੇਰੇ ਜ਼ਿਹਨ ਦੇ ਵਿੱਚ ਘਰ ਕਰ ਗਿਆ। ਉਹਦੇ ਵਿੱਚ ਜਿਹੜਾ ਹੀਰੋ ਹੁੰਦਾ ਹੈ ਤੇ ਉਹ ਬੰਦਾ ਮਾਰਦਾ ਹੈ ਨਾ, ਮਤਲਬ ਉਹ ਕਿਲਰ ਹੁੰਦਾ ਹੈ, ਪ੍ਰੋਫੈਸ਼ਨਲ ਹਾਈਜੈਕਰ ਹੁੰਦਾ ਜਾਂ ਕਿਡਨੈਪਰ ਹੁੰਦਾ, ਤੇ ਓਹਨੂੰ ਉਹ ਜਿਹੜੀ ਫਿਲਮ ਦੀ ਹੀਰੋਇਨ ਆ ਤੇ ਓਹਨੂੰ ਪੁੱਛਦੀ ਆ ਕਿ ਜਦ ਤੂੰ ਬੰਦਾ ਮਾਰਦਾ ਆ ਤੈਨੂੰ ਕਿੱਦਾਂ ਦਾ ਮਹਿਸੂਸ ਹੁੰਦਾ, ਕੀ ਫੀਲ ਕਰਦਾ? ਉਹ ਕਹਿੰਦਾ ਜਦੋਂ ਨਾ ਇਹ ਘੋੜਾ ਦੱਬਦਾ ਆ ਮੈਂ, ਇਸ ਗੋਲੀ ਦੇ ਨਾਲ ਇੱਕ ਬੰਦਾ ਨੀ ਮਰਦਾ, ਇਹਦੇ ਨਾਲ ਦੋ ਬੰਦੇ ਮਰਦੇ ਆ। ਇੱਕ ਤਾਂ ਜਿਹਦੇ ਗੋਲੀ ਲੱਗਦੀ ਉਹ ਤਾਂ ਮਰਦਾ ਹੀ ਆ, ਜਿਹੜਾ ਘੋੜਾ ਦੱਬਦਾ ਉਹ ਵੀ ਬੰਦਾ ਮਰਦਾ। ਸੋ ਇੱਕ ਘੋੜਾ ਦੱਬਣ ਦੇ ਨਾਲ ਇੱਕ ਬੰਦੇ ਦੀ ਮੌਤ ਨਹੀਂ ਹੁੰਦੀ, ਦੋ ਬੰਦਿਆਂ ਦੀ ਮੌਤ ਹੁੰਦੀ ਹੈ ਸਹੀ ਮਾਇਨਿਆਂ ਦੇ ਵਿੱਚ। ਉਹਦੇ ਅੰਦਰ ਉਹ ਬੰਦਾ ਹੀ ਮਰ ਜਾਂਦਾ ਹੈ, ਜਦੋਂ ਬੰਦਾ ਮਰਿਆ ਹੁੰਦਾ ਫੇਰ ਹੀ ਉਹ ਦੂਸਰੇ ਬੰਦੇ ਨੂੰ ਮਾਰਦਾ। ਸੋ ਇਸ ਕਰਕੇ ਸਾਡੇ ਮਨ ਸਮੱਤਿਆ ਹੀ ਰੱਬ ਪਾ ਦੇਵੇ ਤਾਂ ਜ਼ਿਆਦਾ ਵਧੀਆ ਜੀ। ਤੇ ਮੈਸੇਜ ਹੋਰ ਵੀ ਆ ਰਹੇ ਨੇ ਤੇ ਹਰਪ੍ਰੀਤ ਕੋਹਲੀ ਵੀ ਹੋਰ ਮੈਸੇਜ ਭੇਜ ਰਹੇ ਨੇ ਤੇ, ਪਰ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਵੱਲ ਨੂੰ ਆਪਾਂ ਧਿਆਨ ਦੇਣਾ ਹੈ ਕਿ ਦੋ ਅਕਾਲੀ ਵਿਧਾਇਕ ਕਾਂਗਰਸ ਚ ਸ਼ਾਮਲ, ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸਿੱਧੂ ਦੇ ਛੇਤੀ ਪਾਰਟੀ ਚ ਆਉਣ ਦੇ ਸੰਕੇਤ। ਮਿੰਟੂ ਜੀ, ਤੁਸੀਂ ਇਸ ਨੂੰ ਇਸ ਲਹਿਜੇ ਨਾਲ ਦੇਖ ਰਹੇ ਹੋ ਕਿ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਡੋਲ ਰਿਹਾ ਤੇ ਉਹਦੇ ਜਿਹੜੇ ਐਮ ਪੀ ਆ ਉਹਨਾਂ ਨੂੰ ਅੰਦਰਲੀ ਖ਼ਬਰ ਹੋਵੇ ਤੇ ਉਹ ਸ਼ਾਇਦ ਕਾਂਗਰਸ ਵੱਲੋਂ ਜਾ ਰਹੇ ਹੋਣ? ਕੀ ਤੁਸੀਂ ਲੈ ਰਹੇ ਹੋ, ਇਸ ਨੂੰ ਕਿੱਦਾਂ ਲੈ ਰਹੇ ਹੋ?
ਦੇਖੋ, ਇੱਥੇ ਜਿਹੜਾ ਮੌਕਾ ਮਾਹੌਲ ਆ ਜਿਹੜਾ ਇਲੈਕਸ਼ਨਾਂ ਦਾ, ਤੇ ਹੁਣ ਇਸ ਟਾਈਮ ਜਿਹੜੀ ਸਾਲਾਂ ਬੱਧੀ ਲੋਕਾਂ ਨੇ ਮਿਹਨਤ ਕੀਤੀ ਆ, ਕਿਸੇ ਨੇ ਆਪਦੇ ਹਲਕੇ ਚ ਕੰਮ ਕੀਤੇ ਆ, ਕਿਸੇ ਨੇ ਪਬਲਿਕ ਲਈ ਕੰਮ ਕੀਤੇ ਆ, ਕਿਸੇ ਨੇ ਉਸ ਏਰੀਏ ਦੇ ਵਿੱਚ ਬਹੁਤ ਪੈਸਾ ਖਰਚ ਕੀਤਾ, ਤੇ ਉਹਨਾਂ ਨੂੰ ਹੁਣ ਮੁੱਲ ਮਿਲਣਾ ਜੇ ਟਿਕਟ ਮਿਲੂਗੀ ਤਾਂ, ਤੇ ਜੇ ਹੁਣ ਉਹਨਾਂ ਨੂੰ ਟਿਕਟ ਨਹੀਂ ਮਿਲ ਰਹੀ ਤਾਂ ਉਹਨਾਂ ਨੇ ਫਿਰ ਜਿਹੜਾ ਪਾਰਟੀ ਬਦਲਣ ਬਾਰੇ ਸੋਚਣਾ ਜਾਂ ਪ੍ਰੈਸ਼ਰ ਬਣਾਉਣਾ ਉਹ ਤਾਂ ਉਹਨਾਂ ਨੇ ਕਰਨਾ ਹੀ ਕਰਨਾ। ਸੋ ਇਹ ਚੀਜ਼ਾਂ ਹੁਣ ਹੋ ਰਹੀਆਂ ਜੀ, ਸਾਰੀਆਂ ਪਾਰਟੀ ਪੱਧਰ ਤੇ ਹੋ ਰਹੀਆਂ, ਜਿਵੇਂ ਕੱਲ ਅਕਾਲੀ ਦਲ ਬੰਨੀਓ ਬੀਬੀ ਨਿਹਾਲ ਸਿੰਘ ਵਾਲਾ ਤੇ ਰਾਜਵਿੰਦਰ ਕੌਰ ਤੇ ਮਹੇਸ਼ਿੰਦਰ ਸਿੰਘ ਨੇ ਦੋਨਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਕੱਲ, ਤੇ ਦੋਨੇ ਮੋਗੇ ਦੇ ਏਰੀਏ ਦੇ ਵਿੱਚ ਦੋ ਸੀਟਾਂ ਦੇ ਉੱਤੇ ਉਹਨਾਂ ਦਾ ਪ੍ਰਭਾਵ ਸੀ, ਬਾਘਾ ਪੁਰਾਣਾ ਸੀਟ ਤੇ ਇੱਕ ਨਿਹਾਲ ਸਿੰਘ ਵਾਲਾ ਸੀਟ ਦੇ ਉੱਤੇ, ਤਾਂ ਉਹ ਦੋਨਾਂ ਨੂੰ ਟਿਕਟ ਨਹੀਂ ਮਿਲੀ ਤੇ ਉਹ ਕਹਿੰਦੇ ਜੀ ਸਾਨੂੰ ਟਿਕਟ ਨਾ ਮਿਲਣ ਦਾ ਦੁੱਖ ਨਹੀਂ, ਸਾਨੂੰ ਇਗਨੋਰ ਕਰਨ ਦਾ ਦੁੱਖ ਆ ਵੀ ਸਾਨੂੰ ਇਗਨੋਰ ਕੀਤਾ ਗਿਆ। ਸੋ ਇਗਨੋਰ ਮੀਨਸ ਟਿਕਟ ਨਾ ਮਿਲਣਾ ਹੀ ਆ, ਸਹੀ ਮਾਇਨੇ ਚ ਦੁੱਖ ਉਹੀ ਆ। ਤੇ ਪਰ ਉਸ ਨੂੰ ਉਹਨਾਂ ਨੇ ਹੁਣ ਕਾਂਗਰਸ ਦਾ ਲੜ ਫੜਿਆ, ਇਵੇਂ ਜੀ ਕਿ ਹੋਰ ਬਹੁਤ ਸਾਰੇ ਜਿਵੇਂ ਘਵਈਆ ਦੇ ਮਾਮਲੇ ਚ ਗੱਲ ਆ ਰਹੀ ਸੀ, ਸ਼ੇਰ ਸਿੰਘ ਘਵਈਆ ਉਹ ਲੀਡਰ ਆ ਜੀ ਜਿਹਨੇ ਜਗਮੀਤ ਬਰਾੜ ਨੂੰ ਹਰਾਇਆ ਸੀ, ਜਦੋਂ ਜਗਮੀਤ ਬਰਾੜ ਦਾ ਜਿੱਤਣਾ ਤੈਅ ਸੀ ਤੇ ਉਮੀਦ ਹੀ ਨਹੀਂ ਸੀ ਵੀ ਸ਼ੇਰ ਸਿੰਘ ਘਵਈਆ ਜਿੱਤ ਜਾਣਗੇ, ਤਾਂ ਉਹਨਾਂ ਨੇ ਉੱਥੇ ਹਰਾ ਕੇ ਐਮ ਪੀ ਬਣੇ ਸਨ। ਤਾਂ ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਚੱਲ ਰਹੀ ਆ ਆਪਦੀ ਪਾਰਟੀ ਦੇ ਵਿੱਚ ਖਿੱਚ ਧੂਹ ਹੋ ਰਹੀ ਸੀ, ਭਾਵੇਂ ਅੱਜ ਘਵਈਏ ਨੇ ਬਿਆਨ ਦਿੱਤਾ ਵੀ ਮੈਂ ਸਦਾ ਹੀ ਅਕਾਲੀ ਆ ਤੇ ਅਕਾਲੀ ਰਹੂੰਗਾ ਤੇ ਮੈਂ ਸੋਚਿਆ ਵੀ ਨੀ ਐਵੇਂ ਅਫਵਾਹਾਂ। ਪਰ ਕੱਲ ਕਹਿੰਦੇ ਆ ਵੀ ਇੱਕ ਟੈਂਟ ਤੱਕ ਲੱਗ ਗਿਆ ਸੀ, ਇੱਕ ਪੰਡਾਲ ਤੱਕ ਸਜਾ ਲਿਆ ਸੀ ਜਿੱਥੇ ਸੁਖਬੀਰ ਦੀ ਕਾਂਗਰਸ ਦੀ ਕੈਪਟਨ ਦੀ ਹਾਜ਼ਰੀ ਦੇ ਵਿੱਚ ਘਵਈਏ ਦੇ ਮੁੰਡੇ ਨੂੰ ਜਿਹੜਾ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਸੀ, ਪਰ ਕਹਿੰਦੇ ਐਨ ਮੌਕੇ ਦੇ ਉੱਤੇ ਜਿਹੜਾ ਲਾੜਾ ਨੀ ਲੱਭਿਆ ਤੇ ਉਹ ਐਵੇਂ ਵਿਆਹ ਦੀ ਬਰਾਤ ਸਜੀ ਸਜਾਈ ਰਹਿ ਗਈ ਤੇ ਉਹਨਾਂ ਨੇ ਸ਼ਾਇਦ ਮੂਡ ਬਦਲ ਲਿਆ। ਪਰ ਦੂਜੇ ਪੱਖ ਤੋਂ ਇਹ ਵੀ ਕਿਹਾ ਜਾ ਰਿਹਾ ਵੀ ਰਾਹੁਲ ਗਾਂਧੀ ਨੇ ਇਸ ਲਈ ਇਨਕਾਰ ਕਰ ਦਿੱਤਾ ਵੀ ਜੇ ਬਾਪ ਅਕਾਲੀ ਆ ਤੇ ਬੇਟਾ ਕਾਂਗਰਸੀ ਆ, ਸਹੀ ਮੈਸੇਜ ਨੀ ਹੈ, ਤੋ ਇਸ ਕਰਕੇ ਅਸੀਂ ਜੇ ਸਾਰੇ ਨੇ ਆਉਣਾ ਤਾਂ ਸਵਾਗਤ ਆ, ਨਹੀਂ ਨਹੀਂ। ਪਰ ਦੂਜੇ ਪਾਸੇ ਕਹਿੰਦੇ ਸੌਦਾ ਚੱਲ ਰਿਹਾ ਸੀ ਵੀ ਕਾਂਗਰਸ ਵੱਲੋਂ ਘਵਈਆ ਆਪਣੀ ਪਤਨੀ ਲਈ ਫਿਰੋਜ਼ਪੁਰ ਤੋਂ ਤੇ ਆਪਣੇ ਬੇਟੇ ਲਈ ਮੈਨੂੰ ਲੱਗਦਾ ਇੱਕ ਹੋਰ ਸੀਟ ਉਹਨਾਂ ਨੇ ਲਾਗੇ ਦੀ ਗੁਰੂ ਹਰ ਸਾਹਿਬ ਦੀ ਮੰਗ ਰਹੇ ਸੀਗੇ, ਤਾਂ ਫਿਰ ਉਹ ਦੋ ਸੀਟਾਂ ਨਾ ਦੇਣ ਕਾਰਨ ਤਾਂ ਹੋ ਸਕਦਾ ਵੀ ਉਹਨਾਂ ਨੇ ਇਹ ਮੁਲਤਵੀ ਕਰ ਦਿੱਤਾ ਹੋਵੇ। ਪਰ ਦੂਜੇ ਪਾਸੇ ਜਿਹੜੀ ਇਹ ਸ਼ਹਿਮਤ ਦਾ ਜਿਹੜਾ ਦੌਰ ਆ, ਸ਼ਹਿਮਤ ਦਾ ਇੱਕ ਸਿਸਟਮ ਚੱਲਦਾ, ਉਹ ਸ਼ਹਿਮਤ ਦੇ ਸਿਸਟਮ ਮੁਤਾਬਕ ਜਿਹੜਾ ਪ੍ਰੈਸ਼ਰ ਵੀ ਉਹਨਾਂ ਤੇ ਪਾਉਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਜਿਹੜੇ ਫਾਜ਼ਿਲਕਾ ਫਿਰੋਜ਼ਪੁਰ ਏਰੀਏ ਬਾਰੇ ਜਾਣਦੇ ਆ, ਤਾਂ ਸ਼ੇਰ ਸਿੰਘ ਘੋਈਆ ਹੋਰਾਂ ਦਾ ਇੱਕ ਬਹੁਤ ਮਸ਼ਹੂਰ ਕਾਲਜ ਆ ਜਿਹੜਾ ਇੰਜੀਨੀਅਰਿੰਗ ਕਾਲਜ ਉੱਥੇ ਚੱਲਦਾ ਜੀ। ਤਾਂ ਉਸ ਕਾਲਜ ਦੇ ਵਿੱਚ ਕੱਲ ਇੱਕੇ ਦਮ ਜਿਹੜੀ ਖਾਸ ਵਿਜੀਲੈਂਸ ਡਿਪਾਰਟਮੈਂਟ ਦੀ ਰੇਡ ਪਈ ਆ ਜੀ, ਤੇ ਉਹਨਾਂ ਨੇ ਉਸ ਰੇਡ ਵਿੱਚ ਉਹਦਾ ਸਾਰਾ ਰਿਕਾਰਡ ਕਾਗਜ਼ ਪੱਤਰ ਜ਼ਬਤ ਕਰ ਲਿਆ ਤੇ ਉਹਨਾਂ ਨੂੰ ਧਮਕੀ ਵੀ ਦੇ ਕੇ ਗਏ ਆ ਵੀ ਅਸੀਂ ਇਹਦੀ ਪੜਤਾਲ ਕਰਦੇ ਹਾਂ ਤੇ ਛੇਤੀ ਅਸੀਂ ਫੇਰ ਵਾਪਸ ਮੁੜਾਂਗੇ, ਵੀ ਜਾਂ ਤੁਸੀਂ ਆਪਦੇ ਫੈਸਲੇ ਵਾਪਸ ਲਓ। ਮੈਨੂੰ ਲੱਗਦਾ ਇਹੀ ਪ੍ਰੈਸ਼ਰ ਉਹਨਾਂ ਦੇ ਉੱਤੇ ਬਣਾਇਆ ਗਿਆ ਵੀ ਹੁਣ ਤੱਕ ਉਹ ਕਾਲਜ ਕਿਸੇ ਦੀ ਨਿਗਾਹ ਚ ਨੀ ਆਇਆ ਵੀ ਉਹ ਵਜ਼ੀਫੇ ਖਾ ਰਿਹਾ, ਤੇ ਹੁਣ ਉਹ ਕਹਿੰਦੇ ਵੀ ਉਹ ਵਜ਼ੀਫਿਆਂ ਦਾ ਮਿਸ ਯੂਜ਼ ਕਰ ਰਿਹਾ ਸੀਗਾ ਤੇ ਲੋੜਵੰਦਾਂ ਤੱਕ ਵਜ਼ੀਫੇ ਨਹੀਂ ਪਹੁੰਚਾ ਰਿਹਾ ਸੀ। ਪਰ ਇਹ ਕੋਈ ਵਜ਼ੀਫਿਆਂ ਦਾ ਮਸਲਾ ਨਹੀਂ ਜੀ, ਇਹ ਤਾਂ ਸ਼ਹਿਮਤ ਦਾ ਮਸਲਾ, ਤੇ ਹੁਣ ਇਲੈਕਸ਼ਨਾਂ ਦੇ ਕਾਰਨ ਇਹ ਕਾਫੀ ਜਿਹੜੀ ਸਮੀਕਰਨ ਬਦਲ ਰਹੇ ਆ ਇੱਕ ਦੂਜੇ ਨਾਲ, ਵੱਖੋ ਵੱਖਰੇ ਪਾਰਟੀਆਂ ਚ ਇਕੱਲੇ ਜਿਹੜੇ ਅਸੀਂ ਆਮ ਆਦਮੀ ਦੀਆਂ ਰੋਜ਼ ਗੱਲਾਂ ਕਰ ਰਹੇ ਹਾਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਵਿਰੋਧਤਾ ਦੇ ਸੁਰ ਦਿਖਾਈ ਦਿੰਦੇ ਆ ਵੀ ਉੱਥੇ ਟਿਕਟ ਨੀ ਮਿਲੀ ਕਿਸੇ ਬੰਦੇ ਨੂੰ ਖਾਸ ਨੂੰ ਜਿਹੜਾ ਉੱਥੇ ਕੰਮ ਕਰ ਰਿਹਾ ਸੀ ਤੇ ਬਾਹਰੋਂ ਲਿਆ ਕੇ ਲਿਆਂਦਾ ਗਿਆ। ਇਹੀ ਕੁਛ ਸਾਰਾ ਕੁਛ ਸਾਰੀਆਂ ਪਾਰਟੀਆਂ ਚ ਹੀ ਚੱਲ ਰਿਹਾ, ਇਕੱਲੀ ਇੱਕ ਚ ਨਹੀਂ ਚੱਲ ਰਿਹਾ। ਹੁਣ ਜੇ ਬਠਿੰਡੇ ਸੀਟ ਦੀ ਗੱਲ ਕਰੀਏ ਤਾਂ ਬਠਿੰਡੇ ਸ਼ਹਿਰੀ ਦੇ ਉੱਤੇ ਇੱਕ ਇੱਕ ਪਾਸੇ ਹਰਮਿੰਦਰ ਸਿੰਘ ਜੱਸੀ ਜਿਹੜਾ ਕਿ ਦੋ ਤਿੰਨ ਵਾਰ ਪਹਿਲਾਂ ਜਿੱਤ ਚੁੱਕੇ ਆ ਤਲਵੰਡੀ ਤੋਂ ਤੇ ਉਹ ਇਹਦੇ ਦਾਅਵੇਦਾਰ ਆ। ਦੂਜੇ ਪਾਸੇ ਕੈਪਟਨ ਕਹਿੰਦਾ ਮੈਂ ਸੁਰਿੰਦਰ ਸਿੰਗਲੇ ਨੂੰ ਲਿਆਉਣਾ ਉੱਥੇ, ਕਿਉਂਕਿ ਸੁਰਿੰਦਰ ਸਿੰਗਲਾ ਪਹਿਲਾਂ ਵੀ ਕੈਪਟਨ ਨੇ ਏਦਾਂ ਹੀ ਲਿਆ ਕੇ ਬਠਿੰਡੇ ਤੋਂ ਬਾਹਰੋਂ, ਉਹ ਪਟਿਆਲੇ ਤੋਂ ਆ ਤੇ ਬਠਿੰਡੇ ਲਿਆ ਕੇ ਉਹਨਾਂ ਨੂੰ ਜਿਤਾ ਕੇ ਬਾਅਦ ਚ ਵਿੱਤ ਮੰਤਰੀ ਆਪਦਾ ਬਣਾਇਆ ਸੀ। ਤੇ ਉਹ ਆਪਣੇ ਕੁਝ ਕਿਸੇ ਹਿੱਸਿਆਂ ਚ ਆ ਤੇ ਉਸ ਟਾਈਮ ਸੁਰਿੰਦਰ ਸਿੰਗਲੇ ਨੇ ਬਠਿੰਡੇ ਚ ਕੋਠੀ ਲੈ ਲਈ ਸੀ, ਵਾਅਦਾ ਕੀਤਾ ਸੀ ਵੀ ਮੈਂ ਇੱਥੋਂ ਰਿਹਾ ਕਰੂੰਗਾ, ਮੈਂ ਇੱਥੋਂ ਦੇ ਲੋਕਾਂ ਦਾ ਮੇਰੀਆਂ ਦੁੱਖ ਤਕਲੀਫਾਂ ਸੁਣੂਗਾ, ਪਰ ਬਾਅਦ ਚ ਇੱਕ ਦਿਨ ਵੀ ਉੱਥੇ ਦਿਖੇ ਨੀ, ਅੱਜ ਤੱਕ ਨੀ ਦਿਖੇ। ਤੇ ਹੁਣ ਟਿਕਟ ਲੈਣ ਦੀ ਦੁਬਾਰਾ ਗੱਲ ਆ ਗਈ ਤਾਂ ਫੇਰ ਦਿਖਣ ਲੱਗ ਗਏ। ਸੋ ਇਹ ਜਿਹੀਆਂ ਚੀਜ਼ਾਂ ਨਾ ਸਾਰੇ ਕਿਤੇ ਸਾਰੇ ਪੰਜਾਬ ਚ ਹੀ ਇਸ ਟਾਈਮ ਚੱਲ ਰਹੀਆਂ, ਪਰ ਇਹ ਜਦੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਤੇ ਆਪਣੇ ਸੀਟਾਂ ਡਿਕਲੇਅਰ ਹੋਊਗਾ ਉਦੋਂ ਬਾਅਦ ਇਹ ਚੀਜ਼ ਨੇ ਠੱਲ ਪੈਣੀ ਆ।
ਹੁਣ ਕਾਫੀ ਜਦੋਂ ਜਿਹਾ ਚੱਲ ਰਹੀ ਆ ਪਾਰਟੀਆਂ ਦੀ ਖਿੱਚੋਤਾਣ ਚੱਲ ਰਹੀ ਆ, ਤੇ ਹੁਣ ਅੱਜ ਦੀ ਜੇ ਅਸੀਂ ਅਖਬਾਰ ਦੇਖੀਏ ਤੇ ਉਸਦੇ ਵਿਚ ਮੁੱਖ ਪੰਨਾ ਦਾ ਅਲਵਿਦਾ ਅੰਮਾ ਇਹ ਖਬਰ ਲੱਗੀ ਹੋਈ ਹੈ ਸੰਸਕਾਰ ਦੀ। ਸੰਸਕਾਰ ਵੀ ਨਹੀਂ ਹੋਇਆ, ਇਹ ਵੀ ਇੱਕ ਵੱਖਰਾ ਮੁੱਦਾ, ਥੋੜੀ ਦੇਰ ਬਾਅਦ ਦੱਸਾਂਗੇ ਕਿ ਅੰਮਾ ਨੂੰ ਜੈਲਲਿਤਾ ਨੂੰ ਦਫਨਾਇਆ ਗਿਆ ਹੈ ਤੇ ਇਹਦੇ ਬਾਰੇ ਵੀ ਆਪਾਂ ਥੋੜੀ ਬਾਅਦ ਚੋਂ ਗੱਲ ਕਰਾਂਗੇ। ਪਰ ਹੋਰ ਖਬਰਾਂ ਜਿਹੜੀਆਂ ਨੇ, ਨੋਟਬੰਦੀ ਦੀਆਂ ਖਬਰਾਂ ਨੇ ਤੇ ਦਿੱਲੀ ਲਾਹੌਰ ਬੱਸ ਘੇਰੀ ਹੈ, ਲੋਕਾਂ ਨੇ ਪਰੇਸ਼ਾਨ ਹੋਏ ਸਨ ਤੇ ਮੈਨੂੰ ਸਮਝ ਨਹੀਂ ਆਉਂਦੀ ਉਹ ਪਾਕਿਸਤਾਨ ਵਾਲੀ ਬੱਸ ਕਿਉਂ ਘੇਰੀ ਫਿਰਦੇ ਨੇ ਲੋਕ। ਤੇ ਦੂਜੀ ਗੱਲ ਕਿ ਇੱਕ ਖਬਰ ਹੈ ਕਿ ਪਹਿਲੇ ਸਿੱਖ ਚੀਫ ਜਸਟਿਸ ਹੋਣਗੇ ਜੇ ਐਸ ਖੇਰ, ਤੇ ਇਹ ਦਿੱਲੀ ਦੀ ਖਬਰ ਹੈ, ਸੁਪਰੀਮ ਕੋਰਟ ਦੇ ਪਹਿਲੇ ਸਿੱਖ ਚੀਫ ਜਸਟਿਸ ਹੋਣਗੇ। ਤੇ ਇਹ ਨਾ ਕਿਸੇ ਵੀ ਫਰੰਟ ਪੇਜ ਦੇ ਉੱਤੇ ਮਿੰਟੂ ਜੀ ਤੇ ਆਮ ਆਦਮੀ ਪਾਰਟੀ ਦੀ ਕੋਈ ਖਬਰ ਨਹੀਂ ਹੈਗੀ, ਹਾਲਾਂਕਿ ਮੈਨੂੰ ਲੱਗਦਾ ਕਿ ਉਹ ਕਾਫੀ ਸੈਟਲ ਹੋ ਗਏ ਨੇ ਕੇਜਰੀਵਾਲ ਸਾਹਿਬ ਦੇ ਆਉਣ ਦੇ ਲਈ, ਕੁਝ ਸੀਟਾਂ ਵਾਪਸ ਵੀ ਲਈਆਂ ਗਈਆਂ ਨੇ, ਟਿਕਟਾਂ ਮਤਲਬ ਜਿਹੜੇ ਨੂੰ ਦਿੱਤੀਆਂ ਗਈਆਂ ਸੀ, ਅਲਾਈਨਮੈਂਟ ਵੀ ਹੋਈ ਆ। ਤੇ ਮੌਜੂਦਾ ਸਿਚੁਏਸ਼ਨ ਆਮ ਆਦਮੀ ਪਾਰਟੀ ਦੀ ਕੀ ਹੈ ਜੀ?
ਦੇਖੋ ਅਲਾਈਨਮੈਂਟ ਹੋਈ ਆ ਤੇ ਬਾਕੀ ਜ਼ਮੀਨੀ ਸੱਚਾਈ ਜਦੋਂ ਬੰਦਾ ਨੇੜੇ ਆ ਕੇ ਦੇਖਦਾ ਨਾ ਉਦੋਂ ਦਿੱਲੀ ਤੋਂ ਬੈਠੀ ਜਿਹੜੀ ਚੀਜ਼ ਦਿਖਦੀ ਆ ਉਹ ਹੋਰ ਆ ਤੇ ਜ਼ਮੀਨੀ ਪੱਧਰ ਦੇ ਉੱਤੇ ਸੱਚਾਈ ਹੋਰ ਆ। ਜਦੋਂ ਹੁਣ ਜੇ ਕੇਜਰੀਵਾਲ ਹੋਰਾਂ ਦਾ ਇਹ ਦੌਰਾ, ਉਸ ਨਾਲ ਇਸ ਚੀਜ਼ ਦਾ ਫਰਕ ਪਿਆ ਤੇ ਦੋ ਚਾਰ ਸੀਟਾਂ ਦਾ ਉਹਨਾਂ ਨੇ ਬਦਲਾਵ ਕੀਤਾ। ਤੇ ਬਾਕੀ ਇੱਕ ਚੀਜ਼ ਜਿਹੜੀ ਉਹਨਾਂ ਨੇ ਹੋਰ ਖਾਸ ਦੇਖਣ ਨੂੰ ਮਿਲੀ ਆਮ ਆਦਮੀ ਪਾਰਟੀ ਦੀ, ਉਹ ਇਹ ਆ ਵੀ ਉਹਨਾਂ ਨੇ ਜਿਹੜੀ ਵੀ ਸੀਟ ਦੇ ਉੱਤੇ ਕੋਈ ਐਕਟਿਵ ਨਹੀਂ ਹੈ ਬੰਦਾ, ਸਿਰਫ ਇੱਕ ਟਿਕਟ ਲੈ ਲਈ ਤੇ ਉਦੋਂ ਬਾਅਦ ਐਕਟਿਵ ਨਹੀਂ ਹੈ, ਤਾਂ ਉਹਨਾਂ ਦੇ ਉੱਤੇ ਵੀ ਗਾਜ ਡਿੱਗੀ ਆ। ਤੇ ਗਾਂ ਦੂਜਿਆਂ ਨੂੰ ਵੀ ਵਾਰਨਿੰਗ ਦਿੱਤੀ ਆ ਵੀ ਜੇ ਤੁਸੀਂ ਏਦਾਂ ਹੀ ਕੰਪੇਨਿੰਗ ਕਰੋਗੇ ਜਾਂ ਏਦਾਂ ਦੀ ਹੀ ਕੋਸ਼ਿਸ਼ ਕਰੋਗੇ ਤਾਂ ਹੋ ਸਕਦਾ ਤੁਹਾਡੀ ਟਿਕਟ ਦੇਣ ਤੋਂ ਬਾਅਦ ਵੀ ਵਾਪਸ ਲੈ ਲਈ ਜਾਵੇ ਤੇ ਤੁਸੀਂ ਕੰਮ ਨੀ ਕਰ ਰਹੇ, ਮਿਹਨਤ ਨੀ ਕਰ ਰਹੇ, ਕੇ ਵੀ ਸਾਈਨ ਦਿੱਤਾ। ਪਰ ਜੇ ਹੁਣ
ਅਸੀਂ ਮਾਫ ਕਰਨਾ ਤੁਹਾਡੀ ਮੈਂ ਗੱਲ ਕੱਟ ਰਿਹਾ, ਇੱਕ ਰਿਪੋਰਟ ਆ ਰਹੀ ਸੀਗੀ ਕਿ ਇੱਕ ਕੈਂਡੀਡੇਟ ਨੂੰ ਟਿਕਟ ਮਿਲਣ ਤੋਂ ਬਾਅਦ ਉਹ 20 ਦਿਨ ਅੰਦਰੋਂ ਹੀ ਨਹੀਂ ਨਿਕਲਿਆ ਜੀ, ਤੇ ਉਹ ਮਿਲਿਆ ਹੀ ਨਹੀਂ ਕਿਸੇ ਨੂੰ, ਉਹਦੀ ਵੀ ਸੀਟ ਜਿਹੜੀ ਆ ਵਾਪਸ ਲਈ ਗਈ ਆ ਤੇ ਉਹ ਜਿਹੜੇ ਢੁੱਕਵੇਂ ਕੈਂਡੀਡੇਟ ਨੂੰ ਦਿੱਤੀ ਗਈ ਆ। ਇਹ ਆਮ ਆਦਮੀ ਪਾਰਟੀ ਦੀ ਗੱਲ ਹੋ ਰਹੀ ਹੈ ਜੀ।
ਜੀ ਇਹ ਹੋਣੀ ਚਾਹੀਦੀ ਆ, ਜੇ ਤੁਸੀਂ ਉਦਾਹਰਣ ਪੇਸ਼ ਕਰਨੀ ਹੈ ਕਿਸੇ ਲਈ ਤਾਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਤੇ ਫੇਰ ਹੀ ਜੇ ਜਿਹੜਾ ਬੰਦਾ ਅੱਜ ਨੀ ਤੇ ਜਿਹਨੂੰ ਲੋੜ ਆ ਜਦੋਂ ਜਿੱਤਣ ਦੇ ਲਈ ਉਹਨੇ ਮਿਹਨਤ ਦੀ ਲੋੜ ਆ ਉਦੋਂ ਨੀ ਮਿਹਨਤ ਕਰ ਰਿਹਾ ਤੇ ਜੇ ਜਿੱਤ ਕੇ ਸਾਰਾ ਕੁਛ ਉਹਨੂੰ ਮਿਲ ਗਿਆ ਤੇ ਉਦੋਂ ਤੁਸੀਂ ਉਹ ਤੋਂ ਕੀ ਕਰਦੇ ਹੋ ਐਕਸਪੈਕਟ ਵੀ ਉਹ ਤੁਹਾਡੇ ਕੰਮ ਕਰਨ ਆਜੂਗਾ, ਤੁਹਾਡੀਆਂ ਗਲੀਆਂ ਮਹੱਲਿਆਂ ਚ ਦਿਖ ਜੂਗਾ। ਸੋ ਇਹ ਚੀਜ਼ਾਂ ਤਾਂ ਹੁਣੇ ਤੋਂ ਹੀ ਕੇਅਰ ਕਰਨ ਦੀ ਲੋੜ ਆ, ਕਿਉਂਕਿ ਆਮ ਆਦਮੀ ਪਾਰਟੀ ਚ ਪ੍ਰੋਬਲਮ ਇਹ ਆ ਵੀ ਜਿਹੜੇ ਬੰਦੇ ਹੁਣ ਉਹ ਚੁਣੇ ਜਾ ਰਹੇ ਆ ਉਹਨਾਂ ਨੇ ਹਜੇ ਤੱਕ ਉਹਨਾਂ ਦੀ ਹਿਸਟਰੀ ਹੈ ਨੀ, ਉਹਨਾਂ ਨੇ ਸਾਬਿਤ ਨੀ ਕੀਤਾ ਆਪਦੇ ਆਪ ਨੂੰ। ਜਿਹੜੇ ਦੂਜੇ ਆ MLA ਕਾਂਗਰਸ ਅਕਾਲੀ ਆ ਉਹ ਕੋਈ ਦੋ ਵਾਰੀ ਜਿੱਤਿਆ ਕੋਈ ਚਾਰ ਵਾਰੀ ਜਿੱਤਿਆ, ਉਹਨਾਂ ਦੀ ਹਿਸਟਰੀ ਆ ਵੀ ਉਹਨਾਂ ਨੇ ਹਲਕੇ ਚ ਕੀਤਾ ਕਿ ਨਹੀਂ ਕੀਤਾ। ਇਹਨਾਂ ਦੀ ਹਜੇ ਸਿਰਫ ਨਵੇਂ ਆ, ਇਹਨਾਂ ਨੇ ਜਿਹੜੇ ਦੋ ਚਾਰ ਸਾਲਾਂ ਚ ਜਾਂ ਕੋਈ ਵਰਕਰ ਦੇ ਤੌਰ ਤੇ ਐਕਟਿਵ ਰਹੇ ਆ ਉਹ ਹੱਡ ਚੀਜ਼ਾਂ ਉਹੀ ਆ ਹਜੇ ਹਿਸਟਰੀ। ਸੋ ਇਸ ਕਰਕੇ ਹਜੇ ਬਹੁਤ ਸਾਰੇ ਜਿਹੜੀ ਬਰੀਕ ਛਾਣਨੀ ਜਿਹਨੂੰ ਫਾਈਨ ਟਿਊਨਿੰਗ ਦਾ ਉਹ ਹੋਣੀ ਆ ਇਹਦੇ ਵਿੱਚ ਲਾਜ਼ਮੀ। ਪਰ ਦੂਜੇ ਪਾਸੇ ਜੇ ਹੁਣ ਰਿਪੋਰਟਾਂ ਦੀ ਗੱਲ ਕਰੀਏ, ਇੱਕ ਡਿਪਾਰਟਮੈਂਟ ਹੁੰਦਾ ਸਰਕਾਰ ਦਾ PRO ਜਿਹਦਾ ਕਿ ਉਹਨੂੰ ਪਬਲਿਕ ਰਿਲੇਸ਼ਨ ਦਾ ਡਿਪਾਰਟਮੈਂਟ ਕਹਿੰਦੇ ਆ, ਤੇ ਉਹ ਪਬਲਿਕ ਰਿਲੇਸ਼ਨ ਦੇ ਡਿਪਾਰਟਮੈਂਟ ਨੂੰ ਵੀ ਤਕਰੀਬਨ ਉਹ ਅੰਦਰ ਖਾਤੇ ਚੱਲਦਾ ਹੁੰਦਾ, ਲਾਈਕ ਤੁਸੀਂ ਕਹਿ ਸਕਦੇ ਹੋ ਇੱਕ ਖੁਫੀਆ ਡਿਪਾਰਟਮੈਂਟ ਵਾਂਗ ਕੰਮ ਕਰਦਾ ਹੁੰਦਾ, ਭਾਵੇਂ ਉਹ ਪੂਰਨ ਤੌਰ ਤੇ ਖੁਫੀਆ ਡਿਪਾਰਟਮੈਂਟ ਨਹੀਂ ਹੁੰਦਾ, ਪਰ ਉਹਦਾ ਕੰਮ ਕਰਨ ਦਾ ਤਰੀਕਾ ਜਿਹੜਾ ਖੁਫੀਆ ਡਿਪਾਰਟਮੈਂਟ ਦੇ ਹੁੰਦਾ। ਤੁਸੀਂ ਨੋਟ ਕੀਤਾ ਹੋਣਾ ਸ਼ਹਿਰਾਂ ਮੰਡੀਆਂ ਗਲੀਆਂ ਮੁਹੱਲਿਆਂ ਚ ਵੀ ਕੋਈ ਨਾ ਕੋਈ ਇੱਕ ਅੱਧੇ ਤੁਸੀਂ ਜ਼ਰੂਰ ਇਹੋ ਜਿਹੇ ਵਿਹਲੜ ਨੂੰ ਜਾਣਦੇ ਹੋਵੋਗੇ ਜਿਹੜਾ ਸਾਰਾ ਦਿਨ ਬੈਠਾ ਤੁਹਾਡੇ ਕਿਸੇ ਵੀ ਜਿੱਥੇ ਚਾਰ ਲੋਕ ਜੁੜਦੇ ਆ, ਚਾਹੇ ਪੈਂਚਰਾਂ ਦੀ ਦੁਕਾਨ ਹੋਵੇ ਤੇ ਚਾਹੇ ਕਿਤੇ ਵੀ ਉੱਥੇ ਬੈਠਾ ਚਾਰ ਅਖਬਾਰ ਪੜ੍ਹ ਕੇ ਇੱਧਰ ਲਿਆਉਂਦੀਆਂ ਗੱਲਾਂ ਸੁਣਾ ਕੇ ਤੇ ਆਪਣੇ ਜਾ ਵੜਦਾ ਪੂਰਾ ਐ ਬਾਬੂ ਬਣ ਕੇ ਆਉਂਦਾ ਬਾਬੂ ਬਣ ਕੇ ਚਲਾ ਜਾਂਦਾ, ਤੇ ਸਾਨੂੰ ਸਮਝ ਨੀ ਆਉਂਦੀ ਹੁੰਦੀ ਵੀ ਇਹਦਾ ਰੁਜ਼ਗਾਰ ਕਿਵੇਂ ਚੱਲਦਾ। ਪਰ ਮੈਂ ਇਹ ਜੇ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦਾ ਜਿਹੜੇ ਲੋਕ ਇਸ ਢੰਗ ਨਾਲ ਪਬਲਿਕ ਤੋਂ ਸਿੱਧੀ ਰਿਪੋਰਟ ਲੈਂਦੇ ਆ, ਤੇ ਜਿਨ੍ਹਾਂ ਨੇ ਲੋਕਲ ਅਖਬਾਰਾਂ ਜਿਨ੍ਹਾਂ ਦਾ ਕੰਮ ਹੁੰਦਾ ਵੀ ਸਾਰੇ ਦਿਨ ਚ ਉਹਨਾਂ ਨੇ ਰਿਪੋਰਟਾਂ ਲਈਆਂ ਲੋਕ ਪਬਲਿਕ ਤੋਂ, ਤੇ ਉਦੋਂ ਬਾਅਦ ਸ਼ਾਮ ਨੂੰ ਲੋਕਲ ਅਖਬਾਰਾਂ ਦੀਆਂ ਖਾਸ ਕਟਿੰਗਾਂ ਕੱਟ ਕੇ ਇੱਕ ਫਾਈਲ ਬਣਾਉਣੀ ਹੁੰਦੀ ਆ, ਤੇ ਉਹ ਫਾਈਲ ਅੱਜ ਕੱਲ ਤਾਂ ਡਿਜੀਟਲ ਬਣਦੀ ਆ, ਤੇ ਉਹ ਹੈੱਡ ਆਫਿਸ ਨੂੰ ਭੇਜਣੀ ਹੁੰਦੀ ਆ, ਜਾਂ ਅੱਜ ਅਖਬਾਰਾਂ ਦੇ ਵਿੱਚ ਆਹ ਖਬਰਾਂ ਜਿਹੜੀਆਂ ਖਾਸ ਸੀ, ਜਿਹਨਾਂ ਦਾ ਕੋਈ ਜਿਹਦੇ ਬਾਰੇ ਕੋਈ ਖਾਸ ਇਫੈਕਟ ਆ ਸਕਦਾ ਜਾਂ ਆਉਣ ਵਾਲੇ ਦਿਨਾਂ ਚ ਜਿਹਦਾ ਪਰਚਾ ਖੜਾ ਹੋ ਸਕਦਾ,
ਜਿੱਥੇ ਲੋਕ ਚਰਚਾ ਵੀ ਕਰ ਰਹੇ ਸੀ ਇਹ ਵੀ ਜਾਂਦੀ ਹੈ ਖਬਰ
ਜੀ ਜੀ, ਤੇ ਉਹ ਉਹ ਲੋਕਾਂ ਦੀ ਜਿਹੜੀ ਰਿਪੋਰਟਾਂ ਆ ਰਹੀਆਂ ਉਹਦੀ ਮੇਰੀ ਕਾਫੀ ਨੇੜੇ ਤੋਂ ਮੈਂ ਨਿਗਾਹ ਰੱਖੀ ਹੋਈ ਆ, ਤੇ ਜਦੋਂ ਹੁਣ ਤੱਕ ਜਿਹੜੇ ਅੰਕੜੇ ਆਉਂਦੇ ਸੀ ਤਾਂ ਉਹ ਆ ਰਹੇ ਸੀ ਜੀ, ਚਾਹੇ ਸਰਕਾਰ ਅਫੀਸ਼ੀਅਲ ਤੌਰ ਤੇ ਅਨਾਊਂਸ ਨਹੀਂ ਕਰਦੀ ਉਹ ਅੰਕੜੇ ਕਿਤੇ ਵੀ, ਪਰ ਮੈਨੂੰ ਅੱਜ ਮਹਿਸੂਸ ਹੋਇਆ ਵੀ ਸੁਖਬੀਰ ਬਾਦਲ ਦੇ ਬਿਆਨ ਦੇ ਵਿੱਚੋਂ ਸੇਮ ਹੀ ਅੰਕੜੇ ਝਲਕੇ ਆ, ਤੇ ਉਹ ਉਹੀ ਰਿਪੋਰਟ ਪੜ ਰਹੇ ਆ ਜਿਹੜੀ ਰਿਪੋਰਟ ਪਰਸੋਂ ਸ਼ਾਮ ਨੂੰ ਮੈਂ ਲਈ ਸੀਗੀ ਆਪਦੇ ਸੋਰਸਿਸ ਦੇ ਜ਼ਰੀਏ, ਇਸ ਡਿਪਾਰਟਮੈਂਟ ਤੋਂ ਮੈਂ ਰਿਪੋਰਟ ਜਿਹੜੀ ਅਕਸਰ ਹਰ ਹਫ਼ਤੇ ਮੈਂ ਲੈਣਾ ਤੇ ਮੈਂ ਦੇਖਦਾ ਵੀ ਕੀ ਕਹਿ ਰਹੀ ਆ ਰਿਪੋਰਟ, ਕਿਉਂਕਿ ਮੈਨੂੰ ਕਾਫੀ ਨੇੜੇ ਤੋਂ ਉੱਥੇ ਵਿਚਰਨ ਦਾ ਮੌਕਾ ਮਿਲਿਆ, ਤੇ ਉਹ ਕਾਫੀ ਨੇੜੇ ਹੁੰਦੀਆਂ ਰਿਪੋਰਟਾਂ ਨਾ ਉਹ ਕਿਸੇ ਵੀ ਚੀਜ਼ ਦੇ, ਤਾਂ ਉਹ ਰਿਪੋਰਟਾਂ ਦੇ ਵਿੱਚ ਜਿਹੜੀ ਹੁਣ ਤੱਕ ਆ ਰਹੀ ਸੀ ਗੱਲ ਉਹ ਚ ਅਕਾਲੀ ਦਲ ਨੂੰ 45-46 ਤੇ ਅੜਕਾਇਆ ਹੋਇਆ ਸੀ, ਬੀਜੇਪੀ ਨੂੰ 12 ਸੀਟਾਂ ਤੇ ਅੜਕਾਇਆ ਹੋਇਆ ਸੀ ਉਸ ਡਿਪਾਰਟਮੈਂਟ ਨੇ, ਤੇ ਬਾਕੀਆਂ ਨੂੰ 30-30 ਦੇ ਲਾਗੇ ਤਾਗੇ ਦੇ, ਦੋ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਦਾ, ਜਿਹੜਾ ਇਹ ਜੀ ਸਮੀਖਿਆ ਹੁਣ ਤੱਕ ਆਉਂਦੀ ਰਹੀ ਪਿਛਲੇ ਤਕਰੀਬਨ 7-8 ਮਹੀਨਿਆਂ ਤੋਂ ਮੇਰੀ ਨੇੜੇ ਤੋਂ ਨਿਗਾਹ ਉਸ ਤੇ, ਪਰ ਕੱਲ ਜਿਹੜੀ ਪਰਸੋਂ ਮੈਨੂੰ ਵੀ ਰਿਪੋਰਟ ਮਿਲੀ ਸੀ ਉਹਦੇ ਚ ਵੀ ਜਿਹੜੀ ਉਹਨਾਂ ਨੇ ਕਾਂਗਰਸ ਨੂੰ 30 ਤੇ ਆਮ ਆਦਮੀ ਪਾਰਟੀ ਨੂੰ 9 ਸੀਟਾਂ ਤੇ ਸਮੇਟਤਾ ਸੀ ਜਿਹੜੀ ਉਸ ਰਫੇਟ ਦੇ ਵਿੱਚ, ਤੇ ਉਹ ਅੱਜ ਸੁਖਬੀਰ ਬਾਦਲ ਨੇ ਅਖਬਾਰਾਂ ਚ ਬਿਆਨ ਵੀ ਸੇਮ ਦਿੱਤਾ ਉਹੀ ਰਿਪੋਰਟ ਵਾਲਾ, ਤੇ ਉਹਦੇ ਚ ਉਹਨੇ ਕਿਹਾ ਵੀ ਜਿਹੜੀ ਆਮ ਆਦਮੀ ਪਾਰਟੀ ਆ 9 ਸੀਟਾਂ ਤੋਂ ਵੱਧ ਸੀਟਾਂ ਨਹੀਂ ਜਿੱਤ ਪਾਊਗੀ। ਸੋ ਇਹ ਜਿਹੜੇ ਅੰਕੜੇ ਆ ਰਹੇ ਆ ਕਈ ਵਾਰ ਤਾਂ ਹੁੰਦੇ ਦਿਲ ਨੂੰ ਬਹਲਾਉਣ ਵਾਲੇ ਕਿਸੇ ਲਈ, ਤਾਂ ਅਕਾਲੀਆਂ ਲਈ ਕਾਂਗਰਸ ਲਈ ਹੋ ਸਕਦਾ ਦਿਲ ਨੂੰ ਬਹਲਾਉਣ ਵਾਲੇ ਅੰਕੜੇ ਹੋਣ, ਤੇ ਪਰ ਆਮ ਆਦਮੀ ਪਾਰਟੀ ਨੂੰ ਇਸ ਤੇ ਬਰੀਕੀ ਨਾਲ ਸੋਚਣਾ ਚਾਹੀਦਾ, ਉਹ ਇਸ ਚੀਜ਼ ਤੇ ਇਹ ਨਾ ਕਹੇ ਵੀ ਨਹੀਂ ਇਹ ਤਾਂ ਸੁਖਬੀਰ ਫੇਰ ਝੂਠ ਬੋਲ ਰਿਹਾ ਜਾਂ ਆਪਦੀ ਆਦਤ ਮੁਤਾਬਕ ਗੱਲਾਂ ਕਰ ਰਿਹਾ, ਉਹ ਗੱਲਾਂ ਨੂੰ ਛੱਡ ਕੇ ਵਾਕਈ ਇਸ ਐਂਗਲ ਤੋਂ ਸੋਚਣਾ ਚਾਹੀਦਾ ਵੀ ਅੱਜ ਦੀ ਘੜੀ ਸਾਨੂੰ 9 ਹੀ ਆ ਰਹੇ ਆ, ਤੇ ਅਸੀਂ 9 ਤੋਂ ਭਾਈ 60 ਜਾਂ 90 ਕਿਵੇਂ ਕਰਨੀਆਂ, ਉਸ ਢੰਗ ਦੇ ਉੱਤੇ ਕੰਮ ਕਰਨਾ ਚਾਹੀਦਾ। ਜੇ ਹੁਣ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਚ ਮਿਹਨਤ ਕਰਕੇ ਇੱਕ ਤੀਜਾ ਬੱਦਲ ਖੜਾ ਕੀਤਾ, ਲੋਕਾਂ ਲਈ ਇੱਕ ਚਾਂਸ ਹੋਇਆ, ਕਿਉਂਕਿ ਪਹਿਲਾਂ ਤਾਂ ਕੋਈ ਚਾਂਸ ਹੀ ਨਹੀਂ ਸੀ, ਮੈਂ ਗਰੰਟੀ ਨਾਲ ਕਹਿਣਾ ਜੇ ਐਤਕੀ ਆਮ ਆਦਮੀ ਪਾਰਟੀ ਨਾ ਹੁੰਦੀ ਤਾਂ 100% ਕੈਪਟਨ ਦੀ ਵਜ਼ਾਰਤ ਆਉਣੀ ਸੀ, 100% 1% ਉਹਦੇ ਚ ਰੋਕ ਨਹੀਂ ਸੀਗਾ, ਕਿਉਂਕਿ ਕਾਰਨ ਇਹ ਸੀ ਵੀ ਲੋਕਾਂ ਕੋਲ ਚੋਇਸ ਨਹੀਂ ਸੀ, ਤੇ ਬਾਦਲਾਂ ਦੇ ਖਿਲਾਫ਼ ਵੋਟ ਜਾਣੀ ਜਾਣੀ ਸੀ ਤੇ ਉਹ ਖਿਲਾਫ਼ ਜਾਣੀ ਸੀ,
ਪਿਛਲੇ 60 ਸਾਲ ਪਿਛਲੇ 60-70 ਸਾਲ ਤੋਂ ਇਹੀ ਕੁਛ ਹੋ ਰਿਹਾ ਨਾ,
ਜਿਹੜਾ ਕਿ ਜਿਹਦੇ ਬਾਰੇ ਉਹ ਵਿਚਾਰ ਵਿਮਰਸ਼ ਕਰ ਸਕਦੇ ਆ ਸੋਚ ਸਕਦੇ ਆ, ਪਰ ਹੁਣ ਇੱਥੇ ਆ ਜਾਂਦੀ ਹੈ ਵੀ ਜਿਹੜਾ ਤੀਜੇ ਬਦਲ ਨੂੰ ਉਹ ਕਿਸ ਢੰਗ ਨਾਲ ਹੈਂਡਲ ਕਰਦਾ। ਕਈ ਵਾਰੀ ਕੀ ਹੁੰਦਾ ਨਾ, ਅਸੀਂ ਸਾਡੇ ਕੋਲੇ ਸਾਧਨ ਸਾਰੇ ਹੋ ਜਾਂਦੇ ਆ, ਸਾਡੇ ਕੋਲੇ ਹਾਲਾਤ ਬਣ ਜਾਂਦੇ ਆ, ਤੇ ਪਰ ਸਾਡੇ ਤੋਂ ਹੈਂਡਲ ਨਹੀਂ ਹੁੰਦਾ ਉਹ ਹਾਲਾਤ ਹੈਂਡਲ ਨਹੀਂ ਹੁੰਦੇ, ਤੇ ਜਾਂ ਕਈ ਵਾਰੀ ਅਸੀਂ ਨਾ ਫੋਕੀ ਆਪਦੀ ਉਸ ਚ ਆ ਜਾਂਦੇ ਆ ਵੀ ਅਸੀਂ ਤਾਂ ਜਿੱਤੇ ਬੈਠੇ ਹਾਂ, ਸਾਨੂੰ ਹਰਾਉਣੀ ਆ ਕਿਹੜਾ, ਕਈ ਵਾਰੀ ਅਸੀਂ ਭਰਮ ਚ ਆ ਜਾਂਦੇ ਆ ਆਪਦੇ ਆਪ ਨੂੰ ਭਰਮ ਚ ਪਾਲ ਲੈਂਦੇ ਹਾਂ। ਸੋ ਮੈਨੂੰ ਲੱਗਦਾ ਵੀ ਇਹ ਭਰਮਾਂ ਚੋਂ ਨਿਕਲ ਕੇ ਇਹ ਟਾਈਮ ਆ ਜਿਹੜਾ ਉਹ ਆ ਜੀ ਹੁਣ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨ ਦਾ, ਤੇ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਕੇ ਤੇ ਆਪਦੇ ਆਪ ਨੂੰ ਸਾਬਤ ਕਰਨ ਦਾ। ਦੂਜੀ ਜਿਹੜੀ ਹੁਣ ਪ੍ਰੈਸ਼ਰ ਦੀ ਗੱਲ ਆਈ ਸੀ ਵੀ ਜਿਵੇਂ ਟਿਕਟਾਂ ਦੇ ਮਾਮਲੇ ਚ ਪ੍ਰੈਸ਼ਰ ਆਇਆ, ਕੱਲ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਪ੍ਰੈਸ਼ਰ ਪਾਇਆ 1-2 ਥਾਵਾਂ ਦੇ ਉੱਤੇ ਉਹ ਟਿਕਟ ਬਦਲੀ ਗਈ ਆ, ਇਹ ਜ਼ਰੂਰੀ ਆ। ਇਹ ਮੇਰੇ ਹਿਸਾਬ ਨਾਲ ਲੋਕਾਂ ਨੂੰ ਚਾਹੇ ਉਹ ਕਾਂਗਰਸ ਆ ਚਾਹੇ ਅਕਾਲੀ ਆ ਚਾਹੇ ਆਮ ਆਦਮੀ ਪਾਰਟੀ ਆ, ਜਿਹੜਾ ਜੈਨੂਅਨ ਕੈਂਡੀਡੇਟ ਆ, ਪਹਿਲੀ ਤਾਂ ਚੁਣੌਤੀ ਲੋਕਾਂ ਲਈ ਇਹ ਹੋਣੀ ਚਾਹੀਦੀ ਆ ਵੀ ਸਾਡੇ ਹਲਕੇ ਦਾ ਜਿਹੜਾ ਕੈਂਡੀਡੇਟ ਆ ਉਹ ਜੈਨੂਅਨ ਹੋਵੇ, ਉਹ ਕੋਈ ਬਾਹਰੋਂ ਪੈਰਾਸ਼ੂਟ ਨਾਲ ਨਾ ਉਤਰਿਆ ਹੋਵੇ, ਉਹਦਾ ਕੋਈ ਰਿਕਾਰਡ ਹੋਵੇ, ਉਹਨੇ ਕੁਛ ਨਾ ਕੁਛ ਕੀਤਾ ਹੋਵੇ, ਉਹਦੇ ਤੇ ਇਹ ਨਾ ਹੋਵੇ ਵੀ ਮੈਂ ਅੱਜ ਕਈ ਪੜ੍ਹ ਰਿਹਾ ਸੀ ਵੀ ਫਲਾਨੇ ਤੇ ਇੰਨੇ ਪਰਚੇ ਦਰਜ ਹੋਇਆ, ਫਲਾਨੇ ਤੇ ਘਪਲੇ ਦਾ ਕੇਸ ਦਰਜ ਹੋਇਆ, ਤੇ ਪਰ ਫੇਰ ਵੀ ਉਹਨੂੰ ਟਿਕਟ ਦੇ ਦਿੱਤੀ ਗਈ ਆ, ਫੇਰ ਵੀ ਉਹਨੂੰ ਬਾਹਰੋਂ ਲਿਆ ਕੇ ਵੀ ਟਿਕਟ ਦੇ ਦਿੱਤੀ ਗਈ ਆ। ਸੋ ਪਹਿਲੀ ਲੜਾਈ ਜਿਹੜੀ ਵੋਟਰ ਦੀ ਇਸ ਟਾਈਮ ਚ ਕਿਸੇ ਕੈਂਡੀਡੇਟ ਨੂੰ ਜਿਤਾਉਣਾ ਨਹੀਂ ਹੈ, ਪਹਿਲੀ ਲੜਾਈ ਆ ਸਹੀ ਕੈਂਡੀਡੇਟ ਚੁਣਨਾ ਵੀ ਕੈਂਡੀਡੇਟ ਸਾਡੇ ਹਲਕੇ ਦਾ ਕੀ ਹੋਵੇ। ਦੂਜੀ ਫਿਰ ਇੱਥੇ ਵੀ ਉਹੀ ਗੱਲ ਆ ਜਾਂਦੀ ਹੈ ਸਿੱਧੂ ਸਾਹਿਬ, ਜੇ ਹੁਣ ਆਪਾਂ ਗੱਲ ਕਰੀਏ ਵੀ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਵੀ ਨਵਦੀਪ ਹੋਰਾਂ ਨੂੰ ਗ੍ਰੀਨਜ਼ ਨੇ ਟਿਕਟ ਦੇਤੀ ਤੇ ਸਾਡੇ ਚੋਂ ਬਹੁਤ ਸਾਰੇ ਲੇਬਰ ਲਿਬਰਲ ਨਾਲ ਜੁੜੇ ਹੋਏ ਆ, ਤੇ ਪਰ ਅਸੀਂ ਇੱਥੇ ਕੀ ਦੇਖ ਰਹੇ ਹਾਂ, ਅਸੀਂ ਦੇਖ ਰਹੇ ਹਾਂ ਵੀ ਚਾਹੇ ਕਾਸੇ ਨਾਲ ਹੀ ਜੁੜੇ ਹਾਂ, ਅਸੀਂ ਨਵਦੀਪ ਨਾਲ ਖੜੇ ਹਾਂ। ਕਾਰਨ ਕੀ ਆ, ਨਵਦੀਪ ਸਾਡਾ ਦੇਖਿਆ ਭਾਲਿਆ, ਨਵਦੀਪ ਸਾਡਾ ਪਰਖਿਆ, ਨਵਦੀਪ ਦੇ ਜ਼ਰੀਏ ਜੇ ਕੋਈ ਵੀ ਗੱਲ ਹੁੰਦੀ ਹੈ ਤਾਂ ਅਸੀਂ ਆਪਦੀ ਆਵਾਜ਼ ਬਣਾ ਸਕਦੇ ਹਾਂ। ਜਿੱਤਣਾ ਨਾ ਜਿੱਤਣਾ ਇੱਕ ਅਗਲਾ ਚੈਪਟਰ ਆ, ਪਰ ਫਿਲਹਾਲ ਉਹ ਕੈਂਡੀਡੇਟ ਦੇ ਤੌਰ ਦੇ ਉੱਤੇ ਸਾਡਾ ਚੇਤਾ ਹੋ ਗਿਆ, ਕਿਉਂਕਿ ਸਾਨੂੰ ਇਹ
ਮਹਿਸੂਸ ਆ ਵੀ
ਐਤਕੀ ਅਗਲੇ ਵਾਰੀ ਸੀ। ਸੋ ਇਹ ਵੀ ਸੋਚ ਸਾਡੀ ਹੋਣੀ ਚਾਹੀਦੀ ਆ ਵੀ ਅਸੀਂ ਨਾ ਕੁਛ ਇੱਕ ਤਾਂ ਕੋਸ਼ਿਸ਼ ਤਾਂ ਇਹੀ ਰੱਖੀਏ ਵੀ ਅਸੀਂ ਸਾਰਾ ਕੁਛ ਹੀ ਸਿਸਟਮ ਹੀ ਬਦਲ ਦਈਏ ਤੇ ਨਵਾਂ ਹੀ ਲੈ ਕੇ ਆਈਏ, ਪਰ ਜੇ ਸਿਸਟਮ ਚ ਤੁਸੀਂ ਮੰਨ ਲੈਂਦੇ ਹੋ ਕਿਸੇ ਵੀ ਚੀਜ਼ ਦੇ ਵਿੱਚ ਕੱਟੜ ਹੋ, ਕਿਸੇ ਪਾਰਟੀ ਨਾਲ ਟਕਸਾਲੀ ਹੋ, ਜੁੜੇ ਹੋਏ ਹੋ, ਤੇ ਤੁਸੀਂ ਫਿਰ ਇਹ ਵੀ ਨਾ ਸਮਝੌਤਾ ਕਰੋ ਵੀ ਜੇ ਕੋਈ ਮਾੜਾ ਕੈਂਡੀਡੇਟ ਜਿਹਨੇ ਆਪਦਾ ਪਿਛੋਕੜ ਦੇ ਵਿੱਚ ਤੁਹਾਨੂੰ ਕੁਛ ਨੀ ਕੀਤਾ ਤਾਂ ਫਿਰ ਉਹਦੀ ਤਾਂ ਵਿਰੋਧਤਾ ਕਰੋ ਨਾ, ਆਪਦੇ ਪਾਰਟੀ ਪੱਧਰ ਤੇ ਵਿਰੋਧਤਾ ਕਰ ਲਓ। ਜ਼ਰੂਰੀ ਨੀ ਅਸੀਂ ਕਹਿੰਦੇ ਵੀ ਤੁਸੀਂ ਨਵੀਂ ਪਾਰਟੀ ਨੂੰ ਵੋਟ ਪਾਓ, ਤੁਸੀਂ ਆਪਦੀ ਪੁਰਾਣੀ ਨੂੰ ਪਾ ਲਓ, ਪਰ ਕੈਂਡੀਡੇਟ ਤੇ ਤਾਂ ਵਰਕਆਊਟ ਕਰੋ ਨਾ।
ਕੈਂਡੀਡੇਟ ਤਾਂ ਬੈਸਟ ਹੋਣਾ ਚਾਹੀਦਾ ਨਾ ਜੀ। ਸੋ ਮਿੰਟੂ ਜੀ, ਮੇਰਾ ਖਿਆਲ ਹੈ ਸਮੀਖਿਆ ਆਪਾਂ ਕਾਫੀ ਵਧੀਆ ਕਰ ਲਈ ਆ ਸਾਰਾ, ਅੱਜ ਦੀ ਤਰੀਕ ਦੇ ਵਿੱਚ ਪਾਰਟੀਆਂ ਕਿੱਥੇ ਖੜੀਆਂ ਨੇ। ਸੋ ਕੁੱਲ ਮਿਲਾ ਕੇ ਹੁਣ ਕਿੰਨਾ ਕੁ ਟਾਈਮ ਰਹਿ ਗਿਆ, ਕਿਉਂਕਿ ਹੁਣ ਮੇਰੇ ਖਿਆਲ ਫਰਵਰੀ ਦੇ ਵਿੱਚ ਤਾਂ ਵੋਟਾਂ ਨੇ, ਤੇ ਮਤਲਬ ਹੁਣ ਕੀ ਟਾਈਮ ਲਾਈਨ ਕੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ, ਮਤਲਬ ਕਦੋਂ ਚੋਣ ਜਾਬਤਾ ਲਾਗੂ ਹੋਊਗਾ, ਕਦੋਂ ਸਾਰੀ ਕੈਂਪੇਨਿੰਗ ਬੰਦ ਹੋਊਗੀ, ਤੇ ਕੀ ਉਹਦਾ ਮਤਲਬ ਟਾਈਮ ਲਾਈਨ ਵੀ ਥੋੜੀ ਸ਼ੇਅਰ।
ਦੇਖੋ ਨਾਰਮਲ ਤਾਂ 3 ਮਹੀਨੇ ਪਹਿਲਾਂ ਚੋਣ ਜਾਬਤਾ ਲਾਗੂ ਹੁੰਦਾ ਹੁੰਦਾ, ਤੇ ਪਰ ਇਹ ਹੁਣ ਜਿਹੜਾ ਟਾਈਮ ਆ ਉਹ ਲੋਹਾ ਪੂਰਾ ਗਰਮ ਆ, 15 ਦਿਨਾਂ ਵਿੱਚ ਉਮੀਦ ਆ 15 ਤੋਂ 20 ਦਿਨਾਂ ਦੇ ਵਿੱਚ ਚੋਣ ਜਾਬਤਾ ਲਾਗੂ ਕਰਨਾ ਹੀ ਪੈਣਾ ਇਹਨਾਂ ਨੂੰ, ਜੇ ਫਰਵਰੀ ਦੇ ਵਿੱਚ ਇਹ ਵੋਟਾਂ ਕਰਾਉਣੀਆਂ ਚਾਹੁੰਦੇ ਆ। ਤੇ ਜੇ ਉਹ ਮਾਰਚ ਚ ਜਾਂਦੀ ਹੈ ਡੇਟ ਤਾਂ ਉਸ ਢੰਗ ਨਾਲ ਥੋੜਾ ਜਿਹਾ ਹੋਰ ਲੇਟ ਹੋ ਸਕਦਾ, ਪਰ ਅੰਦਾਜ਼ਨ 15-20 ਦਿਨ ਦਾ ਜਿਹੜਾ ਸਮਾਂ ਦੇਖ ਰਹੇ ਆ ਸਾਰੇ ਜਾਣੇ ਵੀ ਉਹ ਚੋਣ ਜਾਬਤਾ ਲਾਗੂ ਹੋਣਾ, ਤੇ ਇਸ ਲਈ ਸਰਕਾਰ ਨੇ ਜਿਹੜੇ ਹੁਣ ਆਪਦੇ ਚੱਕਰ ਆ ਉਹ ਬਹੁਤ ਤੇਜ਼ ਕੀਤੇ ਹੋਏ ਆ। ਜਿਹੜੇ ਆਰ ਪੀ ਐਮ ਹੁੰਦੇ ਆ ਉਹ ਇਸ ਟਾਈਮ ਸਰਕਾਰ ਦੇ ਨਾ 1000 ਚੋਂ 1000 ਹੀ ਆ, ਤੇ ਉਹ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹੀ ਨੀਂਹ ਪੱਥਰਾਂ ਦਾ ਦੌਰ ਹੁੰਦਾ ਜਾਂ ਅਨਾਊਂਸਮੈਂਟਾਂ ਦਾ ਦੌਰ ਹੁੰਦਾ, ਤੁਸੀਂ ਰੋਜ਼ ਸੁਣਦੇ ਹੋ ਵੀ ਅੱਜ ਟੀਚਰਸ ਲਈ ਕੁਛ ਆ ਗਿਆ, ਅੱਜ ਪੁਰਾਣੇ ਫੌਜੀਆਂ ਲਈ ਕੁਛ ਆ ਗਿਆ, ਅੱਜ ਇੰਨੀਆਂ ਨੌਕਰੀਆਂ ਦਾ ਆ ਗਿਆ। ਸੋ ਕਈ ਵਾਰੀ ਕੀ ਹੁੰਦਾ ਵੀ ਜਦੋਂ ਉਹ ਜਾਬਤਾ ਲਾਗੂ ਹੋ ਗਿਆ ਤਾਂ ਸਭ ਕੁਛ ਧਰਿਆ ਧਰਿਆ ਰਹਿ ਜੂਗਾ, ਕੋਈ ਵੀ ਬਿਆਨਬਾਜ਼ੀ ਕੋਈ ਵੀ ਐਕਸ਼ਨ ਨਹੀਂ ਹੋਣਾ। ਸੋ ਇਹ 15 ਕੁ ਦਿਨਾਂ ਜਿਹੜੇ ਉਹ ਖੁੱਲੇ ਗੱਫੇ ਵੰਡੇ ਜਾਣਗੇ, ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਛੇਤੀ ਤੋਂ ਛੇਤੀ ਚੋਣ ਜਾਬਤਾ ਦੇਖਣਾ ਚਾਹੁੰਦੀਆਂ ਵੀ ਜਿੰਨਾ ਛੇਤੀ ਚੋਣ ਜਾਬਤਾ ਲੱਗ ਜੇ ਉਨਾ ਵਧੀਆ। ਉਸ ਤੋਂ ਬਾਅਦ ਜਿਹੜੀ ਕਾਂਗਰਸ ਦੀ ਜਿਹੜੀ ਸੂਚੀ ਦੀ ਵੇਟ ਕੀਤੀ ਜਾ ਰਹੀ ਹੈ, ਤੇ ਕਾਂਗਰਸ ਦੀ ਸੂਚੀ ਵੀ 2-4 ਦਿਨਾਂ ਦੇ ਵਿੱਚ ਜਦੋਂ ਕੰਪਲੀਟ ਸੂਚੀ ਆ ਗਈ, ਕਾਂਗਰਸ ਕਈ ਵਾਰ ਤਾਂ ਇਹ ਕਰਦੀ ਹੁੰਦੀ ਹੈ ਜਮਾਂ ਹੀ ਅਖੀਰ ਦੇ ਵਿੱਚ ਥੋੜੇ ਜਿਹੇ ਦਿਨ ਰਹਿੰਦੇ ਹੀ ਆਪਦੀ ਸੂਚੀ ਜਾਰੀ ਕਰਦੀ ਆ, ਰੱਬ ਜਾਣੇ ਉਹਦੇ ਪਿੱਛੇ ਕੀ ਸਟ੍ਰੈਟਜੀ ਉਹਨਾਂ ਦੀ। ਪਰ ਅਸੀਂ ਮੈਂ ਜਿੰਨਾ ਕੁ ਨੇੜੇ ਤੋਂ ਦੇਖਿਆ 10-15-20 ਸਾਲਾਂ ਚ ਇਸ ਚੀਜ਼ ਦੀ ਉਹਦੀ ਹਰ ਵਾਰੀ ਹੀ ਵਿਰੋਧਤਾ ਹੁੰਦੀ ਆ, ਹਰ ਵਾਰੀ ਆ ਜਿਹੜੇ ਕੈਂਡੀਡੇਟ ਹੁੰਦੇ ਆ, ਮੈਂ ਖੁਦ ਦਿੱਲੀ ਦੇ ਵਿੱਚ ਕੈਂਡੀਡੇਟਾਂ ਨੂੰ ਰੌਲਾ ਪਾਉਂਦੇ ਦੇਖਿਆ ਵੀ ਸਾਡੇ ਕੋਲ ਇਦੋਂ ਬਾਅਦ ਦਿਨ ਤਾਂ 20 ਰਹਿ ਗਏ, ਅਸੀਂ ਕਿਵੇਂ ਆਪਦੇ ਹਲਕੇ ਚ ਜਾ ਵੜਾਂਗੇ, ਕਿਵੇਂ ਅਸੀਂ ਪਿੰਡ ਕੰਪਲੀਟ ਕਰ ਲਾਂਗੇ, ਤੁਸੀਂ ਕਿਉਂ ਨੀ ਡਿਕਲੇਅਰ ਕਰਦੇ। ਪਰ ਇਹ ਕਾਂਗਰਸ ਦੀ ਸ਼ੁਰੂ ਤੋਂ ਸਟ੍ਰੈਟਜੀ ਰਹੀ ਆ, ਤਕਰੀਬਨ 5-7 ਪਲਾਨ ਤਾਂ ਮੈਨੂੰ ਹੋ ਗਈ ਸੁਰਤ ਸੰਭਾਲੀ ਨੂੰ, ਤੇ ਮੈਂ ਦੇਖਦਾ ਆ ਰਿਹਾ ਵੀ ਕਾਂਗਰਸ ਲੇਟ ਸੂਚੀ ਜਾਰੀ ਕਰਦੀ ਆ। ਸੋ ਕਾਂਗਰਸ ਦੀ ਸੂਚੀ ਤੇ ਵੀ ਬਹੁਤ ਕੁਛ ਡਿਪੈਂਡ ਕਰਦਾ ਵੀ ਕਾਂਗਰਸ ਕਿਹੜੀ ਸੂਚੀ ਜਾਰੀ ਕਰਦੀ ਆ, ਤੇ ਤਿਕੋਣਾ ਮੁਕਾਬਲਾ ਜੇ ਹੁੰਦਾ ਤਾਂ ਇਸ ਵਾਰ ਅਕਸਰ ਪਿਛਲੇ ਵਾਰ ਜਿਵੇਂ ਆਮ ਆਦਮੀ ਕਾਂਗਰਸ ਦੀ ਵੋਟ ਜਿਹੜੀ PPP ਨੂੰ ਪਈ ਸੀ ਪਿਛਲੇ ਵਾਰ, ਪਰ ਐਤਕੀ ਜਿਹੜੀ ਵੋਟ ਆ ਉਹਦੇ ਇਹ ਆਸ ਬਣ ਰਿਹਾ ਵੀ ਐਤਕੀ ਜਿਹੜੀ ਸਰਕਾਰ ਵਿਰੋਧੀ ਵੋਟ ਆ ਉਹ ਆਮ ਆਦਮੀ ਪਾਰਟੀ ਨੂੰ ਜਾਊਗੀ, ਸੋ ਕਾਂਗਰਸ ਨੂੰ ਨਹੀਂ ਜਾਂਦੀ। ਸੋ ਇਸ ਕਰਕੇ ਜਿਹੜਾ ਤਿਕੋਣਾ ਮੁਕਾਬਲਾ ਹੋਣਾ, ਤਿਕੋਣੇ ਮੁਕਾਬਲੇ ਦੇ ਵਿੱਚ ਜਿਹੜਾ ਮੇਰਾ ਅੰਕੜਾ ਤਾਂ ਪਹਿਲਾਂ ਤੋਂ ਉਸੇ ਥਾਂ ਤੇ ਖੜਾ ਸੀ ਵੀ ਖਿਚੜੀ ਸਰਕਾਰ ਬਣ ਸਕਦੀ ਹੈ ਜੇ ਬਣੂਗੀ ਤਾਂ, ਪਰ ਜਿਹੜੇ ਹੁਣ ਕੱਲ ਦੇ ਜੇ PRO ਦੇ ਡਿਪਾਰਟਮੈਂਟ ਦੇ ਅੰਕੜਿਆਂ ਨੂੰ ਮੰਨੀਏ ਤਾਂ ਉਸ ਢੰਗ ਨਾਲ ਮੈਨੂੰ ਲੱਗਦਾ ਵੀ ਜੇ ਖਿਚੜੀ ਵੀ ਬਣਨੀ ਆ ਤਾਂ ਹੁਣ ਟਾਈਮ ਆ ਜੀ ਪੂਰਾ ਜ਼ੋਰ ਲਾਉਣ ਦਾ, ਕਿਉਂਕਿ ਜਿਹੜਾ ਮੌਕੇ ਦੇ ਉੱਤੇ ਪਲਟਾ ਵੱਜਦਾ ਹੁੰਦਾ ਨਾ ਉਹਦੀ ਜੱਜਮੈਂਟ ਕੋਈ ਬੰਦਾ ਨੀ ਲਾ ਸਕਿਆ। ਕਈ ਵਾਰੀ ਚੈਨਲਾਂ ਨੇ ਹੋਰ ਨੇ ਡਿਕਲੇਅਰ ਕਰਤਾ ਜੀ ਵੀ ਇੰਨੀਆਂ ਸੀਟਾਂ ਉਹਨੂੰ ਆਉਣਗੀਆਂ ਇੰਨੀਆਂ ਆਉਣਗੀਆਂ, ਤੇ ਪਰ ਮੌਕੇ ਦਾ ਜਿਹੜਾ 1-2 ਦਿਨਾਂ ਦਾ 4 ਦਿਨਾਂ ਦਾ ਮਾਹੌਲ ਨੇੜੇ ਆ ਕੇ ਵੋਟਾਂ ਦੇ ਬਣਦਾ ਉਹ ਕਿਤੇ ਨਾ ਕਿਤੇ ਹੁੰਝਾ ਫੇਰ ਜਾਂਦਾ। ਕਈ ਵਾਰੀ ਇਹ ਵੀ ਆ ਜਾਂਦੀ ਹੈ, ਨਹੀਂ ਪਤਾ ਉਹ ਕਿੱਧਰ ਨੂੰ ਹੁੰਝਾ ਫੇਰ ਜੇ, ਉਹਨੂੰ ਕਹਿੰਦੇ ਆ ਜੀ ਸਿਮਤੀ ਵੋਟ। ਕਈ ਵਾਰੀ ਸਿਮਤੀ ਨੀ ਲੈ ਜਾਂਦੇ ਸੀ ਲੋਕ, ਕਿਸੇ ਨੇ ਕਿਸੇ ਚੀਜ਼ ਦੀ ਸਿਮਤੀ ਲੈ ਜਾਣੀ ਤੇ ਉਹ ਵੋਟ। ਤੇ ਇਸ ਚੀਜ਼ ਚ ਮੈਂ ਕਈ ਵਾਰੀ ਇਕੱਲਾ ਬੈਠਾ ਸੋਚਦਾ ਰਹਿੰਦਾ ਇਸ ਚੀਜ਼ ਦੀ, ਮੈਨੂੰ ਇੱਕ ਅੰਦਰੋਂ ਇੱਕ ਡਰ ਸਤਾਉਂਦਾ ਰਹਿੰਦਾ ਇਸ ਚੀਜ਼ ਦਾ ਵੀ ਕਿਤੇ ਇਹ ਨਾ ਹੋਵੇ ਕਿ ਸਿੰਪਤੀ ਬੋਰਡ ਦੇ ਵਿੱਚ ਵਿੱਚ ਕਿਸੇ ਆਪਾਂ ਚੰਗੇ ਲੀਡਰ ਨੂੰ ਦੀ ਜਾਨ ਗਵਾ ਬੈਠੀਏ, ਕਿਉਂਕਿ ਇਹ ਪਾਰਟੀਆਂ ਕਈ ਵਾਰੀ ਬਲੀ ਦਾ ਬੱਕਰਾ ਬਣਾ ਦਿੰਦੀਆਂ। ਇਹ ਵੀ ਹੋ ਸਕਦਾ ਕਿਸੇ ਦੀ ਬਲੀ ਦੇ ਦੇਣ ਆਪ ਹੀ ਵੀ ਆਹ ਲਓ ਜੀ ਇਸ ਬੰਦੇ ਦੀ ਦਈਏ ਬਲੀ ਤੇ ਸਿੰਪਤੀ ਵੋਟ ਸਾਰੀ ਦੀ ਸਾਰੀ ਸਾਨੂੰ। ਇੱਥੋਂ ਤੱਕ ਵੀ ਸਿਆਸਤ ਗਿਰ ਚੁੱਕੀ ਆ, ਇੱਥੋਂ ਤੱਕ ਵੀ ਪਲਾਨਿੰਗਾਂ ਹੁੰਦੀਆਂ ਦੇਖੀਆਂ ਜਾਂ ਹੋਈਆਂ ਦੇਖੀਆਂ ਮੈਂ ਵੀ ਐਟ ਏ ਟਾਈਮ ਮਾਹੌਲ ਬਦਲਣ ਲਈ ਦੁਨੀਆਂ ਦਾ ਤੇ ਕੋਈ ਇਹੋ ਜਿਹਾ ਹਾਦਸਾ ਕਰ ਦਿੱਤਾ ਜਾਂਦਾ, ਇਹੋ ਜਿਹੀ ਗੱਲ ਕਰ ਦਿੱਤੀ ਜਾਂਦੀ ਆ ਜਿਹਦੇ ਨਾਲ ਸਿਮਤੀ ਵੋਟ ਸਾਰੀ ਦੀ ਸਾਰੀ ਉਸ ਪਾਰਟੀ ਨੂੰ ਚਲੀ ਜਾਂਦੀ ਆ। ਸੋ ਪਰ ਹੁਣ ਸਾਡੇ ਲੋਕ ਜਾਗਰੂਕ ਆ, ਪਹਿਲਾਂ ਇਸ ਗੱਲ ਨੂੰ ਧਿਆਨ ਚ ਰੱਖਣ। ਪਰ ਮੈਨੂੰ ਅੰਦਰੋਂ ਜ਼ਰੂਰ ਕਿਸੇ ਨਾ ਕਿਸੇ ਗੱਲ ਦੇ ਸਹਿਮ ਹੈਗਾ ਵੀ ਜਿਹੜੇ ਸਾਡੇ ਸਿਰ ਕੱਢ ਰਹੇ ਲੀਡਰ ਆ ਜਾਂ ਜਿਹੜੇ ਲੀਡਰ ਪ੍ਰਭਾਵਿਤ ਕਰ ਰਹੇ ਆ ਕਿਸੇ ਵੀ ਵੋਟਰਾਂ ਨੂੰ ਜਾਂ ਕਿਸੇ ਵੀ, ਮੈਂ ਸਪੈਸ਼ਲ ਚਾਹੇ ਨਾਂ ਨਹੀਂ ਲੈਣਾ ਚਾਹੂੰਗਾ, ਪਰ ਮੈਂ ਫੇਰ ਵੀ ਮੈਨੂੰ ਇਸ ਚੀਜ਼ ਦਾ ਡਰ ਸਹਿਮ ਹੈ ਵੀ ਉਸ ਬੰਦੇ ਦੀ ਬਲੀ ਨਾ ਕਿਸੇ ਦੀ ਦਿੱਤੀ ਜਾਵੇ ਜਿਹੜਾ ਕੋਈ ਲੋਕਾਂ ਦਾ ਥੋੜਾ ਬਹੁਤ ਵੀ ਪ੍ਰਭਾਵਿਤ ਕਰਦਾ ਚਹੇਤਾ, ਤੇ ਉਹਦੀ ਬਲੀ ਦੇ ਕੇ ਦੂਜਿਆਂ ਨੂੰ ਦੋਸ਼ੀ ਗਰਦਾਣ ਕੇ ਤੇ ਆਪਦੀ ਪਾਰਟੀ ਨੂੰ ਜਿਤਾ ਲਿਆ ਜਾਵੇ, ਇਹ ਵੀ ਹੋ ਸਕਦਾ।
ਜੀ ਗੱਲ ਤੁਸੀਂ ਖਿਚੜੀ ਦੀ ਕੀਤੀ ਸੀ ਤੇ ਕੁਲਦੀਪ ਬਾਲ ਕਹਿ ਰਹੇ ਨੇ ਕਿ ਮੇਰਾ ਚਮਚਾ ਤਿਆਰ ਹੈ ਜੀ ਖਿਚੜੀ ਖਾਣ ਦੇ ਲਈ, ਸਰਕਾਰ ਰਲ ਮਿਲ ਕੇ ਬਣੀ ਤੇ ਨਾਲ ਸਾਡੇ ਗਿਆਨੀ ਸੰਤੋਖ ਸਿੰਘ ਵੀ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਤਾਇਆ ਜੀ, ਕੀ ਹਾਲ ਚਾਲ ਹੈ? ਉਹ ਵੀ ਕਹਿੰਦੇ ਮੈਂ ਵੀ ਰੈਡੀ ਆ ਜੀ, ਮੈਂ ਤੁਹਾਨੂੰ ਅਗਲੇ ਐਤਵਾਰ ਲਵਾਂਗੇ ਜੀ ਪ੍ਰੋਗਰਾਮ ਦੇ ਵਿਚ, ਤੁਹਾਡਾ ਸਵਾਗਤ ਹੈ। ਜਗਤਾਰ ਕੰਗ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਤੇ ਆਪਣੇ ਤਰਸੇਮ ਰਟੋਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਰਥ ਤੋਂ। ਸੋ ਮਿੰਟੂ ਜੀ ਤੁਸੀਂ ਕੰਮ ਤੇ ਵੀ ਜਾਣਾ ਹੈ ਤੇ ਕੰਮ ਕੱਲਾ ਪੈਸੇ ਲਈ ਨਹੀਂ, ਹੋਰ ਵੀ ਬਹੁਤ ਕੰਮ ਹੁੰਦੇ ਨੇ। ਕੰਮ ਹੁਣ ਤੁਸੀਂ ਜਾਣਾ ਹੀ ਹੈ, ਸਿੱਖ ਖੇਡਾਂ ਜਿਹੜਾ ਸਿੱਖ ਖੇਡਾਂ ਦਾ ਇੰਨਾ ਤਾਜ ਬੰਨਿਆ ਹੋਇਆ ਸਿਰ ਦੇ ਉੱਤੇ, ਛੱਜ ਬੰਨਿਆ ਹੋਇਆ ਪਿੱਠ ਦੇ ਉੱਤੇ, ਅਸੀਂ ਉਹ ਵੀ ਕੰਮ ਹੀ ਆ,
ਉਹ ਵੀ ਕੰਮ ਆ ਜੀ। ਤੇ ਬਾਕੀ ਗਿਆਨੀ ਸੰਤੋਖ ਸਿੰਘ ਨੂੰ, ਗਿਆਨੀ ਸੰਤੋਖ ਸਿੰਘ ਨੇ ਸਾਰੀ ਉਮਰ ਇੱਕ ਕੰਮ ਕੀਤਾ ਜੀ, ਉਹ ਕੰਮ ਆ ਜੀ ਜੋਬ ਹੰਟਿੰਗ, ਤੇ ਅੱਜ ਕੱਲ ਆਪਾਂ ਵੀ ਉਸਦਾ ਆਨੰਦ ਲੈ ਰਹੇ ਹਾਂ। ਗਿਆਨੀ ਜੀ ਨੂੰ ਕਈ ਵਾਰੀ ਪੁੱਛੀਏ ਵੀ ਕੀ ਕਰਦੇ ਹੋ, ਕਹਿੰਦੇ ਜੀ ਬਸ ਆਇਆ ਸੀ ਜੋਬ ਲੱਗੀ ਸੀ ਦੋ ਹਫ਼ਤਿਆਂ ਦੀ, ਤੇ ਹੁਣ ਕਿੱਥੇ ਚੱਲਿਆ, ਕਹਿੰਦੇ ਹੁਣ ਫਿਰ ਜੋਬ ਹੰਟਿੰਗ ਤੇ ਚੱਲਿਆ। ਸੋ ਜੋਬ ਹੰਟਿੰਗ ਦੇ ਸੋ ਤਾਇਆ ਸਾਡਾ ਵੀ ਸਿਰ ਪਲੂਸ ਗਿਆ ਜੀ, ਤੇ ਅਸੀਂ ਹੁਣ ਤਾਇਆ ਵਾਲੇ ਕੰਮਾਂ ਤੇ ਹੁੰਦੇ ਹਾਂ ਜੀ। ਤੇ ਮੈਂ ਹੁਣ ਤਾਇਆ ਜੀ ਨੂੰ ਦੋ ਚਾਰ ਚੀਜ਼ਾਂ ਦੀ ਸਿੱਖਿਆ ਲੈਣੀ ਹੈ। ਇੱਕ ਤਾਂ ਐ ਵੀ ਮੇਰੇ ਕੋਲ ਅਜੇ ਹੈਗੀ ਇੱਕੋ ਕਿਤਾਬ, ਤਾਇਆ ਸ੍ਰੀ ਕੋਲ ਤਾਂ ਹੈਗਾ ਪੰਜ ਛੇ ਕਿਤਾਬਾਂ, ਤੇ ਉਹਦਾ ਸਰਾਣਾ ਵਧੀਆ ਲੱਗ ਜਾਂਦਾ ਝੋਲੇ ਦਾ, ਜਦੋਂ ਝੋਲੇ ਚ ਪਾ ਕੇ ਪੰਜ ਛੇ ਕਿਤਾਬਾਂ ਬੰਦਾ ਲਿਜਾਂਦਾ ਤੇ ਕਿਤੇ ਵੀ ਜਾ ਕੇ ਪੈਂਦਾ ਸਰਾਣਾ ਲੱਗ ਜਾਂਦਾ। ਸੋ ਉਹ ਮੇਰੇ ਕੋਲ ਅਜੇ ਹੈਗੀ ਇੱਕੋ ਹੀ ਕਿਤਾਬ, ਤੇ ਮੈਂ ਹੁਣ ਕੋਸ਼ਿਸ਼ ਕਰਦਾ ਵੀ ਇੱਕ ਅੱਧੀ ਹੋਰ ਲਿਖੀਏ, ਤੇ ਉਦੋਂ ਬਾਅਦ ਆਪਾਂ ਤਾਇਆ ਵਾਲੇ ਕੰਮਾਂ ਤੇ ਆਉਣੇ ਆ, ਝੋਲਾ ਲੈਣੇ ਆ ਵੀ ਕਿੱਥੋਂ ਝੋਲਾ ਮਿਲਦਾ ਉਹ, ਤੇ ਫਿਰ ਆਪਾਂ ਦੁਨੀਆ ਦਰਸ਼ਨ ਤੇ ਨਿਕਲਦੇ ਆ, ਤੇ ਨਾਲੇ ਹੌਲੀ ਹੌਲੀ ਲੋਕਾਂ ਨੂੰ ਆਪਦਾ ਕਿਤਾਬਾਂ ਵੰਡੀ ਜਾਵਾਂਗੇ, ਤੇ ਨਾਲੇ ਜਿਹੜਾ ਬੇਲੋੜਾ ਆਪਣੇ ਕੋਲ ਜਿਹੜਾ ਬੇਲੋੜਾ ਗਿਆਨ ਆਪਦੇ ਉੱਤੋਂ ਡੁੱਲ ਡੁੱਲ ਪੈ ਰਿਹਾ ਉਹ ਲੋਕਾਂ ਤੇ ਨਜ਼ਲਾ ਝਾੜਿਆ ਕਰਾਂਗੇ। ਤੇ ਉਹ ਇਹ ਮੈਨੂੰ ਲਾਈਫ ਚੰਗੀ ਲੱਗੀ, ਮੈਂ ਥੋੜਾ ਜਿਹਾ ਹੁਣ ਥੋੜੇ ਦਿਨ ਨਾ ਜਿਹੜੀ ਸੰਗਤ ਕਰਕੇ ਤੇ ਚਰਨਾਂ ਚ ਬੈਠ ਕੇ ਤੇ ਕਈ ਚੀਜ਼ਾਂ ਦੇ ਗੋਰਾ ਵੀ ਕਿਵੇਂ ਕਿਵੇਂ ਗੋਰਾ ਗਾਂਹ ਜਾ ਕੇ ਕਿਹੋ ਜਿਹੇ ਮਾਹੌਲ ਚ ਕਿਹੋ ਜਿਹੇ ਬੰਦੇ ਮਿਲਦੇ ਆ, ਤੇ ਕੀ ਮੈਨੂੰ ਡੀਲ ਕਰਨੀ ਚਾਹੁੰਦੀ ਹੈ ਚਾਹੀਦੀ ਉਹ ਮੈਂ ਫਿਰ ਹੁਣ ਆਉਣ ਵਾਲੇ ਦਿਨਾਂ ਚ ਗੁਰ ਸਿੱਖਦਾ ਤਾ।
ਜੀ ਬਿਲਕੁਲ ਤਾਇਆ ਜੀ ਤੋਂ ਬਹੁਤ ਕੁਝ ਅਸੀਂ ਸਿੱਖਦੇ ਹਾਂ ਜੀ। ਸੋ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ ਅੱਜ ਲਹਿਰਾਂ ਚ,
ਬਹੁਤ ਬਹੁਤ ਮਿਹਰਬਾਨੀ।
ਹਾਂਜੀ ਸੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਹੁਣੇ ਮਿੰਟੂ ਬਰਾੜ ਜੀ ਮੇਰੇ ਨਾਲ ਸ਼ਾਮਲ ਸਨ, ਦੋਸਤ ਮਿੱਤਰ ਵੀ ਬਹੁਤ ਸ਼ਾਮਲ ਹੋ ਰਹੇ ਨੇ, ਅਵਤਾਰ ਸਿੰਘ ਭੁੱਲਰ ਮੈਲਬਨ ਵਾਲੇ ਵੀ ਆ ਗਏ ਨੇ, ਤੇ ਕੇਜਰੀਵਾਲ ਕਹਿੰਦੇ ਕਿ ਸਿੱਧੂ ਸਾਹਿਬ ਤੇ ਮੈਂ ਪੋਸਟ ਦੇਖੀ ਫੇਸਬੁੱਕ ਦੇ ਵੀ ਕੇਜਰੀਵਾਲ ਵਾਲੇ ਮੁੱਦੇ ਨੂੰ ਪਾਸੇ ਰੱਖਦੇ ਹੋਏ ਇਸ ਸੰਸਥਾ ਰੋਥ ਚਾਈਲਡ ਫੈਮਿਲੀ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ। ਰੋਥ ਚਾਈਲਡ ਦੀ ਜੀ ਕੰਸਪਿਰੇਸੀ ਥਿਊਰੀ ਹੈ ਜੀ, ਬਹੁਤ ਦੇਰ ਤੋਂ ਚੱਲੀ ਜਾਂਦੀ ਹੈ, ਇਸ ਨੂੰ ਕੋਈ 14ਵੀਂ ਸਦੀ ਤੋਂ ਜੋੜੀ ਜਾ ਰਹੇ ਨੇ, ਕਦੇ ਕਿਤੇ ਜੋੜੀ ਜਾ ਰਹੇ ਨੇ, ਪਰ ਇਹ 1750 ਤੋਂ ਬਾਅਦ ਇਹ ਫੈਮਿਲੀ ਆਈ ਹੈ। ਹਾਂ ਠੀਕ ਹੈ, ਬਹੁਤ ਅਮੀਰ ਫੈਮਿਲੀ ਆ, ਪਰਿਵਾਰ ਇਹਨੂੰ ਚੱਲਦੇ ਨੇ, ਪਰ ਕਹਿੰਦੇ ਨੇ ਕਿ ਕੇਜਰੀਵਾਲ ਨੂੰ ਇੰਸਟਾਲ ਕੀਤਾ ਗਿਆ ਹੈ ਜੀ। ਸੋ ਉਹਨਾਂ ਵੱਲੋਂ ਉਸ ਰੋਥਚਾਈਲਡ ਵੱਲੋਂ ਕਿਤੇ ਖੁੱਲ ਕੇ ਗੱਲ ਕਰਾਂਗੇ ਜੀ। ਹਾਂਜੀ ਭੁੱਲਰ ਸਾਹਿਬ ਇਹਦੇ ਬਾਰੇ, ਹਾਂਜੀ ਮੈਂ ਪੜਿਆ ਵੀ ਸੀਗਾ ਤੇ ਹੋਰ ਵੀ ਬੜੀਆਂ ਜਾਣਕਾਰੀਆਂ ਕੱਢੀਆਂ ਹੋਈਆਂ, ਕਹਿੰਦੇ ਨੇ ਆਪਾਂ ਏਦਾਂ ਕਰਦੇ ਹਾਂ ਕਿ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਜੀ ਰੋਥਚਾਈਲਡ ਦੇ ਬਾਰੇ ਥੋੜੀ ਗੱਲਬਾਤ ਤੇ ਹੋਰ ਵੀ ਕਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਮਧੂਸੂਦਨ ਜੀ ਤੁਹਾਡਾ ਮੈਸੇਜ ਵੀ ਮਿਲ ਗਿਆ, ਸ਼ੁਕਰੀਆ। ਸੋ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ।
ਲੱਗੀਆਂ ਦੇ ਬੋਲ ਨਾ ਪੁਗਾਏ ਜੱਟੀਏ ਯਾਰੀ ਤੋੜ ਲਈ ਕੜਕ, ਲੱਗੀਆਂ ਦੇ ਬੋਲ ਨਾ ਪੁਗਾਏ ਜੱਟੀਏ ਯਾਰੀ ਤੋੜ ਲਈ ਕੜਕ, ਬਾਰਾਂ ਬਾਰੇ ਮੰਗੂ ਚਰਵਾਏ ਜੱਟੀਏ ਯਾਰੀ ਤੋੜ ਲਈ ਕੜਕ।
ਹੋਗੀ ਮੈਂ ਤਾਜ ਤੋਂ ਰਾਂਝਣਾ ਹਾਲ ਤੇਰੀ ਮੇਰੀ ਬਸ, ਜੋਗੀ ਬਣ ਰੰਗ ਪੂਰੇ ਆਈ ਰਾਂਝਣਾ ਹਾਲ ਤੇਰੀ ਮੇਰੀ ਬਸ।
ਛੱਡ ਕੇ ਜਿੱਥੇ ਤੱਕ ਹਜ਼ਾਰਾ ਆਇਆ ਚੰਗ ਤਿਆਣੀ ਯਾਰੀ ਨਾਲ ਲੁਗਣ ਦੇ ਤੇਰੀ ਖਤਰ ਲਾਈ ਝੂਠਾ ਚਮਕਾ ਮਾਰ ਜਗਾਇਆ ਕੱਚੀ ਨੀਂਦੇ ਨੀ ਨਾ ਮੈਂ ਹੀਰੇ ਤੇਰੀ ਰੱਜ ਕੇ ਸੇਜ ਖੰਡਾਈ ਕਿਹੜੇ ਵੇਲੇ ਨੈਣ ਸੀ ਲੜਾਏ ਜੱਟੀਏ ਯਾਰੀ ਤੋੜ ਲਈ ਤੜਕ ਕਿਹੜੇ ਵੇਲੇ ਨੈਣ ਸੀ ਲੜਾਏ ਜੱਟੀਏ ਯਾਰੀ ਤੋੜ ਲਈ ਤੜਕ ਰੈਗੀ ਛੰਨੇ ਦੇ ਵਿੱਚ ਕਰੀ ਤਰਾਈ ਚੂਰੀ ਨੀ ਤੇਰੇ ਵਜੋਂ ਨਾ ਕੋਈ ਵੇਲੇ ਦੇ ਵਿੱਚ ਆਵੇ ਮੇਰੀ ਖਾਤਰ ਚਾਚੇ ਖੇਡੋਂ ਦੇ ਨਾਲ ਲੜਦੀ ਸੈਂ ਨੀ ਮੈਂ ਰਹਿ ਗਿਆ ਕੱਲਾ ਬਣ ਗਏ ਤੇਰੇ ਸਾਰੇ ਤੇਨੇ ਸਾਨੂੰ ਤਾਰੇ ਤੂੰ ਦਿਖਾਏ ਜੱਟੀਏ ਯਾਰੀ ਤੋੜ ਲਈ ਤੜਕ ਬਾਰਾਂ ਬਾਰੇ ਮੰਗੂ ਚਰਵਾਏ ਜੱਟੀਏ ਯਾਰੀ ਤੋੜ ਲਈ ਤੜਕ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ ਸਿਟੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/B ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135582 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨਸ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ .com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਆਸ
info@sandhubuslines.com.au
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਹੈ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਾਸੇ ਤਾਂ ਲੈ ਕੇ ਆਂਦਾ ਤੇਰਾ ਪੀੜ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀਆਂ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36 30 ਵਿਕਟੋਰੀਆ ਫੋਨ ਨੰਬਰ 0415683482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫਤ ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਸਵਾਗਤ ਕਰਦੇ ਆ ਜੀ ਇੱਕ ਵਾਰੀ ਫੇਰ ਪ੍ਰੋਗਰਾਮ ਲਹਿਰਾਂ ਦੇ ਵਿਚ ਅੱਜ ਦਿਨ ਬੁੱਧਵਾਰ ਹੈ ਘੜੀ ਉੱਤੇ 9:30 ਸਵੇਰ ਦੇ ਵੱਜ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਕ ਔਰ ਲਹਿਰਾਂ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸਰੋਤੇ ਵੀ ਜੁੜ ਰਹੇ ਨੇ ਅਸੀਂ ਗੱਲਾਂ ਬਾਤਾਂ ਵੀ ਕਰ ਰਹੇ ਹਾਂ ਤੇ ਅਵਤਾਰ ਭੁੱਲਰ ਹੋਣਾ ਨੇ ਇੱਕ ਮਸਲਾ ਭੇਜਿਆ ਸੀ ਰੌਥਚਾਈਲਡ ਬਾਰੇ ਉਹਦੇ ਵੀ ਬਾਰੇ ਵੀ ਗੱਲ ਕਰਨੀ ਹੈ ਤੇ ਇਨ ਦਾ ਮੇਨ ਟਾਈਮ ਸਾਡੇ ਨਾਲ ਸੁਖਵਿੰਦਰ ਸੋਨ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਦਨ ਸੂਦਨ ਰਾਜੀ ਰਾਜੂ ਕਹਿ ਰਹੇ ਨੇ ਕਿ ਗਿਆਨੀ ਜੀ ਨੂੰ ਵੀ 5 ਮਿੰਟ ਔਨ ਏਅਰ ਕਰ ਲਓ ਤੇ ਅੱਜ ਥੋੜਾ ਜਿਹਾ ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਚੱਲ ਰਿਹਾ ਜੀ ਕੌਫਸਾਰਬਰ ਤੋਂ ਪਰ ਟੈਕਨੀਕਲ ਸਪੋਰਟ ਦੇ ਰਹੇ ਨੇ ਸਾਨੂੰ ਪਟਿਆਲੇ ਤੋਂ ਇਸ ਕਰਕੇ ਅੱਜ ਇੰਨੇ ਡਿਟੇਲ ਦੇ ਵਿਚ ਅਸੀਂ ਪ੍ਰੋਗਰਾਮ ਨਹੀਂ ਕਰ ਸਕਦੇ ਆਉਣ ਵਾਲੇ ਟਾਈਮ ਦੇ ਵਿਚ ਜ਼ਰੂਰ ਗਿਆਨੀ ਜੀ ਉਹਨਾਂ ਨੂੰ ਆਪਾਂ ਲੈਂਦੇ ਹਾਂ ਲੰਬੇ ਜੋੜੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਨਾਲ ਹੋਰ ਸੱਜਣ ਜਿਹੜੇ ਸਾਡੇ ਜੁੜ ਰਹੇ ਨੇ ਅਜੇ ਪਾਲ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਕੁਝ ਗੱਲਾਂ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹੈ ਇੱਕ ਇਹ ਹੈ ਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਵੀ ਦੱਸਿਆ ਸੀ ਕਿ ਜੈਲਲਿਤਾ ਦੇ ਅੰਤਿਮ ਸੰਸਕਾਰ ਦੇ ਵੇਲੇ ਉਹਨਾਂ ਨੂੰ ਮਤਲਬ ਜਲਾਇਆ ਨਹੀਂ ਗਿਆ ਦੇਹ ਦਾ ਸੰਸਕਾਰ ਨਹੀਂ ਕੀਤਾ ਗਿਆ ਪਰ ਉਹਨਾਂ ਨੂੰ ਦਫਨਾਇਆ ਗਿਆ ਬਹੁਤ ਸਾਰੇ ਲੋਕਾਂ ਦੇ ਇਹ ਸਵਾਲ ਹੋਏਗਾ ਕਿ ਦੱਖਣ ਦੇ ਵਿਚ ਜਿਹੜਾ ਹਿੰਦੂ ਧਰਮ ਹੈ ਔਰ ਉਸ ਦੇ ਵਿਚ ਜਿਹੜਾ ਦਫਨਾਉਣਾ ਆ ਉਹ ਨਹੀਂ ਬਹੁਤਾ ਪ੍ਰਚਲਿਤ ਪਰ ਫਿਰ ਵੀ ਉਹਨਾਂ ਨੂੰ ਕਿਉਂ ਦਫਨਾਇਆ ਆ ਇਸ ਦੇ ਪਿੱਛੇ ਕਾਫੀ ਡੂੰਘੀਆਂ ਪਰੰਪਰਾਵਾਂ ਦੇ ਗੱਲਾਂ ਚੱਲ ਰਹੀਆਂ ਨੇ ਕਿਉਂਕਿ ਜਿਹੜਾ ਦੱਖਣ ਹੈ ਦ੍ਰਾਵਿੜ ਦੇਸ਼ ਹੈ ਉਸ ਦੇ ਵਿਚ ਜਿਹੜਾ ਬ੍ਰਾਹਮਣਵਾਦ ਹੈ ਉਸ ਨੂੰ ਬੜਾ ਤਿਰਸਕਾਰਿਆ ਜਾਂਦਾ ਮੰਨਿਆ ਨਹੀਂ ਜਾਂਦਾ ਤੇ ਸਮੇਂ ਸਮੇਂ ਸਿਰ ਬ੍ਰਾਹਮਣਵਾਦ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਦੱਖਣ ਦੇ ਪਰ ਉਹਨਾਂ ਨੇ ਇਸ ਨੂੰ ਨਹੀਂ ਮੰਨਿਆ ਤੇ ਉਹਨਾਂ ਦੀ ਜਿਹੜੀ ਪਹਿਲੀ ਪਰੰਪਰਾ ਚੱਲੀ ਜਾਂਦੀ ਹੈ ਕਿ ਜਿਹੜੀ ਦੇਹ ਨੂੰ ਦਫਨਾਇਆ ਜਾਂਦਾ ਹੈ ਹੁਣ ਇੱਥੋਂ ਤੱਕ ਜਿਹੜੀ ਹੁਣ ਆਪਾਂ ਕੰਸਪਿਰੇਸੀ ਥਿਊਰੀ ਦੀ ਗੱਲ ਕਰਦੇ ਹਾਂ ਕਿ ਰੌਥਚਾਈਲਡ ਜੀ ਇਸ ਤਰ੍ਹਾਂ ਹੈ ਉਸ ਤਰ੍ਹਾਂ ਹੈ ਇੱਕ ਇਹ ਵੀ ਥਿਊਰੀ ਹੈ ਇੱਕ ਇਹ ਵੀ ਮਤਲਬ ਗੱਲ ਬਣੀ ਹੋਈ ਹੈ ਕਿ ਜਿਹੜਾ ਈਸਾਈ ਧਰਮ ਹੈ ਉਹ ਦੱਖਣ ਤੋਂ ਗਿਆ ਹੋਇਆ ਜੀ ਜਿਹੜਾ ਦੱਖਣ ਦਾ ਦ੍ਰਾਵਿੜ ਦਾ ਧਰਮ ਹੈ ਉਹ ਉਥੋਂ ਗਿਆ ਹੋਇਆ ਬਾਈ ਸ਼ਿਪ ਤੇ ਇਹ ਵੀ ਗੱਲ ਸੁਣਨ ਨੂੰ ਆਈ ਹੈ ਕਿ ਜੀਸਸ ਕ੍ਰਾਈਸਟ ਦੱਖਣ ਦੇ ਵਿਚ ਆਇਆ ਸੀ ਮਤਲਬ ਤਾਮਿਲਨਾਡੂ ਇਹਨਾਂ ਇਲਾਕਿਆਂ ਦੇ ਵਿਚ ਆਇਆ ਸੀ ਉਥੋਂ ਸਿੱਖ ਕੇ ਵਾਪਸ ਗਿਆ ਤੇ ਉਥੇ ਜਾ ਕੇ ਉਹਨੇ ਉਹ ਧਰਮ ਅਪਣਾਇਆ ਇਸੇ ਕਰਕੇ ਉਹ ਸਾਰੇ ਜਿਹੜੇ ਜੀ ਮਤਲਬ ਉੱਥੇ ਦਫਨਾਉਂਦੇ ਨੇ ਸੋ ਉਹੀ ਜਿਹੜਾ ਧਰਮ ਹੈ ਉਹ ਫੋਲੋ ਕਰਦੇ ਨੇ ਸੋ ਇਹ ਵੀ ਇੱਕ ਥਿਊਰੀਆਂ ਬਣੀਆਂ ਹੋਈਆਂ ਨੇ ਤੇ ਇਸੇ ਹੀ ਥਿਊਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਜੈਲਲਤਾ ਨੂੰ ਦਫਨਾਇਆ ਨਹੀਂ ਗਿਆ ਕਿਉਂਕਿ ਜਿਹੜਾ ਦ੍ਰਾਵਿੜ ਧਰਮ ਹੈ ਜਾਂ ਦ੍ਰਾਵਿੜ ਦੇ ਇਲਾਕੇ ਦੇ ਲੋਕ ਨੇ ਉਹ ਦਫਨਾਉਣ ਦੇ ਵਿਚ ਯਕੀਨ ਰੱਖਦੇ ਨੇ ਖੈਰ ਲਾਸ਼ ਜਿਹੜੀ ਹੈ ਦਫਨਾਉਣੀ ਹੋਵੇ ਜਾਲਣੀ ਹੋਵੇ ਜਾਂ ਸਮੁੰਦਰ ਦੇ ਵਿਚ ਸਿੱਟਣੀ ਹੋਵੇ ਨਹਿਰਾਂ ਦੇ ਵਿਚ ਸਿੱਟਣੀ ਹੋਵੇ ਜਾਂ ਕਈ ਜਿਹੜੇ ਫਾਰਸੀ ਲੋਕ ਨੇ ਉਹ ਇਲਾਂ ਨੂੰ ਵੀ ਪਾ ਦਿੰਦੇ ਨੇ ਤੇ ਜਿਹੜੇ ਕਈ ਭਾਰਤ ਦੇ ਵਿਚ ਕਈ ਹੈਗੇ ਨੇ ਇਲਾਕੇ ਜਾਂ ਦੁਨੀਆਂ ਦੇ ਵਿਚ ਇਲਾਕੇ ਨੇ ਜਿੱਥੇ ਨਹਿਰ ਦੇ ਵਿਚ ਮੱਛੀਆਂ ਨੂੰ ਖਾਣ ਦੇ ਲਈ ਵੀ ਸਿੱਟ ਦਿੰਦੇ ਨੇ ਸੋ ਹੁਣ ਆਪਣੇ ਇਲਾਕੇ ਦੇ ਵਿਚ ਲਾਸ਼ ਜਿਹੜੀ ਹੈ ਜਲਾਈ ਜਾਂਦੀ ਹੈ ਜਿਹੜੇ ਮੁਸਲਿਮ ਭਾਈਚਾਰਾ ਆ ਮਿਡਲ ਈਸਟ ਉੱਥੇ ਦਫਨਾਈ ਜਾਂਦੀ ਆ ਸੋ ਅਖੀਰ ਨੂੰ ਮੂਆ ਕੌਣ ਭਗਤ ਕਬੀਰ ਜੀ ਕਹਿੰਦੇ ਮੂਆ ਸੁਰਤ ਉਸ ਤੋਂ ਬਾਅਦ ਤਾਂ ਤੱਤ ਹੀ ਨੇ ਤੱਤਾਂ ਨੂੰ ਕਿਸ ਤਰ੍ਹਾਂ ਤੱਤ ਦੇ ਵਿਚ ਰਲਾਉਣਾ ਆ ਚਾਹੇ ਹੁਣ ਜਲਾ ਦਿਓ ਚਾਹੇ ਹੁਣ ਧਰਤੀ ਦੱਬ ਦਿਓ ਇੱਕੋ ਹੀ ਗੱਲ ਹੈ ਜੀ ਸੋ ਇਹਦੇ ਤੇ ਬਹੁਤਾ ਕੋਈ ਸਾਨੂੰ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤਰ੍ਹਾਂ ਸਾਊਥ ਦੇ ਵਿਚ ਹੋਇਆ ਹੁਣ ਗੱਲ ਚੱਲੀ ਹੈ ਜੀ ਰੌਥਚਾਈਲਡ ਦੀ ਕਿ ਅਕਸਰ ਕੱਲ ਤੋਂ ਪਰਸੋਂ ਤੋਂ ਫੇਸਬੁੱਕ ਤੇ ਕਾਫੀ ਇਹ ਚੱਲ ਰਿਹਾ ਕਿ ਰੌਥਚਾਈਲਡ ਨੇ ਜੀ ਇਹ ਕਬਜ਼ਾ ਕੀਤਾ ਹੋਇਆ ਦੁਨੀਆਂ ਦੀਆਂ ਸਾਰੀਆਂ ਬੈਂਕਾਂ ਦੇ ਉੱਤੇ ਔਰ ਸਿਰਫ ਦੋ ਜਾਂ ਤਿੰਨ ਬੈਂਕਾਂ ਨੇ ਜਿਹੜੀਆਂ ਆਪਣੇ ਆਜ਼ਾਦ ਨੇ, ਇੱਕ ਤਾਂ ਹੈਗੀ ਉਹਨਾਂ ਦੇ ਵਿੱਚੋਂ ਨਾਰਥ ਕੋਰੀਆ ਦੀ, ਇੱਕ ਕਿਊਬਾ ਦੀ। ਔਰ ਤਕਰੀਬਨ 10-15 ਸਾਲ ਪਹਿਲਾਂ ਜਿਹੜੀ ਇਰਾਕ ਦੀ ਤੇ ਲੀਬੀਆ ਦੀ ਜਿਹੜੀਆਂ ਬੈਂਕਾਂ ਸਨ, ਅਰਥ ਉਹਨਾਂ ਦੇ ਵਿਵਸਥਾ ਸੀ, ਉਹ ਵੀ ਇਹਨਾਂ ਦੇ ਪ੍ਰਭਾਵ ਤੋਂ ਬਾਹਰ ਸੀ। ਇਸੇ ਕਰਕੇ ਇਹਨਾਂ ਦੋ ਦੇਸ਼ਾਂ ਨੂੰ ਢਾਇਆ ਗਿਆ ਔਰ ਇਹਨਾਂ ਨੂੰ ਆਪਣੇ ਘੇਰੇ ਦੇ ਵਿੱਚ ਲਿਆ ਗਿਆ, ਤੇ ਇਸੇ ਤਰ੍ਹਾਂ ਕਿਊਬਾ ਅਤੇ ਨਾਰਥ ਕੋਰੀਆ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ। ਹੁਣ ਕਈ ਇੱਥੋਂ ਤੱਕ ਲੈ ਜਾਂਦੇ ਨੇ ਇਸ ਥਿਊਰੀ ਨੂੰ ਕਿ ਜਦੋਂ ਮਤਲਬ ਕੋਈ ਵੀ ਲੜਾਈ ਲੱਗਦੀ ਆ, ਵਰਲਡ ਵਾਰ 1 ਲੱਗੀ ਆ, 2 ਲੱਗੀ ਆ, ਉਹ ਇਹਨਾਂ ਨੇ ਉਹਦੇ ਫੈਸਲੇ ਕੀਤੇ ਆ, ਰੌਥਚਾਈਲਡ ਨੇ। ਤੇ ਇਹ ਜਿਹੜੀ ਤਾਜ਼ੀ ਖਬਰ ਹੈ ਅਰਵਿੰਦ ਕੇਜਰੀਵਾਲ ਦੀ, ਇਹਦੀ ਹੁਣ ਤੁਹਾਨੂੰ ਸਟੋਰੀ ਦੱਸਦੇ ਆ ਕਿ ਜਿਹੜੀ ਕਿ ਨੈਟਵਰਕ ਤੇ ਚੱਲ ਰਹੀ ਆ ਤੇ ਸੋਸ਼ਲ ਮੀਡੀਆ ਦੇ। ਕਹਿੰਦੇ ਅਰਵਿੰਦ ਕੇਜਰੀਵਾਲ ਦਰਅਸਲ ਇੱਕ ਕੌਮਾਂਤਰੀ ਸੰਸਥਾ ਦਾ ਸਕਾਲਰ ਹੈ। ਭਾਰਤ ਵਿੱਚ ਦਵਾਰਕਾ ਨਾਥ ਟੈਗੋਰ, ਮਹਾਤਮਾ ਗਾਂਧੀ, ਡਾਕਟਰ ਰਜਿੰਦਰ ਪ੍ਰਸਾਦ, ਸਵਾਮੀ ਵਿਵੇਕਾਨੰਦ, ਡਾਕਟਰ ਬੀ ਆਰ ਅੰਬੇਦਕਰ, ਮਹਾਰਾਜਾ ਯਾਦਵਿੰਦਰ ਸਿੰਘ, ਮੋਤੀ ਲਾਲ ਨਹਿਰੂ, ਮੁਹੰਮਦ ਅਲੀ ਜਿਨਾਹ, ਡਾਕਟਰ ਮਨਮੋਹਨ ਸਿੰਘ ਇਸ ਸਿਲਸਿਲੇ ਦੇ ਹਿੱਸੇ ਰਹੇ ਨੇ ਕਿ ਉਹ ਵੀ ਰੌਥਚਾਈਲਡ ਦੇ ਪਾਲਤੂ ਸਨ। ਇਨ੍ਹਾਂ ਨੂੰ ਸਮੇਂ ਦੀਆਂ ਪਰਿਸਥਿਤੀਆਂ ਅਨੁਸਾਰ ਇੱਕ ਸੋਚੇ ਸਮਝੇ ਤਰੀਕੇ ਦੇ ਨਾਲ ਉਭਾਰਿਆ ਜਾਂਦਾ ਰਿਹਾ। ਇਸ ਸੰਸਥਾ ਨੂੰ ਰੌਥਚਾਈਲਡ ਪਰਿਵਾਰ ਚਲਾਉਂਦਾ ਹੈ। ਉਪਰੋਕਤ ਪਰਿਵਾਰ 1 ਵਰਲਡ ਆਰਡਰ ਅਤੇ 1 ਵਰਲਡ ਗਵਰਨਮੈਂਟ ਦੇ ਸਲੋਗਨ ਤੇ ਕੰਮ ਕਰਦਾ ਹੈ। ਈਸਟ ਇੰਡੀਆ ਕੰਪਨੀ ਤੋਂ ਲੈ ਕੇ ਵਰਲਡ ਬੈਂਕ ਇਸ ਦੇ ਪਰਿਵਾਰ ਦੀ ਮਲਕੀਅਤ ਹੈ। ਦੇਸੀ ਕਾਰਪੋਰੇਟ ਇਸ ਦਾ ਪ੍ਰਮੁੱਖ ਸ਼ਿਕਾਰ ਰਿਹਾ ਹੈ। ਸਿਆਸੀ ਤੌਰ ਤੇ ਇਸ ਪਰਿਵਾਰ ਦਾ ਦੁਨੀਆ ਦੇ ਹਰ ਮੁਲਕ ਵਿਚ ਦਖਲ ਹੈ। ਇਸ ਪਰਿਵਾਰ ਦੇ ਸਿਆਸੀ ਤੇ ਸਮਾਜਿਕ ਕਰਿੰਦਿਆਂ ਨੂੰ ਫ੍ਰੀ ਮੇਸਨ ਮਿਸਾਲ ਚੀਜ਼ਣ ਕੇ ਚਾਨਣ ਦੇ ਵਣਜਾਰੇ ਕਹਿ ਕੇ ਵਡਿਆਇਆ ਜਾਂਦਾ ਹੈ। ਇਹ ਸੰਸਥਾ ਜਿਹੜੀ ਹੈ ਕਹਿੰਦੇ ਗੁਪਤ ਸੈਮੀਨਾਰ, ਕਾਨਫਰੰਸ, ਗ੍ਰੇਡ, ਸਨਮਾਨ, ਡਿਗਰੀਆਂ ਦਿੰਦੀ ਹੈ। ਸਾਹਮਣੇ ਕੀਤੇ ਹਰ ਚਿਹਰੇ ਤੋਂ ਫੈਸਲੇ ਕਰਾਉਣ ਦੇ ਵਾਲੀ ਪਿੱਛੇ ਇੱਕ ਟੀਮ ਕੰਮ ਕਰਦੀ ਹੈ। ਹਰ ਚਿਹਰਾ ਇੱਕ ਵੈਲ ਟ੍ਰੇਨਡ ਕਾਮਾ ਹੁੰਦਾ। ਕੇਜਰੀਵਾਲ ਰਾਹੀਂ ਕਹਿੰਦੇ ਇਸ ਪਰਿਵਾਰ ਨਾਮਕ ਸੰਸਥਾ ਦੇ ਕੀ ਮਨਸ਼ੇ ਹਨ, ਇਹ ਭਵਿੱਖ ਦੇ ਗਰਭ ਵਿਚ ਹੈ। ਸੋ ਜਿਹਨੇ ਵੀ ਇਹ ਸਟੋਰੀ ਲਿਖੀ ਹੈ ਜੀ, ਉਹ ਕਹਿ ਰਿਹਾ ਵੀ ਜੋ ਇਹਨੇ ਕੰਮ ਕਰਾ, ਉਹਨੂੰ ਸਾਰੀ ਸਟੋਰੀ ਦਾ ਪਤਾ ਆ ਉਸ ਬੰਦੇ ਨੂੰ ਵੀ ਆਹ ਕਰਦੇ ਨੇ। ਉਹਨੂੰ ਇਹ ਵੀ ਪਤਾ ਹੈ ਵੀ ਇਹ ਜਿਹੜਾ ਕੇਜਰੀਵਾਲ ਸਾਹਿਬ ਹੈ ਇਹਨਾਂ ਦਾ ਬੰਦਾ ਆ ਤੇ ਉਹਨਾਂ ਦੀ ਕਾਨਫਰੰਸਾਂ ਵੀ ਹੁੰਦੀਆਂ, ਸਾਰਾ ਕੁਝ ਪਤਾ ਉਹਨੂੰ। ਪਰ ਉਹਨੂੰ ਇਹ ਨਹੀਂ ਪਤਾ ਵੀ ਉਹ ਕੰਮ ਕਰਾਉਣਾ ਕੀ ਆ। ਉਹ ਤਾਂ ਹੁਣ ਜਦੋਂ ਮੋਹਰੇ ਆਉਣ ਲੱਗ ਪੈਣਾ ਆ ਕੰਮ, ਵੀ ਦਿੱਲੀ ਦੀ ਜਿਹੜੇ ਵਧੀਆ ਪ੍ਰਸ਼ਾਸਨ ਚੱਲਣ ਲੱਗ ਪੈਣਾ ਆ, ਜਾਂ ਜੇ ਪੰਜਾਬ ਦੇ ਵਿੱਚ ਜਿੱਤ ਗਏ ਤਾਂ ਸ਼ਾਇਦ ਵਧੀਆ ਪ੍ਰਸ਼ਾਸਨ ਹੋ ਜਾਵੇ। ਸੋ ਜੇ ਮਤਲਬ ਰੌਥਚਾਈਲਡ ਇਹ ਕੰਮ ਕਰਾਉਣਾ ਚਾਹੁੰਦਾ ਆ ਤਾਂ ਫਿਰ ਮੈਨੂੰ ਲੱਗਦਾ ਵਧੀਆ ਕੰਮ ਹੈ, ਜੇ ਪਹਿਲਾਂ ਵਧੀਆ ਨਹੀਂ ਹੋ ਰਿਹਾ। ਸੋ ਇਹ ਇੱਕ ਹਵਾ ਦੇ ਵਿੱਚ ਤੀਰ ਮਾਰਨ ਵਾਲੀ ਗੱਲ ਮੈਨੂੰ ਲੱਗਦੀ ਹੈ ਕਿ ਬੈਠੇ ਬੈਠੇ ਸਟੋਰੀਆਂ ਬਣਾ ਲੈਣੀਆਂ, ਉਹ ਆਹ ਹੋ ਰਿਹਾ। ਖੈਰ ਇਹ ਮੇਰੇ ਆਪਣੇ ਵਿਚਾਰ ਹੈ। ਤੇ ਕਹਿੰਦੇ ਨੇ ਕਿ ਬਾਕੀ ਕਹਿੰਦੇ ਉਪਰੋਕਤ ਪਰਿਵਾਰ ਸੰਸਥਾ ਦਾ 50% ਦੇ ਕਰੀਬ ਕੰਮ ਇਸ ਸਮੇਂ ਮਿਡਲ ਈਸਟ ਤੇ ਸੈਂਟਰਲ ਏਸ਼ੀਆ ਦੇ ਵਿੱਚ ਹੈ, ਜਿਸ ਤੋਂ ਲੱਗਦਾ ਕਿ ਆਉਣ ਵਾਲਾ ਸਮਾਂ ਸਿਆਸੀ ਤੇ ਸਮਾਜਿਕ ਤੌਰ ਤੇ ਕਾਫੀ ਦਿਲਚਸਪ ਤੇ ਅਨਿਸ਼ਚਿਤ ਭਰਿਆ ਰਹੇਗਾ, ਕਿਉਂਕਿ ਇਸ ਖਿੱਤੇ ਦੇ ਵਿੱਚ ਕੇਜਰੀਵਾਲ ਵਰਗੇ ਕਾਫੀ ਉਭਾਰ ਗੁਬਾਰ ਲੋਕਤੰਤਰਿਕ ਵਿਵਸਥਾ ਵਿੱਚ ਹੋ ਰਹੇ ਹਨ ਤੇ ਮਿਡਲ ਈਸਟ ਵਿੱਚ ਗੱਦੀਆਂ ਤੇ ਵਸੀਲਿਆਂ ਦੀ ਖੂਨੀ ਲੜਾਈ ਸਿਖਰ ਵੱਲ ਵੱਧ ਰਹੀ ਹੈ। ਸੋ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਹਾਂ ਕਿ ਈਸਟ ਇੰਡੀਆ ਕੰਪਨੀ ਜਿਹੜੀ ਆ ਉਹ 1750 ਤੋਂ ਕਾਫੀ ਦੇਰ ਪਹਿਲਾਂ ਦੀ ਹੈ ਤੇ ਇਹਨਾਂ ਦਾ ਹੋਂਦ ਜਿਹੜੀ ਹੈ 1750 ਦੇ ਵਿੱਚ ਦੱਸੀ ਗਈ ਹੈ ਇਸ ਰੌਥਚਾਈਲਡ ਪਰਿਵਾਰ ਦੀ। ਉਸ ਤੋਂ ਪਹਿਲਾਂ ਜਿਹੜੀਆਂ ਲੜਾਈਆਂ ਘੜਾਈਆਂ ਮਹਾਭਾਰਤ ਰਮਾਇਣ ਹੋਈ ਆ, ਜਾਂ ਉਹ ਜਿਹੜੀਆਂ ਹੁਣ ਸਾਡੇ ਜ਼ਿਹਨ ਦੇ ਵਿੱਚ ਵੀ ਹੋਈਆਂ ਨੇ, ਪਹਿਲੀਆਂ ਲੜਾਈਆਂ ਹੋਈਆਂ ਨੇ, ਗਜਨੀ ਦੀਆਂ ਲੜਾਈਆਂ ਹੋਈਆਂ ਨੇ, ਸੋ ਉਹ ਜਿਹੜੀਆਂ ਨੇ ਉਹਦਾ ਜ਼ਿੰਮੇਵਾਰ ਕੌਣ ਸੀ? ਉਹਦਾ ਵੀ ਜ਼ਿੰਮੇਵਾਰ ਕੋਈ ਪਰਿਵਾਰ ਹੀ ਸੀ? ਆਈ ਡੋਂਟ ਥਿੰਕ ਸੋ, ਕਿਉਂਕਿ ਵੱਡੇ ਵੱਡੇ ਪਰਿਵਾਰ ਜਿਹੜੇ ਨੇ, ਵੱਡੇ ਵੱਡੇ ਸਲਤਨਤਾਂ ਆ, ਵੱਡੇ ਵੱਡੀਆਂ ਸਭਿਅਤਾਵਾਂ ਆ, ਉਹ ਗਰਕ ਹੁੰਦੀਆਂ ਵੀ ਸਾਡੇ ਸਾਹਮਣੇ ਨੇ ਇਤਿਹਾਸ ਦੇ ਵਿੱਚ। ਤੇ ਏਦਾਂ ਦੀਆਂ ਜਿਹੜੀਆਂ ਗੱਲਾਂ, ਮੈਨੂੰ ਨੀ ਲੱਗਦਾ ਕਿ ਇਹ ਸਿਰਫ ਆਈ ਡੋਂਟ ਥਿੰਕ ਇੰਨੀ ਕੋਈ ਵੱਡੀ ਗੱਲ ਹੈ। ਲੀਡਰ ਜਿਹੜਾ ਆ ਬਣਦਾ ਆ, ਢਹਿੰਦਾ ਆ, ਬਣਦੇ ਪੈਂਦੇ ਪਰਿਵਾਰ ਚ ਹੀ ਦੇਖ ਲਓ ਆਪਾਂ ਕਿ ਪਰਿਵਾਰ ਦੇ ਵਿੱਚ ਵੀ ਕਿਸ ਤਰ੍ਹਾਂ ਪਰਿਵਾਰ ਅੱਗੇ ਤੁਰਦੇ ਨੇ, ਖਤਮ ਹੋ ਜਾਂਦੇ ਨੇ। ਸੋ ਇੰਨੀ ਜ਼ਿਆਦਾ ਗੱਲ ਨਹੀਂ ਹੈਗੀ। ਇਹ ਜਿਹੜੀਆਂ ਥਿਊਰੀਆਂ ਨੇ ਫੇਸਬੁੱਕ ਤੇ ਚੱਲ ਰਹੀਆਂ ਨੇ, ਔਰ ਕੇਜਰੀਵਾਲ ਦੇ ਵਿਰੋਧੀ ਜਿਹੜੇ ਨੇ ਉਹ ਇਹਨਾਂ ਥਿਊਰੀਆਂ ਨੂੰ ਹਵਾ ਦੇ ਰਹੇ ਨੇ ਗਾਹਾਂ, ਤੇ ਉਹ ਵੀ ਇਲੈਕਸ਼ਨ ਦੇ ਮੂਹਰੇ। ਤੇ ਇਹ ਜਿਹੜੀ ਜਾਣਕਾਰੀ ਹੈ ਹੁਣ ਤਾਜ਼ੀ ਤਾਜ਼ੀ ਨਿਕਲੀ ਹੈ, ਕਿਉਂਕਿ ਇਲੈਕਸ਼ਨ ਆ ਰਹੀ ਹੈ, ਪਹਿਲਾਂ ਨਹੀਂ ਸੀ ਕਿਸੇ ਨੂੰ ਪਤਾ, ਹੁਣ ਪਤਾ ਲੱਗੀ ਆ। ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੈ ਕਿ ਸ਼ੋਸ਼ਾ ਛੱਡ ਦਿਓ ਤੇ ਮਗਰੋਂ ਸਾਰੇ ਇੱਕ ਦੂਜੇ ਨਾਲ ਭਿੜੀ ਜਾਣ। ਖੈਰ ਇਹੋ ਜਿਹੀਆਂ ਥਿਊਰੀਆਂ ਤੋਂ ਪੜਨੀਆਂ ਜ਼ਰੂਰ ਚਾਹੀਦੀਆਂ ਨੇ ਤੇ ਬਚ ਕੇ ਰਹਿਣਾ ਚਾਹੀਦਾ। ਇਸ ਦਾ ਹਵਾਲਾ ਕਈ ਵਾਰੀ ਦਿੰਦੇ ਨੇ ਕਿ ਡਾਕਟਰ ਦਲਜੀਤ ਸਿੰਘ ਨੇ ਕਿਤਾਬਾਂ ਲਿਖੀਆਂ, ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹ ਸ਼ਾਇਦ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਰਹੇ ਨੇ ਅੰਮ੍ਰਿਤਸਰ ਸਾਹਿਬ ਤੋਂ, ਤੇ ਜੇ ਮੈਂ ਠੀਕ ਹੋਵਾਂ ਤਾਂ ਉਹ ਸ਼ਾਇਦ ਪ੍ਰੋਫੈਸਰ ਸਾਹਿਬ ਸਿੰਘ ਦੇ ਬੇਟੇ ਨੇ। ਉਹਨਾਂ ਨੇ ਵੀ ਦੋ ਤਿੰਨ ਕਿਤਾਬਾਂ ਇਹੋ ਜਿਹੀਆਂ ਲਿਖੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਲੰਬੀ ਚੌੜੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ ਰਿਸ਼ੀ ਗੁਲਾਟੀ ਦੇ ਨਾਲ ਕਿ ਅਮਰੀਕਾ ਵਾਲੇ ਚੰਦ ਤੇ ਨਹੀਂ ਗਏ, ਤੇ ਉਹਨਾਂ ਨੇ ਕਿਤਾਬ ਲਿਖੀ ਸੀ, ਪੂਰੇ ਤੱਥਾਂ ਦੇ ਨਾਲ ਲਿਖੀ ਸੀ, ਉਹਦੀ ਇੰਟਰਵਿਊ ਕਾਫੀ ਪਸੰਦ ਵੀ ਕੀਤੀ ਗਈ ਤੇ ਉਹਨਾਂ ਦੀ ਹੀ ਇੱਕ ਕਿਤਾਬ ਦੇ ਵਿੱਚ ਇਸ ਪਰਿਵਾਰ ਦਾ ਵੀ ਜ਼ਿਕਰ। ਪੜ੍ਹਨਾ ਜ਼ਰੂਰ ਚਾਹੀਦਾ, ਜ਼ਰੂਰ ਪੜ੍ਹੋ ਪਰ ਫੈਸਲਾ ਆਪ ਕਰਨਾ ਚਾਹੀਦਾ। ਹੁਣ ਇੱਕ ਗੱਲ ਇਹ ਹੈ ਕਿ ਵੀ ਜੇ ਕੋਈ ਪਰਿਵਾਰ ਬਦਨਾਮ ਹੈ ਜਾਂ ਉਹਦਾ ਬੜਾ ਪ੍ਰਭਾਵ ਹੈ ਤਾਂ ਮੈਨੂੰ ਇਉਂ ਲੱਗਦਾ ਕਿ ਕੇਜਰੀਵਾਲ ਦੇ ਜਿਹੜੇ ਵਿਰੋਧੀ ਨੇ ਆਮ ਆਦਮੀ ਪਾਰਟੀ ਉਹਦੇ ਨਾਲ ਨਾਲ ਜੋੜ ਕੇ ਉਹਨੂੰ ਬਦਨਾਮ ਕਰਨਾ ਚਾਹੁੰਦੇ ਨੇ, ਜਾਂ ਗਾਂਧੀ ਦਾ ਨਾਮ ਜੋੜ ਕੇ ਉਹਨੂੰ ਬਦਨਾਮ ਕਰ ਦਿਓ, ਕਾਂਗਰਸ ਮਨਮੋਹਨ ਸਿੰਘ ਦਾ ਨਾਮ ਜੋੜ ਕੇ ਉਹਨੂੰ ਬਦਨਾਮ ਕਰ ਦਿਓ, ਤੇ ਹੁਣ ਮੋਦੀ ਦਾ ਕੋਈ ਨੀ ਨਾਮ ਜੋੜ ਰਿਹਾ। ਖ਼ਬਰਾਂ ਦੇ ਅਵਤਾਰ ਭੁੱਲਰ ਜੀ ਇਹ ਦੇਖਣਾ ਬਣਦਾ ਕਿ ਜਿਹੜੀ ਇਹ ਤੁਸੀਂ ਕਟਿੰਗ ਭੇਜੀ ਹੈ ਨਾ ਜਾਂ ਫੇਸਬੁੱਕ ਤੇ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਬੀਜੇਪੀ ਜਾਂ ਅਕਾਲੀ ਦਲ ਦਾ ਕੋਈ ਵੀ ਬੰਦਾ ਨਹੀਂ ਹੈਗਾ, ਸਾਰੇ ਹੀ ਕਾਂਗਰਸ ਦੇ ਨੇ ਜਾਂ ਕੇਜਰੀਵਾਲ ਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਨੇ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੀ ਇੱਕ ਪਹਿਲਾਂ ਹੀ ਪ੍ਰਚਲਿਤ ਥਿਊਰੀ ਚੱਲ ਰਹੀ ਹੈ ਉਹਦੇ ਨਾਲ ਜੋੜ ਕੇ ਬਦਨਾਮ ਕਰਨ ਦੀ ਗੱਲ ਚੱਲ ਰਹੀ ਹੈ। ਸੋ ਇੱਥੋਂ ਮਤਲਬ ਇਹ ਫਿਲਟਰ ਲਾਇਆ ਜਾ ਸਕਦਾ ਹੈ। ਖੈਰ ਇਹ ਮੇਰੇ ਆਪਣੇ ਵਿਚਾਰ ਨੇ ਜੀ, ਹੋ ਸਕਦਾ ਤੁਸੀਂ ਸਹਿਮਤ ਨਾ ਵੀ ਹੋਵੋ, ਪਰ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ। ਅਵਤਾਰ ਮਾਨ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੁੜ ਕੇ ਆਰਗੇਨਾਈਜੇਸ਼ਨ ਦੇ ਵਿੱਚ, ਤੇ ਕਹਿੰਦੇ ਆਮ ਸੋ ਸੈਡ ਟੂ ਨੋ ਦੈਟ ਇਸ ਆਰਗੇਨਾਈਜੇਸ਼ਨ ਵਾਲੀ ਗੱਲ ਨੂੰ ਗਿਆਨੀ ਸੰਤੋਖ ਸਿੰਘ ਵੀ ਸ਼ੇਅਰ ਕਰਦੇ ਹਨ। ਗਿਆਨੀ ਜੀ ਹਾਂਜੀ, ਤੁਹਾਡੇ ਤੇ ਇਲਜ਼ਾਮ ਲੱਗਾ ਤੇ ਵੈਸੇ ਗੱਲ ਸੋਚਣ ਵਾਲੀ ਬਣਦੀ ਆ ਕਿ ਇਸ ਦੇ ਵਿੱਚ ਬਾਦਲ ਸਾਹਿਬ ਦਾ ਕਿਤੇ ਨਾਮ ਨਹੀਂ ਆ ਰਿਹਾ, ਇਸ ਦੇ ਵਿੱਚ ਮੋਦੀ ਜੀ ਦਾ ਕੋਈ ਨਾਮ ਨਹੀਂ ਆ ਰਿਹਾ ਜਿਹੜਾ ਕਿ ਬੈਂਕਾਂ ਨੂੰ ਖੁੱਲਾ ਹੱਥ ਦੇ ਰਹੇ ਨੇ, ਲੋਕਾਂ ਦੇ ਪੈਸੇ ਖਤਮ ਹੋ ਗਏ ਨੇ ਔਰ ਰੌਥਚਾਈਲਡ ਦੇ ਨਾਲ ਜੁੜਿਆ ਨਹੀਂ। ਹਾਲਾਂਕਿ ਉਹ ਕਹਿੰਦੇ ਨੇ ਕਿ ਸਿਰਫ ਦੋ ਹੀ ਕੰਟਰੀ ਨੇ, ਇਹ ਜਿਹੜੀ ਪੋਸਟ ਤੁਸੀਂ ਵੀ ਸ਼ੇਅਰ ਕਰ ਰਹੇ ਹੋ ਕਿ ਦੋ ਹੀ ਕੰਟਰੀ ਨੇ ਜਿਨ੍ਹਾਂ ਦੇ ਉੱਤੇ ਇਸ ਪਰਿਵਾਰ ਦਾ ਪ੍ਰਭਾਵ ਨਹੀਂ ਹੈਗਾ। ਸੋ ਇਹਦਾ ਮਤਲਬ ਭਾਰਤ ਦੀਆਂ ਬੈਂਕਾਂ, ਭਾਰਤ ਜਿਹੜੇ ਰਾਜੇ ਨੇ ਜਾਂ PM ਨੇ ਉਹਨਾਂ ਤੇ ਪੂਰਾ ਪ੍ਰਭਾਵ ਹੈ ਇਸ ਪਰਿਵਾਰ ਦਾ, ਤੇ ਕੇਜਰੀਵਾਲ ਤਾਂ ਦਿੱਲੀ ਦਾ ਪ੍ਰਸ਼ਾਸਕ ਹੈ। ਇਹਦਾ ਮਤਲਬ ਭਾਰਤ ਦਾ ਪ੍ਰਾਈਮ ਮਿਨਿਸਟਰ ਵੀ ਇਸ ਪਰਿਵਾਰ ਦੇ ਚੁੰਗਲ ਹੇਠ ਆਇਆ, ਤੇ ਜੋ ਉਹਨੂੰ ਹੁਣ ਬੈਂਕਾਂ ਦੇ ਥਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦੇ ਨਾਲ, ਉਹ ਵੀ ਇਸ ਪਰਿਵਾਰ ਦੀ ਉਂਗਲ ਦੇ ਇਸ਼ਾਰੇ ਤੇ ਹੀ ਕੀਤਾ ਹੈ। ਸੋ ਇਸ ਪੋਸਟ ਦੇ ਵਿੱਚ ਕਿਤੇ ਵੀ ਮੋਦੀ ਦਾ ਜ਼ਿਕਰ ਨਹੀਂ, ਇਸ ਪੋਸਟ ਦੇ ਵਿੱਚ ਕਿਤੇ ਵੀ BJP ਦੇ ਕਿਸੇ ਵੀ ਲੀਡਰ ਦਾ ਜ਼ਿਕਰ ਨਹੀਂ, ਤੇ ਨਾ ਹੀ ਇਹਦੇ ਵਿੱਚ ਅਕਾਲੀ ਦਲ ਬਾਦਲ ਜਾਂ ਪੰਜਾਬ ਦੇ ਹੁਕਮਰਾਨਾਂ ਦਾ ਜ਼ਿਕਰ ਹੈ। ਸੋ ਇਹ ਪਿਓਰ ਤੇ ਪਿਓਰ ਸਿਰਫ ਤੇ ਸਿਰਫ ਕੇਜਰੀਵਾਲ ਜਾਂ ਕਾਂਗਰਸ ਦੇ ਵਿਰੋਧੀਆਂ ਨੂੰ ਇਹ ਬਦਨਾਮ ਕਰਨ ਦੇ ਲਈ ਪੋਸਟ ਬਣਾਈ ਗਈ ਹੈ ਤੇ ਇੱਕ ਸਾਈਡਡ ਬਣਾਈ ਗਈ ਹੈ। ਇਹਨੂੰ ਤਾਂ ਸੱਚ ਮੰਨਿਆ ਜਾ ਸਕਦਾ ਸੀ ਜੇ ਇਹਦੇ ਵਿੱਚ ਮੋਦੀ ਸਾਹਿਬ ਦਾ ਵੀ ਨਾਂ ਹੁੰਦਾ, ਤਾਂ ਇਹ ਸੱਚ ਗੱਲ ਮੰਨੀ ਜਾਣੀ ਸੀ। ਸੋ ਤੁਸੀਂ ਜਾਂ ਤਾਂ ਉਹ ਡਿਲੀਟ ਕਰ ਦਿਓ ਕਿਉਂਕਿ ਸਰਾਸਰ ਫੇਕ ਤੇ ਗਲਤ ਇਨਫੋਰਮੇਸ਼ਨ ਪਾਈ ਜਾ ਰਹੀ ਹੈ। ਮੈਂ ਹੈਰਾਨ ਹਾਂ, ਪਰੇਸ਼ਾਨ ਹਾਂ। ਅਵਤਾਰ ਮਾਨ ਜੀ ਤੁਸੀਂ ਤਾਂ ਪਰੇਸ਼ਾਨ ਹੋ ਕੇ ਗਿਆਨੀ ਜੀ ਵੀ ਸ਼ੇਅਰ ਕਰ ਰਹੇ ਨੇ, ਪਰ ਮੈਂ ਪਰੇਸ਼ਾਨ ਹਾਂ ਕਿ ਵੱਡੇ ਤੋਂ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਪੱਤਰਕਾਰ ਨੇ ਉਹ ਵੀ ਇਹਨੂੰ ਸ਼ੇਅਰ ਕਰੀ ਜਾ ਰਹੇ ਨੇ, ਉਹ ਵੀ ਇਹਦੇ ਪਿਛਲਾ ਫਿਲਟਰ ਲਾ ਕੇ ਨਹੀਂ ਦੇਖਦੇ ਵੀ ਇਹ ਕਿਸ ਮਨਸ਼ੇ ਦੇ ਨਾਲ ਇਹ ਪੋਸਟ ਪਾਈ ਗਈ ਹੈ। ਸੋ ਹੈਰਾਨੀ ਦੀ ਕੋਈ ਹੱਦ ਨਹੀਂ ਹੁੰਦੀ ਜੀ। ਪਰ ਐਨੀਵੇ ਆਪਾਂ ਪ੍ਰੋਗਰਾਮ ਜਾਰੀ ਰੱਖਦੇ, ਤੁਹਾਨੂੰ ਇੱਕ ਫਿਰ ਗੀਤ ਸੁਣਾ ਦਿੰਦੇ ਹਾਂ, ਗੀਤ ਤੋਂ ਬਾਅਦ ਫਿਰ ਆਉਂਦੇ ਹਾਂ। ਗੀਤ ਹੈ ਜੀ ਸਟੂਡੈਂਟ ਵੀਜ਼ੇ ਤੇ, ਤਰਸੇਮ ਜੱਸੜ ਦਾ ਨਵਾਂ ਗੀਤ ਆ। ਪ੍ਰੋਗਰਾਮ ਦੇ ਵਿੱਚ ਜੁੜੇ ਰਹੋ, ਗੀਤ ਤੋਂ ਬਾਅਦ ਫਿਰ ਗੱਲਾਂ ਕਰਾਂਗੇ।
ਕਟਾਤਾ ਉਪਰ ਦੇ ਚੱਕਰਾਂ ਨੇ ਭਾਵੇਂ ਹੁਣ ਚਮਕ ਟਾਂਕਾ ਉੱਭਰ ਦੇ ਚੱਕਰਾਂ ਬਣਦੇ ਹੁਣ ਚਿੱਟਾ ਦੇ ਚਾਦਰ ਹੁਣ ਤਾਂ ਬਸ ਟੱਕਰਾਂ ਨੇ ਉਹ ਚੱਪਲ ਸੱਟਰੀ ਤੇ ਤੇਰੀ ਗੇੜੀ ਮੁਰਵਾ ਹੁੰਦਾ ਲੱਗਣਾ ਨਾ ਬਹੁਤਾ ਟਾਈਮ ਨੀ ਉਹ ਮਿਲ ਬਨ ਲੈ ਬੈਠੀ ਇੱਕ ਟਾਣੀ ਯਾਰਾਂ ਦੀ ਇੱਕ ਤੂੰ ਐ ਦਿਲ ਵਿੱਚ ਬੈਠੀ ਇੱਕ ਟਾਣੀ ਯਾਰਾਂ ਦੀ ਕਾਲਜ ਵਿੱਚ ਫੁੱਲ ਕੈ ਮਸੀ ਟਾਂਗ ਸਰਦਾਰਾਂ ਦੀ ਲਹਿਰੀ ਸੀ ਸਾਰਾ ਹੀ ਟੋਲਾ ਕਿੱਥੇ ਭੁੱਲ ਜਾਊਂਗਾ ਲੱਗਣਾ ਨਾ ਬਹੁਤਾ ਟਾਈਮ ਨੀ ਉਹ ਮਿਲ ਬੰਦ ਲੈ ਮਜਬੂਰੀ ਸੀ ਕਿੱਥੇ ਨੇ ਪਿੰਡ ਛੱਡ ਹੁੰਦੇ ਬਣ ਗਈ ਮਜਬੂਰੀ ਸੀ ਹੱਡ ਤੋੜ ਕੇ ਕੀਤੀ ਖੇਤੀ ਪੈਂਦੀ ਨਾ ਪੂਰੀ ਸੀ ਲਿਮਟਾਂ ਤਾਂ ਕਿੱਥੇ ਮੁੜਨੀਆਂ ਵਿਆਜ ਭਰਵਾਉਂਦਾ ਲੱਗਣਾ ਨਾ ਬਹੁਤਾ ਟਾਈਮ ਨੀ ਉਹ ਮਿਲ ਬਨ ਲੈ
ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਸਟੂਡੈਂਟ ਵੀਜ਼ਾ ਵੀਜ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਪ੍ਰੋਗਰਾਮ ਚੱਲ ਰਿਹਾ ਜੀ ਗਿਆਨੀ ਜੀ ਮਾਫ ਕਰਨਾ ਮੈਂ ਤੁਹਾਡਾ ਫੋਨ ਨਹੀਂ ਚੱਕ ਸਕਦਾ ਪ੍ਰੋਗਰਾਮ ਚੱਲਦੇ ਦੇ ਵਿੱਚ ਕਿਉਂਕਿ ਮੈਂ ਫੋਨ ਦਾ ਇੰਟਰਨੈਟ ਯੂਜ਼ ਕਰ ਰਿਹਾ ਤੇ ਪ੍ਰੋਗਰਾਮ ਦੇ ਵਿੱਚ ਮੈਨੂੰ ਸਪੋਰਟ ਦੇ ਰਹੇ ਨੇ ਪਟਿਆਲੇ ਤੋਂ ਕਿਉਂਕਿ ਸਾਡੇ ਪਰਸੋਂ ਤੋਂ ਕਾਫੀ ਨੁਕਸਾਨ ਹੋਇਆ ਇਸ ਏਰੀਏ ਦੇ ਵਿੱਚ ਸਾਡਾ ਇੰਟਰਨੈਟ ਵਗੈਰਾ ਸਾਰਾ ਹੀ ਸੜਿਆ ਪਿਆ ਸਾਰੇ ਤਕਰੀਬਨ ਕਈਆਂ ਘਰਾਂ ਦਾ ਸੜਿਆ ਲਸ਼ਕਣ ਦੇ ਨਾਲ ਇਸ ਕਰਕੇ ਵਨ ਟਾਈਮ ਇੱਕੋ ਚੀਜ਼ ਚੱਲਦੀ ਹੈ ਜਾਂ ਇੰਟਰਨੈਟ ਜਾਂ ਫੋਨ ਉਹ ਵੀ ਫੋਨ ਵਾਲਾ ਇੰਟਰਨੈਟ ਸੋ ਮੈਂ ਫੋਨ ਯੂਜ਼ ਕਰ ਰਿਹਾ ਇਸ ਕਰਕੇ ਮੈਂ ਤੁਹਾਡੀ ਕਾਲ ਨਹੀਂ ਚੱਕ ਸਕਿਆ ਤੇ ਕੁਲਦੀਪ ਬਲ ਕਹਿ ਰਹੇ ਨੇ ਬਹੁਤ ਵਧੀਆ ਸਮੀਖਿਆ ਕੀਤੀ ਹੈ ਜੀ ਤੁਸੀਂ ਰੋਥਚਾਈਲਡ ਵਾਲੀ ਜੀ ਸ਼ੁਕਰੀਆ ਵੈਸੇ ਮੈਂ ਕਾਫੀ ਦੇਰ ਤੋਂ ਜਾਣਦਾ ਜੀ ਇਸ ਟਿਊਟੀ ਨੂੰ ਦੁਨੀਆਂ ਦੀ ਹਰ ਜਿਹੜੀ ਮਾੜੀ ਚੀਜ਼ ਹੁੰਦੀ ਹੈ ਫਿਰ ਉਹ ਇਹਨਾਂ ਦੇ ਨਾਂ ਦੇ ਨਾਲ ਜੋੜ ਕੇ ਉਸ ਬੰਦੇ ਨੂੰ ਜਿਹੜਾ ਕੋਈ ਬੰਦਾ ਕੰਮ ਕਰ ਰਿਹਾ ਹੁੰਦਾ ਨਾ ਉਹਨੂੰ ਇਹਦੇ ਨਾਲ ਜੋੜ ਦਿੱਤਾ ਜਾਂਦਾ ਇਹਨਾਂ ਦੇ ਨਾਲ ਤੇ ਦੁਨੀਆਂ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸਾਰਾ ਕੁਛ ਮਤਲਬ ਇੱਕ ਵੈਲ ਪਲੈਨਡ ਸਰਮਾਏਦਾਰ ਕਰ ਰਹੇ ਨੇ, ਪੈਸਿਆਂ ਵਾਲੇ ਕਰ ਰਹੇ ਨੇ, ਇਹ ਤਾਂ ਵਿਕੇ ਹੋਏ ਨੇ. ਸੋ ਇਹ ਚੀਜ਼ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਤੇ ਅੱਜ ਸਾਡੇ ਪ੍ਰੈਜ਼ੈਂਟਰ ਜੀ ਦਲਜੀਤ ਸਿੰਘ ਹੋਣਾ ਦਾ ਵੀ ਜਨਮ ਦਿਨ ਹੈ, ਤੇ ਪਿੰਦਰ ਬਰਾੜ ਹੋਣਾ ਦਾ ਵੀ ਜਨਮ ਦਿਨ ਹੈ. ਤੇ ਬੈਸਟ ਵਿਸ਼ੇਸ਼ ਭੇਜ ਦਿਓ ਜੀ, ਦਲਜੀਤ ਸਿੰਘ ਮਹਿਤਾ ਚੌਂਕ ਨੇ ਕਿਹਾ, ਤੇ ਪਿੰਦਰ ਬਰਾੜ ਜੀ ਤੇ ਦਲਜੀਤ ਸਿੰਘ ਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ. ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਸਾਨੂੰ ਇਹ ਜਾਣੂ ਕਰਾਇਆ, ਉਹਨਾਂ ਦਾ ਵੀ ਧੰਨਵਾਦ. ਸੋ ਪ੍ਰੋਗਰਾਮ ਦੇ ਵਿਚ ਅੱਗੇ ਥੋੜੀਆਂ ਹੋਰ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ. ਇੱਕ ਤਾਂ ਇਹ ਹੈ ਕਿ ਸਰਬੱਤ ਖਾਲਸਾ ਦੇ ਮੱਦੇਨਜ਼ਰ ਫੜੋ ਫੜੀ ਸ਼ੁਰੂ, ਬਰਾੜ ਸਮੇਤ ਸੱਤ ਪੰਥਕ ਆਗੂ ਗ੍ਰਿਫ਼ਤਾਰ, ਸਰਬੱਤ ਖਾਲਸਾ ਨੂੰ ਲੈ ਕੇ ਅਖੰਡ ਪਾਠ ਆਰੰਭ, ਬਾਹਰਲੇ ਜ਼ਿਲ੍ਹਿਆਂ ਤੋਂ ਪੁਲਿਸ ਫੋਰਸ ਤਾਇਨਾਤ. ਹੁਣ ਸਮਝ ਨਹੀਂ ਆਉਂਦੀ ਕਿ ਸਰਬੱਤ ਖਾਲਸਾ ਹੋਈ ਜਾ ਰਹੀ ਹੈ, ਤੇ ਕੋਈ ਵੀ ਕਿਸੇ ਵੀ ਫੇਸਬੁੱਕ ਤੇ ਨਹੀਂ ਕੋਈ ਬਹੁਤੀ ਇਨਫੋਰਮੇਸ਼ਨ ਆ ਰਹੀ, ਕੋਈ ਨਹੀਂ ਇਹਦਾ ਇਹਦੇ ਵਿਚ ਸ਼ਾਮਲ ਹੋਣ ਨੂੰ ਤਿਆਰ ਨਹੀਂ ਹੈਗਾ. ਤੇ ਤ੍ਰਾਸਦੀ ਦਾ ਇਸ ਗੱਲ ਦੀ ਹੈ ਕਿ ਮਾਨ ਸਾਹਿਬ ਪਟੀਸ਼ਨਾਂ ਪਾ ਰਹੇ ਨੇ ਸਰਕਾਰ ਦੇ ਕੋਲ ਕਿ ਕਰਾਉਣ ਦਿਓ ਜਾਂ ਨਾ ਦਿਓ. ਤੇ ਜਿੱਥੋਂ ਤੱਕ ਮੈਨੂੰ ਪਤਾ, ਇਤਿਹਾਸ ਪੜਿਆ ਹੈ ਕਿ ਸਰਕਾਰ ਦੇ ਉਲਟ ਤਾਂ ਸਰਬੱਤ ਖਾਲਸਾ ਹੋਣਾ ਹੁੰਦਾ ਹੈ. ਜੇ ਉਹਨਾਂ ਤੋਂ ਹੀ ਮਨਜ਼ੂਰੀ ਲੈ ਕੇ ਕਰਨਾ, ਫਿਰ ਕਰਨ ਦਾ ਫਾਇਦਾ ਕੀ ਹੋਇਆ? ਬਾ ਕਮਾਲ ਮਤਲਬ ਸੋਚਾਂ ਨੇ ਆਪਣੇ ਲੀਡਰਾਂ ਦੀ ਅੱਜ ਕੱਲ੍ਹ. ਤੇ ਉਧਰ ਨੋਟਾਂ ਦੇ ਬਦਲੇ ਕਹਿੰਦੇ ਕਾਫੀ ਕੁਛ ਹੋ ਰਿਹਾ, 9 ਕਰੋੜ ਦੇ ਬਦਲੇ ਗਏ ਸਨ ਨਵੇਂ ਨੋਟ. ਇਹ ਇੱਕ ਤਾਜ਼ਾ ਖ਼ਬਰ ਹੈ ਜੀ. 5 ਦਿਨ ਪਹਿਲਾਂ ਲੁਧਿਆਣਾ ਦੀ ਇੱਕ ਵੱਡੀ ਆਟੋ ਪਾਰਟਸ ਕੰਪਨੀ ਤੋਂ ਮਿਲੀ 72 ਲੱਖ ਦੀ ਨਵੀਂ ਕਰੰਸੀ ਚ ਕਈ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ. ਕਹਿੰਦੇ ਕਿ ਜਾਣਕਾਰੀ ਮਿਲੀ ਹੈ ਕਿ ਇਸ ਕੰਪਨੀ ਨੇ 9 ਕਰੋੜ ਰੁਪਏ ਦੀ ਨਵੀਂ ਕਰੰਸੀ ਤੇ ਪੁਰਾਣੇ ਨੋਟ ਐਕਸਚੇਂਜ ਕੀਤੇ ਸਨ, ਤੇ ਇਨਕਮ ਟੈਕਸ ਵਿਭਾਗ ਨੂੰ ਇਸ ਸਬੰਧੀ ਕਈ ਦਸਤਾਵੇਜ਼ ਵੀ ਮਿਲੇ ਨੇ. ਹੁਣ ਇੱਕ ਖ਼ਬਰ ਹੋਰ ਗਰਾਊਂਡ ਲੈਵਲ ਦੀ ਜਿਹੜੀ ਸੰਬੰਧਿਤ ਹੈ ਜੀ ਇਹਨਾਂ ਬੈਂਕਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਦੇ ਨਾਲ, ਕਿ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਇੱਕ ਕਾਨੂੰਨ ਹੈ ਕਿ ਜੇ ਕੋਈ ਬੰਦਾ ਚੈੱਕ ਇਸ਼ੂ ਕਰਦਾ ਆ ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਪੂਰੇ ਪੈਸੇ ਨਹੀਂ ਹੈ ਤੁਹਾਡੇ ਅਕਾਊਂਟ ਦੇ ਵਿੱਚ, ਤਾਂ ਜਿਹੜਾ ਚੈੱਕ ਹੈ ਉਹ ਬਾਊਂਸ ਹੋ ਜਾਂਦਾ, ਜਾਣੀ ਕਿ ਵਾਪਸ ਮਿਲ ਜਾਂਦਾ, ਤੇ ਇਹਦੇ ਲਈ ਉਸ ਨੂੰ ਸਜ਼ਾ ਮਿਲਦੀ ਹੈ ਜੀ. ਪਰ ਕਹਿੰਦੇ ਕਿ ਜਦੋਂ ਤੁਸੀਂ ਆਪਣਾ ਹੀ ਪੈਸਾ ਬੈਂਕ ਤੋਂ ਡਿਮਾਂਡ ਕਰੋ ਤੇ ਬੈਂਕ ਦੇ ਕੋਲ ਪੂਰੇ ਪੈਸੇ ਨਾ ਹੋਣ, ਫਿਰ ਕਹਿੰਦੇ ਉਹਨਾਂ ਤੇ ਇਹ ਜਿਹੜਾ ਲਾਅ ਆ ਉਹ ਕਿਉਂ ਨਹੀਂ ਲਾਗੂ ਹੁੰਦਾ? ਇਸ ਡਬਲ ਸਟੈਂਡਰਡ ਦਾ ਕੀ ਮਤਲਬ ਹੋਇਆ? ਇਹ ਗੱਲ ਸੋਚਣੀ ਬਣਦੀ ਆ ਕਿ ਜਦੋਂ ਤੁਸੀਂ ਚੈੱਕ ਲਿਖੋ ਤੇ ਤੁਹਾਡੇ ਅਕਾਊਂਟ ਚ ਪੈਸੇ ਨਾ ਹੋਣ ਤਾਂ ਤੁਹਾਨੂੰ ਸਜ਼ਾ ਹੋ ਸਕਦੀ ਹੈ, ਤੇ ਜਦੋਂ ਤੁਹਾਡਾ ਹੀ ਪੈਸਾ ਤੁਹਾਡਾ ਬੈਂਕ ਦੇ ਵਿੱਚ ਜਮ੍ਹਾਂ ਹੋਵੇ ਔਰ ਤੁਸੀਂ ਕਢਾਉਣ ਗਾਓ ਤਾਂ ਉਹ ਬੈਂਕ ਦੇ ਕੋਲ ਪੈਸੇ ਨਾ ਹੋਣ, ਉਹਨਾਂ ਤੇ ਸਜ਼ਾ ਲਾਗੂ ਨਹੀਂ ਹੋ ਸਕਦੀ, ਹੋਣੀ ਚਾਹੀਦੀ? ਸੋ ਇਹ ਵੀ ਇੱਕ ਕਾਰਨ ਹੈ. ਇੱਕ ਹੋਰ ਕਾਰਨ ਜਿਹੜਾ ਸਰਵਿਸ ਹੁਣੇ ਮੈਨੂੰ ਦੱਸ ਰਹੇ ਸੀ ਆਫ ਦੀ ਏਅਰ, ਕਿ ਇੱਕ ਸਿਚੁਏਸ਼ਨ ਹੈ ਕਿ 1.5-2 ਲੱਖ ਦਾ ਚੈੱਕ ਜਿਹੜਾ ਆ ਉਹ ਕਿਸੇ ਕੰਪਨੀ ਨੇ ਦਿੱਤਾ ਆਪਣੀ ਸਰਵਿਸਿਜ਼ ਨੂੰ, ਤੇ ਇਹ ਜਮ੍ਹਾਂ ਕਰਾਉਣ ਗਏ ਤੇ ਉਹ ਬੈਂਕ ਜਮ੍ਹਾਂ ਕਰਾਉਣ ਗਏ ਤਾਂ ਮੂਹਰੇ ਬੈਂਕ ਵਾਲਿਆਂ ਨੇ ਨਾ ਕਰਤੀ ਕਿ ਨਹੀਂ ਜੀ ਅਸੀਂ ਤਾਂ ਜਮ੍ਹਾਂ ਹੀ ਨਹੀਂ ਕਰਦੇ, ਚੈੱਕ ਹੋਲਡ ਕਰ ਲਿਆ, ਤੁਸੀਂ ਜੇ ਇਸ ਕੰਪਨੀ ਨੇ ਚੈੱਕ ਇਸ਼ੂ ਕੀਤਾ ਉਹ ਤੋਂ ਇਹ ਜਸਟੀਫਿਕੇਸ਼ਨ ਲੈ ਕੇ ਆਓ ਵੀ ਉਹਨੇ ਕਿੱਦਾਂ ਇਸ਼ੂ ਕੀਤਾ. ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜਾ ਚੈੱਕ ਹੈ ਕੰਪਨੀ ਦੇ ਨਾਂ ਦਾ ਆ ਉਹਦਾ ਦੇ ਸਾਈਨ ਹੋਏ ਆ, ਹੋਰ ਦੱਸੋ ਕਿਹੜੇ ਸਾਈਨ ਚਾਹੀਦੇ ਆ ਜਦੋਂ ਉਹ ਚੈੱਕ ਇਨ ਇਟ ਸੈਲਫ ਡੈਕਲੇਰੇਸ਼ਨ ਹੀ ਹੁੰਦੀ ਆ. ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਲੋਕਾਂ ਦੀ, ਨਾਲੇ ਜਿਹੜੇ ਮੋਹਰੇ ਪ੍ਰਸ਼ਾਸਨ ਕਰ ਰਹੇ ਨੇ ਜਾਂ ਮੋਹਰੇ ਬਿਊਰੋਕਰੈਟਸ ਨੇ, ਕਿ ਚੈੱਕ ਦੇ ਉੱਤੇ ਕੰਪਨੀ ਨੇ ਸਾਈਨ ਕਰਤੇ ਉਹ ਆਪਣੇ ਆਪ ਦੇ ਵਿੱਚ ਇੱਕ ਡੈਕਲੇਰੇਸ਼ਨ ਹੈ ਤੇ ਉਹ ਫਿਰ ਦੂਜੀ ਡੈਕਲੇਰੇਸ਼ਨ ਮੰਗ ਰਹੇ ਨੇ. ਮਤਲਬ ਸਮਝ ਤੋਂ ਬਾਹਰਲੀਆਂ ਗੱਲਾਂ ਨੇ ਮਤਲਬ ਅਫਸਰਾਂ ਦੀਆਂ, ਕਿ ਪਤਾ ਨਹੀਂ ਇਹਨਾਂ ਨੂੰ ਕਿਉਂ ਇੰਨੀਆਂ ਤਨਖਾਹਾਂ ਮਿਲੀ ਜਾਂਦੀਆਂ ਨੇ, ਕਿਉਂ ਕਰੀ ਜਾ ਰਹੇ ਨੇ. ਹੁਣ ਕੰਮ ਕਰਨਾ ਪੈ ਰਿਹਾ ਬੈਂਕਾਂ ਨੂੰ ਤੇ ਹੁਣ 15 ਦਿਨ ਦੀ ਹੜਤਾਲ ਦੀਆਂ ਧਮਕੀਆਂ ਦੇਈ ਜਾ ਰਹੇ ਨੇ. ਤੇ ਜੋ ਅੱਜ ਕੱਲ ਚੱਲ ਰਿਹਾ ਹੈ, ਜੋ ਹਵਾ ਚੱਲ ਰਹੀ ਹੈ ਕਿ ਸਾਰਿਆਂ ਨੂੰ ਵੱਧ ਲੋਕਾਂ ਨੂੰ ਦੁਖੀ ਕਰਨ ਵਾਲੇ ਬੈਂਕਾਂ ਨੇ ਕੀਤਾ ਹੋਇਆ, ਜਿਹੜੇ ਬੈਂਕ ਦੇ ਮੁਲਾਜ਼ਮ ਨੇ ਅਮੀਰਾਂ ਨੂੰ ਵੱਡੀ ਲੈ ਕੇ ਘਰੇ ਪੈਸੇ ਪਹੁੰਚਾਈ ਜਾ ਰਹੇ ਨੇ, ਗਰੀਬ ਜਿਹੜਾ ਆਮ ਬੰਦਾ ਆ ਕਾਮਨ ਬੰਦਾ ਆ ਉਹ ਲਾਈਨਾਂ ਦੇ ਵਿੱਚ ਖੜਾ ਧੱਕੇ ਖਾਈ ਜਾ ਰਿਹਾ ਤੇ ਉਹ ਆਪਣੀ ਪੂਰੀਆਂ ਚੰਬਲੀਆਂ ਅੰਦਰ ਬੈਠੇ ਚਲਾ ਰਹੇ ਨੇ. ਸੋ ਜਿਹੜੇ ਜਿਹਦੇ ਹੱਥ ਜ਼ੋਰ ਆਉਂਦਾ ਜੀ ਉਹ ਕਰਕੇ ਦੇਖ ਰਿਹਾ, ਪਰ ਇਹ ਗੱਲਾਂ ਸਹੀ ਨਹੀਂ ਹੈਗੀਆਂ. ਇਹ ਉਹ ਆਮ ਲੋਕ ਹੀ ਸਾਡੇ ਵਿੱਚੋਂ ਹੀ ਆ. ਸੋ ਇੱਦਾਂ ਕਹਿ ਲਓ ਕਿ ਜੇ ਸਾਨੂੰ ਕਿਤੇ ਪਾਵਰ ਮਿਲੇ, ਆਪ ਇਹ ਸੋਚ ਲਓ ਕਿ ਕੀ ਅਸੀਂ ਉਸ ਪਾਵਰ ਦੀ ਸਹੀ ਵਰਤੋਂ ਕਰ ਸਕਦੇ ਹਾਂ? ਖੈਰ ਸਾਡੇ ਨਾਲ ਹਾਂਜੀ ਅਮਰਦੀਪ ਜੀ ਜੁੜੇ ਨੇ ਤੇ ਉਹਨਾਂ ਨੇ ਵੀ ਦਲਜੀਤ ਸਿੰਘ ਤੇ ਪਿੰਦਰ ਬਰਾੜ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ. ਦਲਜੀਤ ਸਿੰਘ ਉਹਨਾਂ ਨੇ ਉਲਟਾ ਰਿਟਰਨ ਧੰਨਵਾਦ ਕੀਤਾ ਜੀ। ਦਲਜੀਤ ਸਿੰਘ ਜੀ ਜਨਮ ਦਿਨ ਦੀਆਂ ਸਾਨੂੰ ਮੁਬਾਰਕਾਂ ਤੇ ਖਿਆਲ ਰੱਖਿਓ ਵਿਆਹ ਦੇ ਵਿੱਚ ਜਾਣਾ ਆ ਅਸੀਂ ਆਪਣਾ ਅਸਲਾ ਰੱਖ ਕੇ ਨਹੀਂ ਘਰ ਆ ਸਕਦੇ ਸਾਡਾ ਅਸਲਾ ਤਾਂ ਸਾਡੀ ਜ਼ਬਾਨ ਹੀ ਆ ਤੇ ਤੁਸੀਂ ਕਿਹਾ ਨਾ ਕਾਰਡ ਦੇ ਕਿਤੇ ਲਿਖ ਨਾ ਦਿਓ ਆਪਣੇ ਹਥਿਆਰ ਘਰ ਰੱਖਿਓ ਫਿਰ ਸਾਤੇ ਬੋਲ ਨਹੀਂ ਹੋਣਾ ਉੱਥੇ ਖਿਆਲ ਰੱਖਿਓ ਤੇ ਪ੍ਰੋਗਰਾਮ ਚਲੋ ਹੁਣ ਸਮਾਪਤ ਕਰਦੇ ਆ ਸਮਾਂ ਕਾਫੀ ਹੋ ਚੁੱਕਾ ਹੈ ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਵੀ ਸੁਣਾਉਣਾ ਹੈ ਸਿੱਖੋ ਸਾਹਿਬ ਨੇ ਫਰਮਾਇਸ਼ ਕੀਤੀ ਸੀ ਜਗਵੀਰ ਸਿੱਖੋ ਨੇ ਕੇਂਜ ਤੋਂ ਤੁਹਾਡੇ ਵੀ ਜੀ ਗਰਮੀ ਬਹੁਤ ਹੁੰਦੀ ਆ ਤੇ ਬਲਿਆਰੀ ਜਾਂਦੇ ਆ ਤੁਸੀਂ ਕਿ ਅਸੀਂ ਜਾਂਦੇ ਹਾਂ ਕਿ ਤੁਸੀਂ ਕੇਂਜ ਦੇ ਵਿੱਚ ਰਹਿ ਰਹੇ ਹੋ ਤੇ ਚਲੋ ਬੰਦਾ ਯੂਸ ਟੂ ਹੋ ਜਾਂਦਾ ਬੜਾ ਵਧੀਆ ਉਹਦਾ ਸ਼ਹਿਰ ਹੈ ਸੋ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਣੇ ਆ ਜੀ ਜਗਵੀਰ ਸਿੱਖੋ ਉਹਨਾਂ ਦੀ ਫਰਮਾਇਸ਼ ਤੇ ਜੱਟਾਂ ਦੇ ਗੋਤ ਸੁਖਵਿੰਦਰ ਸੁੱਖੀ ਦੀ ਆਵਾਜ਼ ਦੇ ਵਿੱਚ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਮਿਲਾਂਗੇ ਜੀ ਸ਼ਨਿਚਰਵਾਰ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ
ਜੱਟਾਂ ਦੇ ਗੋਤਾਂ ਬਾਰੇ ਸੁਣੋ ਛੰਦ ਬਈ ਗੋਤਾਂ ਨਾਲ ਜੱਗ ਚ ਪਛਾਣ ਜੱਟ ਦੀ ਹੁੰਦੀ ਏ ਜ਼ਮੀਨ ਜਿੰਦ ਜਾਨ ਜੱਟ ਦੀ ਫੇਰ ਨਾ ਉਲਾਂਭਾ ਦਿਓ ਮੈਨੂੰ ਕੱਲ ਨੂੰ ਕੰਨ ਖੋਲ ਸੁਣ ਲੋ ਸੁੱਖੀ ਦੀ ਗੱਲ ਨੂੰ
ਸਦਾ ਸ਼ਾਹੀ ਕਾਟ ਬਈ ਰੱਖ ਤੇ ਨਚਾਰੇ ਸਦਾ ਸ਼ਾਹੀ ਕਾਟ ਗਈ।